ਉੱਤੇ ਉੱਤੇ ਹੈਗੀ ਆ, ਲੇਕਿਨ ਇਸ ਬਾਰ ਇੱਕ ਅਵੇ ਗੇਮ ਹੈਗੀ ਆ ਜਿਸ ਤੇ ਚੱਲਦਿਆਂ ਕਿਆ ਰੈਪਟਰਸ ਇਹ ਅਵੇ ਗੇਮ ਜਿਹੜੇ ਨੇ ਉਹ ਜਿੱਤ ਸਕਣਗੇ। ਗੋਲਡਨ ਸਟੇਟ ਵਾਰੀਅਰਸ ਦੇ ਕੁਛ ਜਿਹੜੇ ਖਿਲਾੜੀ ਨੇ ਉਹ ਇਸ ਵੇਲੇ ਜ਼ਖਮੀ ਨੇ, ਜਿਹਦੇ ਕਾਰਨ ਕਿ ਗੋਲਡਨ ਸਟੇਟ ਵਾਰੀਅਰਸ ਦੀ ਟੀਮ ਵੀ ਬਹੁਤ ਜ਼ਿਆਦਾ ਸਟਰੋਂਗ ਨਜ਼ਰ ਨਹੀਂ ਆ ਰਹੀ। ਉੱਥੇ ਹੀ ਰੈਪਟਰਸ ਦੇ ਫੈਨ ਤਿਆਰੀਆਂ ਕਰ ਰਹੇ ਨੇ। ਅੱਜ ਟੋਰੋਂਟੋ, ਮਿਸਿਸਾਗਾ ਔਰ ਬ੍ਰੈਂਪਟਨ ਦੇ ਵਿੱਚ ਵੱਖ ਵੱਖ ਜਿਹੜੇ ਪ੍ਰੋਗਰਾਮਸ ਨੇ ਉਹ ਆਰਗਨਾਈਜ਼ ਕੀਤੇ ਗਏ ਨੇ। ਇੱਥੇ ਅਸੀਂ ਇਹ ਵੀ ਦੱਸ ਦਈਏ ਕਿ ਗੇਮ 4 ਇਹ ਅੱਜ ਤੇ ਥਰਡ ਗੇਮ ਆ, ਲੇਕਿਨ ਗੇਮ 4 ਵਾਸਤੇ ਅਨੋਖੀ ਰੈਸਟੋਰੈਂਟ ਦੇ ਵਿੱਚ ਖਾਸ ਪੰਜਾਬੀ ਸੰਗੀਤ ਔਰ ਰੈਪਟਰਸ ਦੀ ਗੇਮ ਦਾ ਇੰਤਜ਼ਾਮ ਕੀਤਾ ਗਿਆ। ਸੋ ਇਸ ਫਰਾਈਡੇ ਵਾਲੇ ਦਿਨ ਤੁਸੀਂ ਅਨੋਖੀ ਰੈਸਟੋਰੈਂਟ ਦੇ ਉੱਤੇ ਜਾ ਸਕਦੇ ਹੋ ਜਿੱਥੇ ਕਿ ਤੁਹਾਨੂੰ ਰੈਪਟਰਸ ਦੀ ਗੇਮ ਵੀ ਦੇਖਣ ਨੂੰ ਮਿਲੇਗੀ ਔਰ ਨਾਲ ਹੀ ਪੰਜਾਬੀ ਬੈਂਡ ਦਾ ਇੱਕ ਮਿਊਜ਼ਿਕ ਗਰੁੱਪ ਜਿਹੜਾ ਉਹ ਵੀ ਅਨੋਖੀ ਰੈਸਟੋਰੈਂਟ ਦੇ ਉੱਤੇ ਮੌਜੂਦ ਹੋਏਗਾ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੋਂ ਇਸ ਵੇਲੇ ਸੁਣ ਰਹੇ ਹੋ। ਹੈਡਲਾਈਨਸ ਪਾਰਟ 2 ਜਿਹੜਾ ਉਹ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈਗਾ ਔਰ ਨਾਲ ਦੀ ਨਾਲ ਅਸੀਂ ਤੁਹਾਨੂੰ ਜੋੜੀ ਰੱਖਾਂਗੇ ਦੋ ਵਰਲਡ ਕੱਪ ਦੇ ਜਿਹੜੇ ਮੈਚਿਸ ਨੇ ਉਹ ਇਸ ਸਮੇਂ ਚੱਲ ਰਹੇ ਨੇ। ਮੈਂ ਤੁਹਾਨੂੰ ਦੱਸ ਦੇਵਾਂ ਕਿ ਤਬਰੇਜ਼ ਸ਼ਮਸ਼ੀ ਇਸ ਵੇਲੇ ਬੋਲਿੰਗ ਕਰਵਾਉਣ ਲਈ ਆਏ ਨੇ ਸਾਊਥ ਅਫਰੀਕਾ ਦੀ ਤਰਫੋਂ। ਤਬਰੇਜ਼ ਸ਼ਮਸ਼ੀ 16 ਮੈਚ ਖੇਲ ਚੁੱਕੇ ਨੇ, 19 ਵਿਕਟਸ ਇਹਨਾਂ ਨੇ ਲਈਆਂ। ਤਬਰੇਜ਼ ਸ਼ਮਸ਼ੀ ਨੇ ਸਾਊਥ ਅਫਰੀਕਾ ਦੀ ਤਰਫੋਂ ਇਸ ਸਮੇਂ ਬੋਲਿੰਗ ਕਰਾਉਣ ਪਹੁੰਚ ਚੁੱਕੇ ਨੇ। 18 ਓਵਰ ਮੁਕੰਮਲ ਹੋ ਚੁੱਕੇ ਨੇ 65 ਰਨ 2 ਵਿਕਟਾਂ ਦੇ ਨੁਕਸਾਨ ਦੇ ਉੱਤੇ। ਆਫਟਰ 18 ਓਵਰ ਇੰਡੀਆ ਆਰ 65 ਫੋਰ ਦ ਲੋਸ ਆਫ 2 ਵਿਕਟਸ, ਟਾਰਗੇਟ 228 ਦਾ ਹੈ। ਰਾਹੁਲ ਖੇਲ ਰਹੇ ਨੇ, ਕੇਐਲ ਰਾਹੁਲ 3 ਰਨ ਦੇ ਉੱਤੇ ਖੇਲ ਰਹੇ ਨੇ। ਰੋਹਿਤ ਸ਼ਰਮਾ 35 ਰਨ ਬਣਾ ਕੇ ਕ੍ਰੀਜ਼ ਦੇ ਉੱਤੇ ਡਟੇ ਹੋਏ ਨੇ। ਇੰਡੀਆ ਨੂੰ ਇਸ ਵੇਲੇ ਜ਼ਰੂਰਤ ਹੈ ਕਿ ਆਪਣੀ ਵਿਕਟਸ ਬਚਾ ਕੇ ਰੱਖਣ, ਔਰ ਜੇ ਇੰਡੀਆ 100 ਰਨ ਤੱਕ ਕੋਈ ਵੀ ਵਿਕਟ ਨਹੀਂ ਗਵਾਉਂਦਾ ਸੋ ਇੰਡੀਆ ਲਈ ਥੋੜ੍ਹਾ ਆਸਾਨ ਹੋ ਜਾਏਗਾ ਮੈਚ। ਔਰ ਜੇ ਸਾਊਥ ਅਫਰੀਕਾ ਨੇ ਇੱਕ ਵੀ ਵਿਕਟ ਲੈ ਲਈ, ਹਜੇ 35 ਰਨਸ ਬਾਕੀ ਨੇ, ਦੋ ਵਿਕਟਾਂ ਆਲਰੇਡੀ ਲੈ ਚੁੱਕੇ ਆ ਸਾਊਥ ਅਫਰੀਕਾ, ਜੇ ਇੱਕ ਵਿਕਟ ਵੀ ਸਾਊਥ ਅਫਰੀਕਾ ਨੇ ਹੋਰ ਲੈ ਲਈ, ਮਿਡਲ ਆਰਡਰ ਆ ਜਾਏਗਾ ਜਿਹਦੇ ਵਿੱਚ ਕਿ ਕੇਦਾਰ ਯਾਦਵ, ਮਹਿੰਦਰ ਸਿੰਘ ਧੋਨੀ ਐਂਡ ਆਈ ਥਿੰਕ ਇਫ ਇੰਡੀਆਜ਼ ਮਿਡਲ ਆਰਡਰ ਇਜ਼ ਐਕਸਪੋਜ਼ਡ ਅਰਲੀ ਉਹਦੇ ਨਾਲ ਮੁਸ਼ਕਲਾਂ ਇੰਡੀਆ ਵਾਸਤੇ ਵੱਧ ਸਕਦੀਆਂ ਨੇ। ਟੂਰਨਾਮੈਂਟ ਤੋਂ ਪਹਿਲਾਂ ਹੀ ਮੈਂ ਗੱਲ ਕਹਿ ਰਿਹਾ ਸ਼ੁਰੂ ਤੋਂ ਕਿ ਇੰਡੀਆ ਦਾ ਮਿਡਲ ਆਰਡਰ ਜਿਹੜਾ ਦੈਟ ਇਜ਼ ਡੈਫੀਨੇਟਲੀ ਏ ਕੰਸਰਨ। ਸੋ ਲਗਾਤਾਰ ਰੋਹਿਤ ਸ਼ਰਮਾ ਨੂੰ ਖਾਸ ਅਟੈਕ ਕੀਤਾ ਜਾਏਗਾ ਕਿਉਂਕਿ ਰੋਹਿਤ ਸ਼ਰਮਾ ਜਿਹੜੇ ਨੇ ਜੇ ਉਹ ਆਊਟ ਹੋ ਗਏ, ਕਿਉਂਕਿ 35 ਦੇ ਉੱਤੇ ਇਸ ਵੇਲੇ ਖੇਲ ਰਹੇ ਨੇ, ਤਾਂ ਫਿਰ ਇੰਡੀਆ ਲਈ ਮੁਸ਼ਕਲਾਂ ਵੱਧ ਸਕਦੀਆਂ ਨੇ। ਰਾਹੁਲ ਕੇਐਲ ਰਾਹੁਲ ਜਿਹੜੇ ਨੇ, ਹਾਲਾਂਕਿ ਉਹਨਾਂ ਨੇ ਜਿਹੜਾ ਵਾਰਮ ਅਪ ਗੇਮ ਆ ਉਹਦੇ ਵਿੱਚ ਸੈਂਚਰੀ ਵੀ ਸਕੋਰ ਕੀਤੀ ਹੈ, ਬਟ ਕੇਐਲ ਰਾਹੁਲ, ਕੇਦਾਰ ਯਾਦਵ, ਮਹਿੰਦਰ ਸਿੰਘ ਧੋਨੀ ਇਹ ਬੱਲੇਬਾਜ਼ ਫਿਰ ਜ਼ਿਆਦਾ ਮੁਸ਼ਕਲਾਂ ਦੇ ਵਿੱਚ ਇੰਡੀਆ ਨੂੰ ਪਾ ਸਕਦੇ ਨੇ। ਸੋ ਦੇਖਦੇ ਹਾਂ ਜੀ ਕੀ ਹੁੰਦਾ ਹੈ, ਬਟ ਜੇ ਇੰਡੀਆ 100 ਸਕੋਰ ਕਰ ਗਿਆ, ਹੋਰ ਕੋਈ ਵਿਕਟ ਨਹੀਂ ਗਿਰੀ, ਫਿਰ ਆਈ ਥਿੰਕ ਇੰਡੀਆ ਲਈ ਕੰਫਰਟੇਬਲ ਪੋਜੀਸ਼ਨ ਹੋ ਜਾਏਗੀ। ਹਾਲਾਂਕਿ ਰਨ ਤੇ 228 ਬਣਾਉਣੇ ਨੇ ਇੰਡੀਆ ਨੇ। 66 ਅਨਦਰ ਸਿੰਗਲ, ਸੋ 66 ਰਨ ਇਸ ਵੇਲੇ ਹੋ ਚੁੱਕੇ ਨੇ 66 ਫੋਰ ਦ ਲੋਸ ਆਫ 2 ਵਿਕਟਸ, 19th ਓਵਰ ਇਨ ਪ੍ਰੋਗਰੈਸ। ਜਗਦੀਪ ਸਾਚਾ ਜੀ ਸਾਡੇ ਪ੍ਰੋਗਰਾਮ ਦੇ ਇਸ ਰਿਸਪੋਂਸਰ ਨੇ, ਉਹ ਸਾਡੇ ਨਾਲ ਲਾਈਨ ਦੇ ਉੱਤੇ ਜੁੜ ਚੁੱਕੇ ਨੇ। ਜਗਦੀਪ ਸਾਚਾ ਜੀ ਵੈਲਕਮ ਸਰ, ਹਾਊ ਆਰ ਯੂ?
ਸਰ ਸਤਿ ਸ਼੍ਰੀ ਅਕਾਲ, ਆਈ ਐਮ ਵੈਰੀ ਗੁੱਡ, ਹੈਪੀ ਈਦ ਸਾਰਿਆਂ ਨੂੰ, ਈਦ ਮੁਬਾਰਕ, ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ ਤੇ ਹੈਪੀ ਵੈਡਨਸਡੇ।
ਥੈਂਕ ਯੂ ਸਰ, ਹੈਪੀ ਵੈਂਸਡੇ, ਹੈਪੀ ਈਦ। ਔਰ ਜਿੱਥੇ ਤੱਕ ਗੱਲ ਹੈਗੀ ਹੈ ਜੀ, ਅੱਜ ਰੀਅਲ ਸਟੇਟ ਦੀ ਮਾਰਕੀਟ ਤੇ ਉੱਪਰ ਜਾ ਰਹੀ ਹੈ, ਬਟ ਬਿਨਾਂ ਮੌਰਗੇਜ ਤੋਂ, ਬਿਨਾਂ ਮੌਰਗੇਜ ਕਿਰਾਏ ਤੇ, ਤੁਹਾਨੂੰ ਪਤਾ ਹੈ ਕਿ ਕੋਈ ਫਾਇਦਾ ਨਹੀਂ ਹੁੰਦਾ ਅੱਜ ਕੱਲ੍ਹ। ਘਰ ਤੇ ਤੁਸੀਂ ਕੋਈ ਵੀ ਪਸੰਦ ਕਰ ਲੈਂਦੇ ਹੋ, ਲੇਕਿਨ ਘਰ ਪਸੰਦ ਕਰਨ ਤੋਂ ਬਾਅਦ ਤੁਹਾਨੂੰ ਜਾਣਾ ਪੈਂਦਾ ਜਗਦੀਪ ਸਾਚਾ ਸਾਹਿਬ ਕੋਲ। ਕਾਰਨ ਬੜਾ ਸਾਫ਼ ਹੈ ਕਿ ਮੌਰਗੇਜ ਤੁਹਾਡੀ ਜਗਦੀਪ ਸਾਚਾ ਸਾਹਿਬ ਨੇ ਕਰਾਉਣੀ ਹੈ। ਸਰ ਕੀ ਅਪਡੇਟ ਹੈ, ਮੌਰਗੇਜ ਹੋ ਰਹੀਆਂ ਹੈ, ਕਿੱਦਾਂ ਕੀ ਅਪਡੇਟ ਹੈ?
ਦੇਖੋ ਜੀ, ਮੌਰਗੇਜਸ ਹੋ ਰਹੀਆਂ ਨੇ, ਡੈਫੀਨੇਟਲੀ ਹੋ ਰਹੀਆਂ ਨੇ, ਪਰ ਤੁਹਾਨੂੰ ਥੋੜਾ ਵਿਜੂਅਲਾਈਜ਼ ਕਰਨਾ ਪਏਗਾ, ਜਿਹੜੇ ਕਿ ਪਹਿਲਾਂ ਲੈਂਡਿੰਗ ਗਾਈਡਲਾਈਨਸ ਜਿਹੜੇ ਚੇਂਜ ਹੋ ਗਏ ਨੇ ਸਾਰਿਆਂ ਵਾਸਤੇ, ਉਹ ਸੈਲਫ ਇੰਪਲੋਇਡ ਵਾਸਤੇ ਬਹੁਤ ਡਿਫਰੈਂਟ ਕ੍ਰਾਈਟੀਰੀਆ ਨਾਲ ਕਰਦੇ ਨੇ। ਬੇਸਿਕਲੀ ਜਿਹੜੇ ਬੀ ਲੈਂਡਰ ਰਹਿ ਗਏ ਨੇ ਉਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਐਕਸਪੋਜ਼ਰ ਮਿਲ ਰਿਹਾ ਹੈਗਾ। ਸੀ ਆਰ ਏ ਚਾਹ ਰਹੀ ਹੈ ਕਿ ਜਿੰਨੇ ਵੀ ਜੋ ਵੀ ਐਕਚੁਅਲ ਇਨਕਮ ਕਮਾ ਰਹੇ ਨੇ ਉਹ ਐਕਚੁਅਲੀ ਡਿਸਕਲੋਜ਼ ਕਰਨ, ਸੈਲਫ ਇੰਪਲੋਇਡ ਵੀ, ਉਹ ਉਹਨਾਂ ਦਾ ਮੇਨ ਮਕਸਦ ਹੈਗਾ। ਜੇ ਆਪਾਂ ਉਹ ਇਨਕਮ ਡਿਸਕਲੋਜ਼ ਕਰਦੇ ਹਾਂ ਤਾਂ ਡੈਫੀਨੇਟਲੀ ਸੈਲਫ ਇੰਪਲੋਇਡ ਹੋਣ ਦਾ ਬਹੁਤ ਨੈਗੇਟਿਵ ਹੋ ਜਾਂਦਾ ਹੈਗਾ, ਕਿਉਂਕਿ ਦੇ ਆਰ ਨੋਟ ਏਬਲ ਟੂ ਸੇਵ ਦ ਮਨੀ ਫੋਰ ਦੇਅਰ ਹਾਰਡ ਵਰਕ। ਤੇ ਇਟ ਇਜ਼ ਅ ਵੈਰੀ ਡਾਈਸੀ ਸਿਚੁਏਸ਼ਨ, ਜਿਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਆਪਾਂ ਐਕਸਪੋਜ਼ ਕਰੀਏ ਆਪਣੀ ਟੋਟਲ ਇਨਕਮ ਨੂੰ ਜਾਂ ਨਾ ਕਰੀਏ, ਜਾਂ ਆਪਾਂ ਟੈਕਸ ਸੇਵਿੰਗ ਕਰੀਏ। ਤੇ ਇਸ ਸਿਨੈਰੀਓ ਨੂੰ ਦੇਖਦੇ ਹੋਏ ਸਾਡੇ ਕੋਲ ਡਿਫਰੈਂਟ ਲੈਂਡਰਸ ਹੈਗੇ ਨੇ, ਇਹ ਲੈਂਡਰਸ ਵੀ ਹੈਗੇ ਨੇ, ਸਕੋਸ਼ਾ ਬੈਂਕ ਹੈਗਾ, ਟੀਡੀ ਬੈਂਕ ਹੈਗਾ, ਦੈਨ ਸਟਰੀਟ ਕੈਪੀਟਲ ਹੈ, 50 ਤੋਂ ਉੱਪਰ ਲੈਂਡਰਸ ਹੈਗੇ ਨੇ ਸਾਡੇ ਕੋਲ। ਕਿਸੇ ਦਾ ਕ੍ਰੈਡਿਟ, ਅਗਰ ਕਿਸੇ ਵੀਰ ਦਾ ਕ੍ਰੈਡਿਟ ਵੀ ਖਰਾਬ ਹੋ ਗਿਆ ਜਾਂ ਐਨੀਥਿੰਗ ਟੂ ਡੂ ਵਿਦ ਦੇਅਰ ਮੋਰਗੇਜ ਅਪਰੂਵਲ, ਪ੍ਰੀ ਅਪਰੂਵਲ ਜਾਂ ਫਸਟ ਟਾਈਮ ਹੋਮ ਬਾਇਰ, ਉਹਨਾਂ ਕੋਲ ਬਹੁਤ ਕੁਐਸਚਨ ਹੁੰਦੇ ਨੇ ਮਨ ਦੇ ਵਿੱਚ ਕਿ ਕੀ ਹੋਏਗਾ, ਨਹੀਂ ਹੋਏਗਾ, ਸਟੈਪ ਬਾਏ ਸਟੈਪ। ਐਂਡ ਬਿਕੋਜ਼ ਕਿਉਂਕਿ ਅਸੀਂ ਰੀਅਲ ਅਸਟੇਟ ਵੀ ਕਰਦੇ ਹੈਗੇ ਆ, ਮੈਂ ਰੀਅਲ ਅਸਟੇਟ ਵੀ ਕਰਦਾ, ਐਂਡ ਆਈ ਐਮ ਐਕਚੁਅਲੀ ਲੁਕਿੰਗ ਫਾਰ ਸਮ ਸੈਲਰਸ ਆਲਸੋ, ਬਿਕੋਜ਼ ਆਈ ਹੈਵ ਕੁਆਲੀਫਾਈਡ ਬਾਇਰ। ਜੇ ਸਾਡੇ ਨਾਲ ਡੀਲ ਕਰਦੇ ਹੋ, ਯੂ ਆਲਰੇਡੀ ਹੈਵ ਅ ਕੁਆਲੀਫਾਈਡ ਬਾਇਰ, it becomes very easy for both the people, right? It synchronizes, actually it goes hand in hand. ਆਪਾਂ ਜਿਵੇਂ ਮੋਰਗੇਜ ਕਰਦੇ ਹੈਗੇ ਆਪਾਂ ਨੂੰ ਕਰਕੇ ਬੋਲ ਦਿੰਦੇ ਜੀ ਆਓ ਇਹ ਘਰ ਵੀ ਤੁਹਾਡੇ ਤੁਹਾਡੇ ਹਿਸਾਬ ਦੇ ਨਾਲ ਤੁਹਾਡੇ ਚੋਇਸ ਦੇ ਹਿਸਾਬ ਦੇ ਨਾਲ ਆਪਾਂ ਤੁਹਾਨੂੰ ਇਹ ਘਰ ਦਵਾ ਰਹੇ ਹੈਗੇ ਆ ਤੇ ਇਟ ਬਿਕਮ ਵੈਰੀ ਈਜ਼ੀ ਇਨ ਦੈਟ ਪਾਰਟ ਹਾਂਜੀ ਉਦਵਰ ਜੀ
ਠੀਕ ਹੈ ਜੀ ਔਰ ਅਸੀਂ ਇੱਕ ਵਾਰੀ ਫਿਰ ਦੱਸ ਦਈਏ ਕਿ ਜੇ ਤੁਸੀਂ ਮੋਰਗੇਜ ਲੈਣਾ ਚਾਹੁੰਦੇ ਹੈਗੇ ਹੋ ਤੇ ਜਗਦੀਪ ਸਾਚਾ ਹੋਣਾ ਦੇ ਨਾਲ ਤੁਸੀਂ ਸੰਪਰਕ ਕਰਨਾ ਔਰ ਇਸ ਮੈਨ ਇੱਕ ਹੋਰ ਸ਼ਾਨਦਾਰ ਬਾਉਂਡਰੀ ਦਿਸ ਇਜ਼ ਅ ਗੁੱਡ ਕੌਨਫੀਡੈਂਟ ਬਾਉਂਡਰੀ ਐਂਡ ਦਿਸ ਟਾਈਮ ਕੇ ਐਲ ਰਾਹੁਲ ਹੈਜ਼ ਜੁਆਇਨ ਦਾ ਪਾਰਟੀ ਇਹ ਚੰਗੀ ਗੱਲ ਹੈ ਕਿ ਕੇ ਐਲ ਰਾਹੁਲ ਨੇ ਖੁੱਲ੍ਹ ਕੇ ਬੈਟਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਜ਼ਬਰਦਸਤ ਬਾਉਂਡਰੀ ਕੇ ਐਲ ਰਾਹੁਲ ਦੀ ਇਹਦੇ ਨਾਲ ਹੀ ਇੰਡੀਆ ਦਾ ਸਕੋਰ 72 ਫੋਰ ਦ ਲਾਸ ਆਫ 2 ਵਿਕਟ ਸੋ 72 ਰਨ ਦੋ ਵਿਕਟਾਂ ਦੇ ਨੁਕਸਾਨ ਦੇ ਉੱਤੇ ਔਰ ਜਿਸ ਤਰ੍ਹਾਂ ਮੈਂ ਪਹਿਲੇ ਜ਼ਿਕਰ ਕਰ ਰਿਹਾ ਕਿ ਜੇ ਕੇ ਐਲ ਰਾਹੁਲ ਔਰ ਰੋਹਿਤ ਸ਼ਰਮਾ ਜੰਮ ਕੇ ਬੱਲੇਬਾਜ਼ੀ ਕਰਦੇ ਨੇ ਇੰਡੀਆ ਲਈ ਮਾਮਲਾ ਬਹੁਤ ਜ਼ਿਆਦਾ ਆਸਾਨ ਹੋ ਜਾਏਗਾ ਬਟ ਜੇ ਵਿਕਟ ਗਿਰਦੀ ਹੈ ਇੱਕ ਹੋਰ ਤੇ ਫਿਰ ਮੁਸ਼ਕਿਲ ਵੀ ਹੋ ਸਕਦੀ ਹੈ ਲੈਟਸ ਸੀ ਹਾਊ ਇਟ ਗੋਜ਼ ਬੜਾ ਰੋਮਾਂਚਕ ਮੁਕਾਬਲਾ ਇਸ ਵਿੱਚ ਚੱਲ ਰਿਹਾ ਇੰਡੀਆ ਵਰਸਿਸ ਸਾਊਥ ਅਫਰੀਕਾ 72 ਫੋਰ ਦ ਲਾਸ ਆਫ 2 ਵਿਕਟਸ 19.2 ਓਵਰ ਦਾ ਇਸ ਵਿੱਚ ਹੋ ਚੁੱਕੇ ਨੇ ਜਗਦੀਪ ਸਾਚਾ ਜੀ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਸਪੌਂਸਰ ਨੇ ਤੁਹਾਡੀਆਂ ਕਾਲਸ ਮੈਂ ਆਉਂਦੀਆਂ ਕਰਨ ਜਾ ਰਿਹਾ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ 6072272818182 ਕਿਰਪਾਲ ਜੀ ਤੁਹਾਡੀ ਕਾਲ ਪਹਿਲੀ ਹੈ ਫਿਰ ਗੁਰਦੀਪ ਸਿੰਘ ਜੀ ਤੁਹਾਡੀ ਕਾਲ ਹੈ ਜਿਸ ਇਸ ਆਰਡਰ ਕਾਲਸ ਆ ਰਹੀਆਂ ਨੇ ਸੋ ਕਾਲਸ ਤੁਹਾਡੀਆਂ ਮੈਂ ਉਸੇ ਤਰ੍ਹਾਂ ਆਨ ਦੀ ਏਅਰ ਜਿਹੜੀ ਜ਼ਰੂਰ ਕਰਾਂਗਾ ਲੇਕਿਨ ਜਗਦੀਪ ਸਾਚਾ ਜੀ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਸਾਡੇ ਇਸੇ ਸਿਰ ਮੇਨ ਸਪੌਂਸਰ ਹੋ ਮੋਰਗੇਜ ਲੈਣੀ ਹੈ ਤੇ ਜਗਦੀਪ ਸਾਚਾ ਉਹਨਾਂ ਨਾਲ ਸੰਪਰਕ ਕਰ ਲਓ ਸਰ ਫੋਨ ਨੰਬਰ ਇੱਕ ਵਾਰੀ ਫਿਰ ਹਾਈਲਾਈਟ ਕਰ ਦਿਓ ਜੀ
416-725-7872 416-725-7872 416-725-7872 ਨਾਲੇ ਇੱਕ ਚੀਜ਼ ਹੋਰ ਕਹਿ ਰਹੇ ਯੁਧਵੀਰ ਜੀ ਅਸੀਂ ਹੁਣ ਇਸ ਵੇਲੇ ਹਾਇਰ ਵੀ ਕਰ ਰਹੇ ਹੈਗੇ ਨਵੇਂ ਮੋਰਗੇਜ ਏਜੰਟਾਂ ਨੂੰ ਤੇ ਅਸੀਂ ਉਹਨਾਂ ਨੂੰ 5 ਦਿਨਾਂ ਦੇ ਵਿੱਚ ਮੋਰਗੇਜ ਲਾਇਸੈਂਸ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਉਹ ਲਰਨ ਕਰਕੇ ਸਿੱਖ ਜਾਣ ਤੇ ਦੇ ਕੈਨ ਸਟਾਰਟ ਅ ਨਿਊ ਕਰੀਅਰ ਫੋਰ ਮੋਰ ਇਨਫੋਰਮੇਸ਼ਨ ਪਲੀਜ਼ ਫੀਲ ਫਰੀ ਕਿ ਮੈਨੂੰ ਕਦੀ ਵੀ 416-725-7872 'ਚ ਕਾਲ ਕਰ ਸਕਦੇ ਨੇ
ਠੀਕ ਹੈ ਜੀ ਠੀਕ ਹੈ ਬਹੁਤ ਸ਼ੁਕਰੀਆ ਸਰ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ ਜੀ
ਥੈਂਕ ਯੂ ਐਵਰੀਵਨ ਥੈਂਕ ਯੂ ਬੈਸਟ
ਥੈਂਕ ਯੂ ਜੀ ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਔਰ ਰਾਜਵੀਰ ਜੀ ਨੂੰ ਵੀ ਮੈਂ ਹੁਣੇ ਲਾਈਨ ਦੇ ਉੱਤੇ ਲੈਣ ਜਾ ਰਿਹਾ ਹੈਗਾ ਜਿਹੜੇ ਕਿ ਸਾਡੇ ਸਪੌਂਸਰ ਜਿਹੜੇ ਨੇ ਮੇਨ ਸਪੌਂਸਰ ਕੁਝ ਉਹ ਵੀ ਹਾਈਲਾਈਟ ਕਰਨਗੇ ਸੋ ਕੁਝ ਹੋਰ ਮੇਨ ਸਪੌਂਸਰ ਹਾਈਲਾਈਟ ਕਰਨ ਤੋਂ ਪਹਿਲਾਂ ਮੈਂ ਕੁਇਕਲੀ ਦੋ ਚੀਜ਼ਾਂ ਕਰਦੇ ਹਾਂ ਇੱਕ ਤੇ ਅਸੀਂ ਦੱਸ ਦਈਏ ਕਿ ਇੰਡੀਆ ਦੇ ਵਿੱਚ ਇੰਡੀਆ ਔਰ ਸਾਊਥ ਅਫਰੀਕਾ ਦੇ ਵਿੱਚ ਜਿਹੜਾ ਇਸ ਵੇਲੇ ਮੁਕਾਬਲਾ ਚੱਲ ਰਿਹਾ ਹੈਗਾ ਉਹਦੇ ਵਿੱਚ ਦੋ ਵਿਕਟਸ ਜਿਹੜੀਆਂ ਉਹ ਇੰਡੀਆ ਦੇ ਗਿਰ ਗਈਆਂ ਨੇ ਸੋ ਬਹੁਤ ਜ਼ਬਰਦਸਤ ਕੈਚ ਲਿਆ ਅੱਜ ਕੁਇੰਟਨ ਡਿਨੌਕ ਨੇ ਵਿਰਾਟ ਕੋਹਲੀ ਦਾ ਬਹੁਤ ਹੀ ਖੂਬਸੂਰਤ ਕੈਚ ਸੀਗਾ ਸੋ ਕਮਾਲ ਦੀ ਉਹਨਾਂ ਨੇ ਵਿਕਟ ਕੀਪਿੰਗ ਕੀਤੀ ਹੈ ਸੋ 73 ਰਨ ਦੋ ਵਿਕਟਾਂ ਦੇ ਨੁਕਸਾਨ ਦੇ ਉੱਤੇ 73 ਫੋਰ ਦਾ ਲਾਸ ਆਫ 2 ਵਿਕਟਸ ਕੇ ਐਲ ਰਾਹੁਲ 9 ਰਨ ਦੇ ਉੱਤੇ ਖੇਲ ਰਹੇ ਨੇ ਰੋਹਿਤ ਸ਼ਰਮਾ 37 ਦੇ ਖੇਲ ਰਹੇ ਨੇ ਰੋਹਿਤ ਸ਼ਰਮਾ ਨੂੰ ਅੱਜ ਲੰਬੀ ਪਾਰੀ ਖੇਲਣੀ ਪਏਗੀ ਸ਼ਿਖਰ ਧਵਨ ਆਊਟ ਹੋ ਗਏ ਨੇ ਵਿਰਾਟ ਕੋਹਲੀ ਵੀ ਆਊਟ ਹੋ ਗਏ ਨੇ ਸੋ ਰੋਹਿਤ ਸ਼ਰਮਾ ਹੀ ਹੈਜ਼ ਟੂ ਪਲੇ ਅ ਲੌਂਗ ਇਨਿੰਗਸ ਇਸ ਦਰਮਿਆਨ ਇੱਕ ਹੋਰ ਖੂਬਸੂਰਤ ਸ਼ਾਟ ਆਫ ਸਾਈਡ ਦੇ ਉੱਤੇ ਥਰੂ ਦਾ ਕਵਰਸ ਇਟ ਇਜ਼ ਅ ਬਾਉਂਡਰੀ ਫਾਰ ਇੰਡੀਆ ਵੈਲਕਮ ਬਾਉਂਡਰੀ ਫਾਰ ਇੰਡੀਆ 77 ਫੋਰ ਦਾ ਲਾਸ ਆਫ 2 ਵਿਕਟਸ 70 ਰਨ ਦੋ ਵਿਕਟਾਂ ਦੇ ਨੁਕਸਾਨ ਦੇ ਉੱਤੇ ਦਿਸ ਇਜ਼ ਦ 20th ਓਵਰ ਇਨ ਪ੍ਰੋਗਰੈਸ 19.5 ਓਵਰਸ ਟੂ ਬੀ ਪ੍ਰਸਾਈਸ ਸੋ ਇੱਕ ਗੇਂਦ ਹਜੇ ਵੀ ਬਾਕੀ ਹੈ 20 ਓਵਰ ਖਤਮ ਹੋਣ ਤੋਂ ਪਹਿਲਾਂ ਸੋ ਲਗਾਤਾਰ ਅਸੀਂ ਤੁਹਾਨੂੰ ਅਪਡੇਟ ਜਿਹੜਾ ਇਸੇ ਤਰ੍ਹਾਂ ਕਰਦੇ ਰਵਾਂਗੇ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ ਕਿਰਪਾਲ ਜੀ ਤੁਸੀਂ ਆਉਂਦੇ ਹੋ ਜੀ ਗੋ ਹੈਡ ਹੈਲੋ ਹਾਂਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ ਮੈਨੂੰ ਅਗਲੀ ਕਾਲ ਵੱਲ ਵਧਣਾ ਪਏਗਾ ਗੁਰਦੀਪ ਸਿੰਘ ਜੀ ਤੁਸੀਂ ਆਉਂਦੇ ਹੋ ਗੁਰਦੀਪ ਸਿੰਘ ਜੀ ਗੋ ਹੈਡ
ਹਾਂਜੀ ਵੀਰ ਜੀ ਸੁਨਮ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ
ਜੀਰਵੀਰ ਜੀ ਮੇਰਾ ਖਿਆਲ ਆ ਕਿ ਇੱਥੇ ਆਮ ਜੀ ਟੀ ਏ ਦੇ ਵਿੱਚ ਜਿਹੜੇ ਆਮ ਬੰਦੇ ਅਸੀਂ ਸਾਰੇ ਇੰਡੀਅਨ ਜਾਂ ਹੋਰ ਜਿਹੜੇ ਰਹਿ ਰਹੇ ਨੇ ਮਿਨੀਮਮ ਅੱਜ ਕੱਲ੍ਹ ਛੋਟੇ ਤੋਂ ਛੋਟਾ ਘਰ ਵੀ ਜਿਹੜਾ ਉਹ ਮਿਲੀਅਨ ਦੇ ਨੇੜੇ ਤੇੜੇ ਆ ਪਰ ਕੋਈ ਮਿਲੀਅਨ ਦੇ ਘਰ 'ਚ ਰਹਿੰਦਾ ਹੋਵੇ ਜਾਂ 10 ਮਿਲੀਅਨ ਜਾਂ ਕੋਈ ਇਸ ਤੋਂ ਵੀ ਉੱਪਰ ਇਮੈਜਿਨ ਕਰੋ ਜੀਰਵੀਰ ਜੀ ਜੇ ਸੁਬਾਹ ਤੁਸੀਂ ਉੱਠਦੇ ਹੋ ਤੇ ਆਪਣਾ ਤੁਸੀਂ ਟੈਪ ਖੋਲਦੇ ਉਹਦੇ ਵਿੱਚ ਪਾਣੀ ਨਾ ਹੋਵੇ ਜਾਂ ਤੁਹਾਡੇ ਕੋਲ ਪਾਣੀ ਤੇ ਹੋਵੇ ਪਰ ਤੁਸੀਂ ਸ਼ੀਸ਼ਿਆਂ ਦੇ ਵਿੱਚੋਂ ਬਾਹਰ ਦੇਖੋ ਤੇ ਧੂੰਆਂ ਹੀ ਧੂੰਆਂ ਹੋਵੇ ਤੁਹਾਨੂੰ ਸਾਹ ਨਾ ਆ ਰਿਹਾ ਹੋਵੇ ਜੇ ਮੰਨ ਲਓ ਦੋਨੋਂ ਚੀਜ਼ਾਂ ਵੀ ਹੋਣ ਤੇ ਤੀਸਰੀ ਚੀਜ਼ ਜੇ ਤੁਹਾਨੂੰ ਪਤਾ ਹੋਵੇ ਕਿ ਫੂਡ ਜਿਹੜਾ ਆ ਉਹਦੀ ਸ਼ਾਰਟੇਜ ਹੋ ਗਈ ਫੂਡ ਨਹੀਂ ਮਿਲੇਗਾ ਤੁਹਾਨੂੰ ਜਿਹਦੇ ਵਿੱਚ ਮੇਰਾ ਖਿਆਲ ਆ ਕਿ ਭਾਵੇਂ ਮਿਲੀਅਨ ਹੋਵੇ ਜਾਂ 10 ਮਿਲੀਅਨ ਦਾ ਇਸ ਤੋਂ ਵੀ ਉੱਪਰ ਰਾਈਟ ਵੇ ਬੰਦਾ ਪਲਾਨਿੰਗ ਕਰਨੀ ਸ਼ੁਰੂ ਕਰ ਦੇਗਾ ਕਿ ਮੈਂ ਉਸ ਜਗ੍ਹਾ ਤੇ ਪਹੁੰਚ ਜਾਵਾਂ ਜਿੱਥੇ ਮੈਨੂੰ ਪਾਣੀ ਮਿਲ ਜੇ ਫੂਡ ਮਿਲ ਜੇ ਜਾਂ ਮੈਨੂੰ ਸਾਹ ਚੰਗੀ ਤਰ੍ਹਾਂ ਆਵੇ ਜਿਹਦੇ ਵਿੱਚ ਇਹਨਾਂ ਚੀਜ਼ਾਂ ਤੋਂ ਬਗੈਰ ਜਿਹੜੀ ਆ ਲਾਈਫ ਜਿਹੜੀ ਉਹ ਐਕਸਪੈਕਟ ਨਹੀਂ ਕੀਤੀ ਜਾ ਸਕਦੀ ਅੱਜ ਜਿਹਦੇ ਵਿੱਚ ਵਰਲਡ ਇਨਵਾਇਰਮੈਂਟ ਡੇ ਵੀ ਮਨਾ ਰਹੇ ਆ ਇਸੇ ਸਾਲ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵੀ ਮਨਾਇਆ ਜਾ ਰਿਹਾ ਇੱਕ 100 ਸਾਲ ਦੇ ਵਿੱਚ ਯੁੱਧ ਜੀ ਮੇਰਾ ਖਿਆਲ 2 ਪੀੜ੍ਹੀਆਂ ਜਿਹੜੀਆਂ ਉਹ ਚੇਂਜ ਹੋ ਜਾਂਦੀਆਂ ਨੇ ਤੇ ਜੇ 550ਵਾਂ ਤੇ ਗਿਣੀਏ ਤੇ ਮੇਰਾ ਖਿਆਲ 12 ਕਿਤੇ ਨੇੜੇ ਤੇੜੇ ਪੀੜ੍ਹੀਆਂ ਜਿਹੜੀਆਂ ਉਹ ਚੇਂਜ ਹੋ ਚੁੱਕੀਆਂ ਨੇ ਗੁਰੂ ਸਾਹਿਬ ਦੇ ਟਾਈਮ ਤੋਂ ਬਾਅਦ ਹੈਰਾਨਗੀ ਦੀ ਗੱਲ ਯੁੱਧ ਵਿੱਚ ਇਹ ਆ ਕਿ 550 ਸਾਲ ਪਹਿਲਾਂ ਵੀ ਗੁਰੂ ਸਾਹਿਬ ਨੇ ਇਸ ਬਾਰੇ ਉਪਦੇਸ਼ ਦਿੱਤਾ ਸੀ ਪਵਨ ਗੁਰੂ ਪਾਣੀ ਪਿਤਾ ਪਹਿਲਾਂ ਪਾਣੀ ਜੀਉ ਹੈ ਹੋਰ ਵੀ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਸੀਗੀਆਂ ਹਾਲੇ ਕਿ ਉਸ ਟਾਈਮ ਦੇ ਉੱਤੇ ਕੋਈ ਕਲਾਈਮੇਟ ਚੇਂਜ ਦਾ ਕੋਈ ਇਸ਼ੂ ਨਹੀਂ ਸੀ ਪਰ ਯੁੱਧ ਵਿੱਚ 12 ਪੀੜ੍ਹੀਆਂ ਬਦਲਣ ਤੋਂ ਬਾਅਦ ਅਸੀਂ ਉਹਨਾਂ ਨੂੰ ਆਪਣੇ ਆਪ ਦੇ ਅਸੀਂ ਉਹਨਾਂ ਦੇ ਸਿੱਖ ਕਹਾਉਣ ਦੇ ਵਾਲੇ ਜਿਹੜੇ ਆ ਉਹਨਾਂ ਨੇ ਪੰਜਾਬ ਦੇ ਵਿੱਚ ਇਹ ਹਾਲਤ ਕੀਤੀ ਜਾਂ ਕੀ ਕਰ ਦਿੱਤੀ ਹੈ ਕਿ ਜੇ ਹੁਣ ਦੋ ਤਿੰਨ ਪੀੜ੍ਹੀਆਂ ਤੋਂ ਬਾਅਦ ਅਸੀਂ ਨਾ ਸੁਧਰੇ ਤੇ ਮੇਰਾ ਖਿਆਲ ਆ ਕਿ ਸਾਨੂੰ ਪੰਜਾਬ ਛੱਡ ਕੇ ਜਾਣਾ ਪਵੇਗਾ। ਮੈਨੂੰ ਲੱਗਦਾ ਦੋ ਪੀੜ੍ਹੀਆਂ ਬਹੁਤ ਜ਼ਿਆਦਾ, ਇੱਕ ਪੀੜ੍ਹੀ ਹੋਰ ਹੋ ਸਕਦੀ ਹੈ। ਜਿਹੜੇ ਵੀ ਅੱਜ ਟੈਕਨੋਲੋਜੀ ਬਹੁਤ ਆ, ਹਰ ਇੱਕ ਆਦਮੀ ਕੋਲ ਆਈਪੈਡ ਕੋਈ $1000 ਦਾ ਕੋਈ ਫੋਨ ਵੀ ਘੱਟ ਤੋਂ ਘੱਟ, ਤੁਹਾਨੂੰ ਪਤਾ ਆਈਫੋਨ ਤੋਂ ਘੱਟ ਕੋਈ ਗੱਲ ਨਹੀਂ ਕਰਦਾ, ਪਰ ਇੱਕ ਰੁੱਖ ਲਗਾਉਣਾ ਹੋਵੇ ਤੇ ਸ਼ਾਇਦ ਜੇਬਾਂ 'ਚ ਪੈਸੇ ਖਤਮ ਹੋ ਜਾਂਦੇ ਆ। ਮੈਂ ਜਦ ਵੀ ਜੇ ਧੜਨਾ ਵਿਸ਼ਾ ਇਸ ਲਈ ਸ਼ੇਅਰ ਕਰ ਰਿਹਾ ਕਿ ਇਹ ਇਕੱਲੀ ਇੰਡੀਆ ਦੀ ਪੰਜਾਬ ਦੀ ਗੱਲ ਨਹੀਂ ਆ, ਇੱਥੇ ਵੀ ਆਪਣੀ ਕਮਿਊਨਿਟੀ ਦੇ ਵਿੱਚ ਇਹੋ ਹੀ ਚੱਲ ਰਿਹਾ ਆ। ਬਹੁਤੀ ਥਾਂ 'ਤੇ ਮੈਂ ਇਹ ਦੇਖਿਆ ਕਿ ਲੋਕੀ ਆਪਣਾ ਘਾਹ ਜਿਹੜਾ ਵਾ ਉਹਦੀ ਜਗ੍ਹਾ ਵੀ ਸੀਮਿੰਟ ਪਵਾ ਰਹੇ ਨੇ। ਉਹ ਕਹਿੰਦੇ ਵੀ ਘਾਹ ਵੀ ਨਾ ਹੋਵੇ ਘਰ 'ਤੇ, ਉੱਥੇ ਸੀਮਿੰਟ ਪਵਾ ਦਿਓ, ਘਾਹ ਕੱਟਣਾ ਨਾ ਪੈ ਜੇ, ਹਾਲੇ ਕਿ ਲਾਨ ਮੋਰ ਜਿਹੜਾ ਸਸਤੂ ਸਸਤਾ 250 ਦਾ ਆ ਜਾਂਦਾ। ਜਿਹਦੇ ਵਿੱਚ ਇਹਨਾਂ ਹਾਲਾਤਾਂ ਦੇ ਵਿੱਚ ਤੁਹਾਡਾ ਕੀ ਖਿਆਲ ਆ ਕਿ ਜਿਸ ਤਰੀਕੇ ਨਾਲ ਸਾਡੀ ਸੋਚ ਬਣਦੀ ਜਾ ਰਹੀ ਹੈ, ਜਿਸ ਤਰੀਕੇ ਨਾਲ ਅਸੀਂ ਟੈਕਨੋਲੋਜੀ ਨੂੰ ਸਿਰਫ ਟੈਕਨੋਲੋਜੀ ਨੂੰ ਪ੍ਰੈਫਰੈਂਸ ਦੇ ਰਹੇ ਹਾਂ, ਜੇ ਅਸੀਂ ਜਿਹੜੀਆਂ ਲਾਈਫ ਨੂੰ ਲਾਈਫ ਦੀ ਜਿਸ ਤਰ੍ਹਾਂ ਕਹਿ ਲਓ ਵੀ ਹੋਂਦ ਜਿਹੜੀ ਆ ਜਿਹਨਾਂ ਚੀਜ਼ਾਂ ਕਰਕੇ ਹੈ, ਜੇ ਉਹਨਾਂ ਵੱਲ ਨਾ ਧਿਆਨ ਦਿੱਤਾ ਤੇ ਅਸੀਂ ਕਿੱਥੇ ਪਹੁੰਚ ਜਾਵਾਂਗੇ, ਸਾਡੇ ਕੋਲ ਬਹੁਤਾ ਸਮਾਂ ਨਹੀਂ ਹੈ ਜੀ। ਇਹਦੇ ਬਾਰੇ ਵੀ ਗੱਲ ਕਰਨੀ ਬੜੀ ਜ਼ਰੂਰੀ ਹੈ। ਮੈਂ ਤੁਹਾਡੇ ਵਿਚਾਰ ਆਫ ਦੇਲ ਸੁਣਦਾ ਜੀ, ਧੰਨਵਾਦ।
ਬਹੁਤ ਸ਼ੁਕਰੀਆ ਜੀ ਗੁਰਦੀਪ ਜੀ, ਜਦੋਂ ਵੀ ਤੁਸੀਂ ਕਾਲ ਕਰਦੇ ਹੋ ਤੁਸੀਂ ਬਹੁਤ ਵਧੀਆ ਪੁਆਇੰਟਸ ਜਿਹੜੇ ਨੇ ਉਹ ਹਾਈਲਾਈਟ ਕਰਦੇ ਹੋ, ਇਹਦੇ ਲਈ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਇਨਵਾਇਰਮੈਂਟ ਦੇ ਬਾਰੇ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਕਿ ਪਵਨ ਗੁਰੂ ਬਾਣੀ ਪਤਾ ਇਹਦੇ ਬਾਰੇ ਸਾਨੂੰ ਬਹੁਤ ਪਹਿਲਾਂ ਤੋਂ ਹੀ ਚਾਹੇ ਹਵਾ ਦੇ ਬਾਰੇ, ਪਾਣੀ ਦੇ ਬਾਰੇ, ਇਨਵਾਇਰਮੈਂਟ ਦੇ ਬਾਰੇ ਜਾਗਰੂਕ ਕੀਤਾ, ਔਰ ਇਹ ਉਸ ਵੇਲੇ ਵੀ ਇੱਕ ਮੇਜਰ ਕੰਸਰਨ ਸੀਗਾ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਸਹੀ ਇਸਤੇਮਾਲ ਕਰੀਏ, ਇਹਨਾਂ ਚੀਜ਼ਾਂ ਨੂੰ ਨਾ ਪੋਲਿਊਟ ਕਰੀਏ, ਚਾਹੇ ਅੱਜ ਅਸੀਂ ਵਰਲਡ ਇਨਵਾਇਰਮੈਂਟ ਡੇ ਬਣਾ ਲਈਏ, ਲੇਕਿਨ ਕੁਛ ਵੀ ਬਣਾ ਲਈਏ, ਜਦੋਂ ਤੱਕ ਅਸੀਂ ਇਹਦੇ ਬਾਰੇ ਸੁਚੇਤ ਨਹੀਂ ਹੈ, ਜਦੋਂ ਤੱਕ ਅਸੀਂ ਇਹਦੇ ਬਾਰੇ ਹੋਰ ਜ਼ਿਆਦਾ ਗੱਲਬਾਤ ਨਹੀਂ ਕਰਦੇ, ਉਸ ਵੇਲੇ ਤੱਕ ਇਹ ਮਾਮਲਾ ਅੱਗੇ ਨਹੀਂ ਵਧੇਗਾ। ਔਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਨਾ ਸਿਰਫ ਇੰਡੀਆ 'ਚ ਬਲਕਿ ਇੱਥੇ ਵੀ ਸਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਸੋਚਣ ਦੀ ਜ਼ਰੂਰਤ ਹੈ। ਇੰਡੀਆ ਦੇ ਵਿੱਚ ਤਾਂ ਪੋਲਿਊਸ਼ਨ ਲੈਵਲਸ ਅੱਜ ਬਹੁਤ ਵੱਧ ਗਏ ਨੇ, ਅੱਜ ਦਿੱਲੀ ਜਾਂ ਹੋਰ ਜਿਹੜੇ ਮੈਟਰੋਪੋਲੀਟਨ ਸਿਟੀਜ਼ ਨੇ ਉੱਥੇ ਪੋਲਿਊਸ਼ਨ ਦੇ ਕਾਰਨ ਬਹੁਤ ਖਰਾਬ ਹਾਲਾਤ ਨੇ। ਪੰਜਾਬ ਦੀ ਜੇ ਅਸੀਂ ਗੱਲ ਕਰੀਏ, ਅਸੀਂ ਪੰਜਾਬ ਦੇ ਪਾਣੀਆਂ ਦੀ ਲੜਾਈ ਲੜਦੇ ਰਹੇ ਹਾਂ, ਪਰ ਜਿਹੜਾ ਸਾਡੇ ਕੋਲ ਐਗਜ਼ਿਸਟਿੰਗ ਵਾਟਰ ਹੈ ਅਸੀਂ ਉਹਨੂੰ ਕਿਸ ਤਰੀਕੇ ਦੇ ਨਾਲ ਪੋਲਿਊਟ ਕਰ ਰਹੇ ਹਾਂ, ਇਹ ਵੀ ਇੱਕ ਬੜਾ ਵੱਡਾ ਸਵਾਲ ਹੈ। ਦੂਸਰੀ ਗੱਲ ਜਿਹੜੀ ਤੁਸੀਂ ਕਰ ਰਹੇ ਹੈਗੇ ਹੋ ਕਿ ਅਸੀਂ ਸਾਡੇ ਗੁਰੂ ਸਾਹਿਬਾਨ ਦੀ ਗੱਲ ਕਿੰਨੀ ਕੁ ਸਿੱਖੀ ਹੈਗੀ ਹੈ, ਦੇਖੋ ਸਾਡੇ ਗੁਰੂ ਨਾਨਕ ਦੇਵ ਜੀ ਨੇ ਤਾਂ ਸਿਵਾਏ ਪਿਆਰ ਦੇ, ਸਿਵਾਏ ਪ੍ਰੇਮ ਦੇ, ਸਿਵਾਏ ਟੋਲਰੈਂਸ ਦੇ, ਸਿਵਾਏ ਆਪਸੀ ਮਤਲਬ ਕਿ ਇੱਕ ਦੂਸਰੇ ਦੇ ਹਰੇਕ ਧਰਮ ਨੂੰ, ਹਰੇਕ ਕਾਸਟ ਨੂੰ ਰਿਸਪੈਕਟ ਕਰਨ ਦੀ ਗੱਲ, ਇੱਕ ਲੰਗਰ ਦੀ ਜਿਹੜੀ ਪ੍ਰਥਾ ਉਹ ਸ਼ੁਰੂ ਕਰਨੀ, ਸੋ ਇਹਨਾਂ ਤੋਂ ਇਲਾਵਾ ਤਾਂ ਉਹਨਾਂ ਨੇ ਹੋਰ ਕੋਈ ਗੱਲ ਹੀ ਨਹੀਂ ਕੀਤੀ। ਸੋ ਲੇਕਿਨ ਅੱਜ ਅਸੀਂ ਸਾਡੇ ਅੰਦਰ ਕਿੰਨੀ ਕੁ ਟੋਲਰੈਂਸ ਹੈ, ਕਿੰਨਾ ਕੁ ਅਸੀਂ ਦੂਸਰਿਆਂ ਦੀ ਰਿਸਪੈਕਟ ਕਰਦੇ ਹਾਂ, ਕਿੰਨਾ ਕੁ ਅਸੀਂ ਕਾਸਟ ਸਿਸਟਮ ਨੂੰ ਖਤਮ ਕਰ ਦਿੱਤਾ ਹੈ, ਔਰ ਕਿੰਨੀ ਜਿਹੜੀ ਤੁਸੀਂ ਇਨਵਾਇਰਮੈਂਟ ਦੀ ਗੱਲ ਕਰ ਰਹੇ ਹੋ ਉਹਦੇ ਲਈ ਕਰਦੇ ਹਾਂ, ਇਹ ਡੈਫੀਨੇਟਲੀ ਕੁਐਸਚਨੇਬਲ ਹੈ। ਅੱਜ ਜੇ ਅਸੀਂ ਵੈਂਕੂਵਰ ਏਰੀਆ ਦੀ ਗੱਲ ਕਰੀਏ ਤੇ ਉਹਨਾਂ ਲਈ ਇੱਕ ਬਹੁਤ ਵੱਡਾ ਚੈਲੰਜ ਇਹ ਬਣਿਆ ਹੋਇਆ ਹੈ ਕਿ ਯੂਥ ਜਿਸ ਤਰੀਕੇ ਦੇ ਨਾਲ ਡਰੱਗਸ ਵੱਲ ਜਾ ਰਿਹਾ ਹੈ, ਜਿਸ ਤਰੀਕੇ ਦੇ ਨਾਲ ਉੱਥੇ ਜਵਾਨ ਲੜਕਿਆਂ ਦੀਆਂ ਮੌਤਾਂ ਹੋ ਰਹੀਆਂ। 16 ਸਾਲ ਦਾ ਇੱਕ ਲੜਕਾ, ਕੱਲ ਵੀ ਉੱਥੇ ਡਿਸਕਸ਼ਨ ਚੱਲ ਰਹੀ ਸੀ, ਇੱਕ ਲੜਕਾ 16 ਸਾਲ ਦਾ, ਇੱਕ ਲੜਕਾ 17 ਸਾਲ ਦਾ, ਉਮਰ ਦੇਖੋ ਕੀ ਹੈ 16 ਸਾਲ ਦੀ 17 ਸਾਲ ਦੀ। ਦੂਸਰੀ ਡਿਸਕਸ਼ਨ ਇਹ ਚੱਲ ਰਹੀ ਸੀਗੀ ਕਿ ਆਪਣੇ ਪੰਜਾਬੀ ਭਾਈਚਾਰੇ ਤੋਂ ਉਹਨਾਂ ਨੇ 4 ਸਾਲ ਪਹਿਲਾਂ ਇੱਕ ਭਾਈ ਸਾਹਿਬ ਸੀਗੇ, ਉਹਨਾਂ ਨੇ ਗਰੇਵਾਲ ਸਾਹਿਬ ਉਹਨਾਂ ਨੇ ਇੱਕ ਗੈਂਗ ਸ਼ੁਰੂ ਕੀਤਾ ਜੀ 4 ਸਾਲ ਪਹਿਲਾਂ, ਔਰ ਫਿਰ ਆਪ ਵੀ ਉਹਨਾਂ ਦੀ ਡੈਥ ਹੋ ਗਈ ਹੈ, ਹੀ ਵਾਜ਼ ਆਲਸੋ ਸ਼ਾਰਟ ਡੈਡ, ਫਿਰ ਉਹਨਾਂ ਦੇ ਜਿਹੜਾ ਭਰਾ ਸੀਗਾ ਉਹਦੀ ਵੀ ਡੈਥ ਹੋ ਗਈ ਹੈ, ਗੈਂਗ ਅੱਜ ਉਹ ਚੱਲ ਰਿਹਾ ਕਿਉਂਕਿ ਹੋਰ ਬੜਾ ਸਾਰਾ ਯੂਥ ਜਿਹੜਾ ਉਹਦੇ 'ਚ, ਮਤਲਬ ਅੱਜ ਦੀ ਡੇਟ ਦੇ ਅਸੀਂ ਕਿਹੜੀਆਂ ਕਾਢਾਂ ਕਰ ਰਹੇ ਹਾਂ, ਅਸੀਂ ਗੈਂਗ ਬਣਾ ਦਿੰਦੇ ਹਾਂ, ਫਿਰ ਆਪ ਵੀ ਮਰ ਗਏ, ਭਰਾ ਵੀ ਮਰ ਗਿਆ, ਲੇਕਿਨ ਉਹ ਗੈਂਗ ਜਿਹੜਾ ਜੀ ਚੱਲ ਰਿਹਾ। ਕੱਲ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਜੀ ਜਿਹੜਾ ਇਹ ਓਪੀਓਇਡ ਕ੍ਰਾਈਸਿਸ ਹੈ, ਜਿਹੜਾ ਡਰੱਗਸ ਦਾ ਕ੍ਰਾਈਸਿਸ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਵੈਂਕੂਵਰ 'ਚ ਜ਼ਿਆਦਾ ਹੈ, ਉਹ ਕਹਿੰਦੇ ਜੀ ਸ਼ਹਿਰ ਦੱਸੋ ਜੀ ਸਭ ਤੋਂ ਜ਼ਿਆਦਾ ਕਿਹੜਾ। ਅਸੀਂ ਕਿਹਾ ਜੀ ਸਰੀ 'ਚ ਬਹੁਤ ਜ਼ਿਆਦਾ ਡਰੱਗ ਆਪਣੇ ਬੰਦੇ ਕਰਦੇ ਨੇ ਜਾਂ ਵੈਂਕੂਵਰ 'ਚ ਹੋਏਗਾ, ਉਹ ਕਹਿੰਦੇ ਨਹੀਂ ਹੋਰ ਸ਼ਹਿਰ ਸੋਚੋ। ਅਸੀਂ ਕਿਹਾ ਜੀ ਕੈਲਗਰੀ, ਉਹ ਕਹਿੰਦੇ ਨਹੀਂ, ਅਸੀਂ ਮੈਂ ਕਿਹਾ ਫਿਰ ਟੋਰੋਂਟੋ ਹੀ ਬਚਿਆ, ਇੱਥੇ ਹੋਏਗਾ ਜਾਂ ਬ੍ਰੈਂਪਟਨ ਹੋਏਗਾ, ਉਹ ਕਹਿੰਦੇ ਜੀ ਐਡਮਿੰਟਨ ਦੇ ਵਿੱਚ ਵੀ ਬਹੁਤ ਜ਼ਿਆਦਾ ਉਹਨਾਂ ਨੇ, ਕਿਉਂਕਿ ਮੈਂ ਇੱਕ ਪ੍ਰੋਫੈਸ਼ਨਲ ਦੇ ਨਾਲ ਗੱਲ ਕਰ ਰਿਹਾ ਸੀ। ਕੱਲ੍ਹ ਅਸੀਂ ਇਸ ਪ੍ਰੋਫੈਸ਼ਨਲ ਨੂੰ ਆਪਣੇ ਪ੍ਰੋਗਰਾਮ ਦੇ ਉੱਤੇ ਵੀ ਜਲਦੀ ਹੀ ਲੈ ਕੇ ਆਵਾਂਗੇ, ਸੋ ਕੱਲ੍ਹ ਮੈਂ ਇੱਕ ਪ੍ਰੋਫੈਸ਼ਨਲ ਦੇ ਨਾਲ ਗੱਲ ਕਰ ਰਿਹਾ ਸੀ ਜਿਹੜੇ ਕਿ ਡਰੱਗਸ ਟੈਸਟ ਕਰਨ ਦੇ ਮਾਹਿਰ ਨੇ, ਐਕਸਪਰਟ ਨੇ, ਅੱਜ ਨੌਰਥ ਅਮਰੀਕਾ ਦੇ ਵਿੱਚ ਵਨ ਆਫ ਦਾ ਬਿਗੈਸਟ ਅਪਲਾਇਰਸ ਨੇ, ਸੋ ਉਹਨਾਂ ਦੇ ਨਾਲ ਕੱਲ੍ਹ ਬੜੀ ਮੇਰੀ ਡਿਟੇਲ ਦੇ ਵਿੱਚ ਗੱਲਬਾਤ ਹੋ ਰਹੀ ਸੀਗੀ ਕਿ ਉਹ ਕਹਿੰਦੇ ਜੀ ਉਹ ਚਾਹੇ ਮੈਰਵਾਨਾ ਚੈੱਕ ਕਰਨਾ ਹੈ, ਚਾਹੇ ਕੋਕੀਨ, ਫੈਂਟਨਲ ਜਾਂ ਚਾਹੇ ਓਪੀਓਡ ਦਾ ਜਿਹੜਾ ਕ੍ਰਾਈਸਿਸ ਹੈ, ਇਹ ਸਾਰੀਆਂ ਚੀਜ਼ਾਂ ਉਹ ਕਹਿੰਦੇ ਜੀ ਉਹ ਚੈੱਕ ਕਰਦੇ ਨੇ। ਈਵਨ ਸਾਡੇ ਇੱਥੇ ਜਿਹੜੇ ਕਬੱਡੀ ਦੇ ਜਿਹੜੇ ਮੈਚਿਸ ਹੁੰਦੇ ਨੇ, ਉਹ ਕਹਿੰਦੇ ਜੀ ਮੈਂ 8-8, 10-10 ਘੰਟੇ ਇੱਥੇ चाहे टोरंटो की गल कर लो चाहे तुसी वैंकूवर की गल कर लो, मैं 8-8, 10-10 घंटे ला के जिहड़े कबड्डी के जिहड़े मैचेस हुंदे ने असी ड्रग चैक कर अज तुस तुहानूं पता है कि ड्रग दे इस क्राइसिस दे कारण साडे इत्थे ओंटेरियो दे विच कबड्डी दा इस साल सीजन जिहड़ा ओह नहीं हो रहा। मैनूं याद है कि आस्ट्रेलिया दे विच सिख गेम्स नाम असी रख्या सिख गेम्स मिलियनस ऑफ डॉलर उत्ते असी स्पेंड करदे हां, मैं आस्ट्रेलिया की हुण गल कर रहा और उत्थे लखां डॉलर सरकार तो उन्हां नूं फंडिंग भी मिलती है, लेकिन कबड्डी का जिहड़ा फाइनल मुकाबला सी ओह कहिंदे जी होया ही नहीं सी पिछले साल। क्यों नहीं होया? ओह कहिंदे जी पता लगा कि वह ड्रग टेस्ट करना चाह रहे सीगे ऑर्गेनाइजिंग कमेटी, तो जिहड़ी टीम फाइनल च पहुंची सी ओह कहिंदे जी नहीं ये तो साडी बेइज्जती असी होण ही नहीं देनी ड्रग टेस्ट। सो उन्हां नूं पता सीगा भी इत्थे कोई ना कोई जिहड़ी गड़बड़ी होनी है। सो ये चीज़ां अज असी किस दिशा वाल असी इन्हां चीज़ां नूं लैके जा रहे हैं, ये सानूं ये जरूर सोचण की जरूरत है। गुरदेव सिंह जी तुसीं आउंदे रहो जी, गो अहेड गुरदेव सिंह जी।
ਹਾਂਜੀ ਭਾਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ
ਭਾਜੀ। ਆਹ ਵੀਰ ਦਾ ਪਹਿਲੀ ਕਾਲ ਜਿਹੜੀ ਹੁਣੇ ਸੁਣ ਰਹੇ, ਬਹੁਤ ਹੀ ਵਧੀਆ ਉਹਨਾਂ ਨੇ ਮੁੱਦਾ ਉਠਾਇਆ ਔਰ ਬਹੁਤ ਵਧੀਆ ਗੱਲ ਕੀਤੀ। ਅਸੀਂ ਪੰਜਾਬ 'ਚ ਵੀ ਕਿਤੇ ਵੀ ਸਾਨੂੰ ਪਾਣੀ ਨੂੰ ਸੰਭਾਲਣਾ ਚਾਹੀਦਾ, ਪਾਣੀ ਇੱਕ ਸਾਡੀ ਸਾਰਾ ਪਵਨ ਵੀ ਸੰਭਾਲਣੀ ਪਊ, ਹਰ ਇੱਕ ਚੀਜ਼ ਪੋਲਿਊਸ਼ਨ ਨੂੰ ਦੂਰ ਕਰਨਾ ਪਊ। ਮੈਂ ਤੇ ਭਾਜੀ ਦੀ ਬਹੁਤ ਵਧੀਆ ਗੱਲ ਤੇ ਮੈਂ ਤੇ ਤੁਸੀਂ ਵੀ ਬਹੁਤ ਵਧੀਆ ਐਕਸਪਲੇਨ ਕੀਤਾ ਤੇ ਥੈਂਕ ਯੂ ਵੈਰੀ ਮੱਚ। ਤੇ ਅੱਜ ਇੰਡੀਆ ਜਿੱਤੇਗਾ ਜੀ ਔਰ ਇੰਡੀਆ ਜਿੱਤੇਗਾ 6 ਵਿਕਟਾਂ ਦੇ ਨਾਲ।
ਤੁਹਾਡੀਆਂ ਭਵਿੱਖਬਾਣੀਆਂ ਗੁਰਦੇਵ ਸਿੰਘ ਜੀ ਅਕਸਰ ਸਹੀ ਹੋ ਜਾਂਦੀਆਂ ਨੇ। ਵੈਸੇ ਇੰਡੀਆ ਦੀ ਇਲੈਕਸ਼ਨ ਦੀ ਭਵਿੱਖਬਾਣੀ ਤੁਹਾਡੀ ਕਾਫੀ ਜ਼ਿਆਦਾ ਗਲਤ ਹੋਈ, ਕਿਉਂਕਿ
ਹਾਂ ਵੀਰ ਜੀ ਗਲਤ ਨਹੀਂ ਸੀ, ਮੈਂ ਮੰਨ ਕਹਿੰਦਾ ਜੀ ਮੋਦੀ ਅਰੇ ਦਿਲ ਕਹਿੰਦਾ ਵੀ ਇਹਨੇ ਜਿੱਤ ਜਾਣਾ ਵਾ ਜੀ, ਕਿਉਂਕਿ ਮੈਂ ਕਿੰਨਾ ਚਾਹੁੰਦਾ ਸੀ ਥਰਡ ਕੋਈ ਆਵੇ ਹੋਰ ਕੋਈ ਪਾਰਟੀ ਆਵੇ, ਲੇਕਿਨ ਉਹ ਨਹੀਂ ਹੋ ਸਕਿਆ। ਔਰ ਮੈਂ ਤੁਹਾਨੂੰ ਹੁਣੇ ਕਹਾਂਗਾ ਮੋਦੀ ਨੇ ਅਗਲੀ ਵਾਰੀ ਜਿੱਤ ਜਾਣਾ ਜੀ, ਔਰ ਫਿਰ ਮੈਂ ਲਾਗੇ ਕਹਿਣਾ ਆ ਗਏ
कुछ लोग कह रहे नरेंद्र मोदी होना ने 10 साल तक जितना है, कुछ 25-30 साल तक कह रहे हैं। देखते हैं जी की होंगे, पल का कोई पता नहीं है, एक पल दे विच की हो जाना है, पर फिलहाल गुरदेव सिंह जी उन्हां दी पावर इस वेले काफी ज्यादा स्ट्रोंग है। सो बहुत शुक्रिया गुरदेव सिंह जी, तुसीं देती है भविष्यवाणी भी इंडिया 6 विकटां नाल जितेगा। देखते हैं कि 146 रन हजे इंडिया नूं चाहिए ने जितने वास्ते, 28 ओवर इंडिया कोल बाकी ने, 146 रन की जरूरत, 28 ओवर बाकी। लगातार तुहानूं असीं अपडेट जिहड़े आ ओह करदे रहांगे। बहुत शुक्रिया गुरदेव सिंह जी, थैंक यू जी, थैंक यू। असीं वधांगे जी अपनी अगली कॉल वाल। हाँ जी रमेश इंद्र चौहान साहब तुसीं आउंदे रहो, रमेश इंद्र चौहान साहब गो अहेड।
हाँ जी वीर जी सत श्री अकाल, गुड मॉर्निंग वीर जी।
सत श्री अकाल जी, गुड मॉर्निंग जी।
ਜੀ ਜੀ ਪਹਿਲਾਂ ਤਾਂ ਮੈਂ ਆਪਣੇ ਸਾਰੇ ਜੋ ਮੁਸਲਿਮ ਭੈਣ ਭਰਾ ਕਮਿਊਨਿਟੀ ਹੈ ਪਾਕਿਸਤਾਨੀ, ਹੋਰ ਵੀ ਆਲ ਓਵਰ ਦਾ ਵਰਲਡ ਇੱਥੇ ਆਏ ਹੋਏ, ਉਹਨਾਂ ਨੂੰ ਮੈਂ ਈਦ ਦੀ ਮੁਬਾਰਕ ਦਿੰਦਾ ਆਪਣੇ ਪਰਿਵਾਰ ਦੀ ਤਰਫ ਤੋਂ ਤੇ ਮੇਰੀ ਤਰਫ ਤੋਂ। ਸਾਰਿਆਂ ਨੂੰ ਈਦ ਮੁਬਾਰਕ ਹੋਵੇ ਤੇ ਸਭ ਲਈ ਅੱਛਾ ਸਾਲ ਕਹਿ ਸਕਦੇ ਹਾਂ ਕਿ ਗੁਜਰੇ। ਤੇ ਬਾਕੀ ਯੂਥ ਵੀ ਜਿਹੜੇ ਭਾਈ ਸਾਹਿਬ ਆਪਣੇ ਗੁਰਦੀਪ ਜੀ ਮੇਰਾ ਖਿਆਲ ਕਹਿ ਕੇ ਗਏ ਸੀ ਕਿ ਲੋਕ ਇੱਥੇ ਖਾ ਦੇ ਮੇਰਾ ਉਦੋਂ ਸਿਮਰ ਪਵਾਈ ਜਾ ਰਹੇ ਹੈ, ਦੈਟਸ ਟਰੂ। ਮੇਰਾ ਵੀ 3-4 ਘਰਾਂ 'ਚ ਜਾਣਾ ਹੋਇਆ, ਉਹ ਪਤਾ ਨਹੀਂ ਕੀ ਗੱਲ, ਉਹ ਬੈਕ ਯਾਰਡ ਦੇ ਵਿੱਚ ਉਹਨਾਂ ਨੂੰ ਆਪਣਾ ਕੰਕਰੀਟ ਪਵਾਈ ਜਾ ਰਹੇ ਹੈ, ਘਾਹ ਕੱਟਣਾ ਨਹੀਂ ਚਾਹੁੰਦੇ ਜਾਂ ਕੀ ਗੱਲ ਹੈ ਕੀ ਨਹੀਂ, ਆਈ ਡੋਨਟ ਨੋ। ਲੇਕਿਨ ਇਹ ਮੇਰਾ ਮਤਲਬ ਵੀ ਕੰਮ ਕਰਨ ਦੇ ਮਾਰੇ ਨਾ ਇਸ ਤਰ੍ਹਾਂ ਕਹਿ ਲਓ ਵੀ ਲੇਜ਼ੀਨੈਸ ਹੀ ਹੈ, ਹੋਰ ਤਾਂ ਕੁਛ ਨਹੀਂ। ਲੇਕਿਨ ਜੇ ਤੁਸੀਂ ਲੌਂਗ ਟਰਮ ਦੇਖੋ ਤਾਂ ਇਹਨਾਂ ਗੱਲਾਂ ਦਾ ਨੁਕਸਾਨ ਹੈ। ਤੇ ਬਸ ਮੈਂ ਇੰਨਾ ਹੀ ਕਹਿਣਾ ਸੀ ਯੂਥ ਵੀਰ ਜੀ, ਦੁਬਾਰਾ ਤੋਂ ਮੇਰੀ ਤਰਫ ਤੋਂ ਸਾਰੇ ਆਪਣੇ ਪਾਕਿਸਤਾਨੀ ਕਮਿਊਨਿਟੀ ਸਪੈਸ਼ਲੀ ਅੱਜ ਮਨਾ ਰਹੀ ਹੈ, ਉਹਨਾਂ ਨੂੰ ਮੈਂ ਈਦ ਮੁਬਾਰਕ ਕਹਿੰਦਾ। ਥੈਂਕ ਯੂ ਯੂਥ ਵੀਰ।
थैंक यू सर, थैंक यू, बहुत शुक्रिया जी। ईद दी थानू भी बहुत बहुत मुबारकबाद रमेश इंद्र चौहान साहब और सारे ही साडे लिसनर्स नू ईद दी बहुत बहुत मुबारकबाद। और इस दरमियान एक और छक्का, बड़े जबरदस्त शॉट रोहित शर्मा दी, दैट्स अ ह्यूज ह्यूज बाउंड्री राइट ऑन द ऑन साइड, लॉन्ग ऑन दे उत्ते बड़ा खूबसूरत शॉट रोहित शर्मा दा, दिस इज अ ह्यूज सिक्स, जिहदे नाल ही इंडिया दा स्कोर 88 फॉर द लॉस ऑफ 2 विकेट्स और 49 दे उत्ते पहुंच गए ने इस समय रोहित शर्मा। आई एम श्योर he's going to score a half century today. 11 ਦੇ ਉੱਤੇ ਦੂਸਰੀ ਤਰਫ ਖੇਲ ਰਹੇ ਨੇ, 11 ਰਨ ਦੇ ਉੱਤੇ ਮਿਸਟਰ ਕੇ ਐਲ ਰਾਹੁਲ, 88 ਰਨ 2 ਵਿਕਟਾਂ ਦੇ ਨੁਕਸਾਨ ਦੇ ਉੱਤੇ। ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀਗੇ, ਜੇ 100 ਦਾ ਆਂਕੜਾ ਪਾਰ ਕਰ ਗਏ ਤੇ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਕੰਮ ਆਸਾਨ ਹੋ ਜਾਏਗਾ। 88 ਫੋਰ ਦਾ ਲਾਸ ਆਫ 2 ਵਿਕਟਸ ਇਨ 22.3 ਓਵਰਸ। ਸੋ ਰਨ ਰੇਟ ਦਾ ਮੈਨੂੰ ਲੱਗ ਨਹੀਂ ਰਿਹਾ ਕਿ ਜ਼ਿਆਦਾ ਇਸ਼ੂ ਹੋਏਗਾ, ਵਿਕਟ ਕਾਲਮ ਦਾ ਜ਼ਰੂਰ ਇੰਡੀਆ ਨੂੰ ਥੋੜਾ ਜਿਹਾ ਖਿਆਲ ਰੱਖਣਾ ਪਏਗਾ, ਪਰ ਇਸ ਟਾਈਮ ਜੇ ਅਸੀਂ ਗੱਲ ਕਰੀਏ ਇੰਡੀਆ ਦਾ ਪਲੜਾ ਡੈਫੀਨੇਟਲੀ ਭਾਰੀ ਹੈ, ਇੰਡੀਆ ਦਾ ਪਲੜਾ ਡੈਫੀਨੇਟਲੀ ਭਾਰੀ ਹੈ। ਸੋ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਬਾਦ। ਹਾਂਜੀ ਸੁਲੇਮਾਨ ਸਾਹਿਬ ਤੁਸੀਂ ਆਉਂਦੇ ਰਹੋ, ਸੁਲੇਮਾਨ ਸਾਹਿਬ ਗੋ ਅਹੈਡ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਜੀ। ਆਪਣੇ ਯੁੱਧਵੀਰ ਜੀ ਤੁਸੀਂ ਗੱਲ ਕਰ ਰਹੇ ਸੋ ਆਸਟ੍ਰੇਲੀਆ ਦੇ ਵਿੱਚ ਫਾਈਨਲ ਦਾ ਕਬੱਡੀ ਦਾ, ਤੇ ਹੋਰ ਇੱਕ ਡਰੱਗ ਟੈਸਟ ਦਾ, ਔਰ ਜੋ ਆਰਗੇਨਾਈਜੇਸ਼ਨ ਹੈ ਜੋ ਕਲੱਬ ਵਾਲੇ ਨੇ ਕਰਦੇ ਦਰਦੇ ਔਰ ਪਲੇਅਰ, ਉਹਨਾਂ ਨੇ ਕਿਹਾ ਕਿ ਅਸਾਂ ਨਹੀਂ ਦੇਣਾ, ਇਹ ਨਹੀਂ ਹੋਵੇਗਾ। ਇਹਦੇ ਵਿੱਚ ਦੇਖੋ, ਅਗਰ ਪਾਕਿਸਤਾਨ ਦੀ ਕੋਈ ਟੀਮ ਹੈ ਕਿਸੇ ਵੀ ਸਪੋਰਟਸ ਦੇ ਵਿੱਚ, ਅਗਰ ਇੰਡੀਆ ਦੀ ਤਰਫੋਂ ਉਸਦਾ ਡਰੱਗ ਟੈਸਟ ਕੀਤਾ ਜਾਏ ਜਾਂ ਕੋਈ ਵੀ ਆਪਣੇ ਯੂਰਪ ਚ ਉਹਨਾਂ ਕਰਨ ਵਾਲੇ ਜਾਂ ਕਿਸੇ ਹੋਰ ਕਿਸੇ ਕੰਟਰੀ ਚ ਟੈਸਟ ਕਰਨ ਵਾਲੇ, ਕਿਆ ਉਹਨਾਂ ਨੇ ਕਦੇ ਨਾ ਕੀਤੀ ਹੈ? ਮੇਰਾ ਇੱਕ ਤਾਂ ਸਵਾਲ ਤੁਹਾਡੇ ਅੱਗੇ ਹੈ, ਉਹਦੇ ਵਿੱਚ ਜੋ ਪੰਜਾਬ ਦੇ ਵਿੱਚ ਸਪੈਸ਼ਲੀ ਚੜ੍ਹਦੇ ਪੰਜਾਬ ਦੇ ਵਿੱਚ ਕਹਿ ਦਿੱਤਾ ਜਾਂਦਾ ਹੈ ਕਿ ਸਾਰਾ ਨਸ਼ੇ ਪਾਕਿਸਤਾਨ ਦੀ ਤਰਫੋਂ ਆ ਰਹੇ ਨੇ। ਅਗਰ ਪਾਕਿਸਤਾਨ ਦੇ ਪਲੇਅਰ ਨਹੀਂ ਇਸਤੇਮਾਲ ਕਰਦੇ, ਉਹ ਖੁੱਲ੍ਹੇ ਦਿਲ ਨਾਲ ਕਹਿੰਦੇ ਨੇ ਵੀ ਇਹ ਕਿਹਾ ਕਿ ਸਾਡਾ ਟੈਸਟ ਕਰ ਲਓ, ਇਹਦੇ ਵਿੱਚ ਕਿਆ ਪੰਜਾਬ ਦੇ ਜਿਹੜੇ ਲੀਡਰ ਨੂੰ ਉਹਨਾਂ ਦਾ ਨਹੀਂ ਕਸੂਰ? ਕਿਆ ਇਹ ਕਿ ਪੰਜਾਬ ਦੇ ਵਿੱਚ ਜਿਹੜੇ ਮੀਡੀਆ ਵਾਲੇ ਨੇ, ਕਿਆ ਉਹਨਾਂ ਦਾ ਨਹੀਂ ਕਸੂਰ ਕਿ ਅਗਰ ਉਹ ਅਵੇਅਰਨੈਸ ਨਹੀਂ ਉੱਥੇ ਦਿੰਦੇ ਕਿ ਇਹ ਨਸ਼ੇ ਕੌਣ ਪ੍ਰੋਵਾਈਡ ਕਰ ਰਿਹਾ ਤੇ ਕਿਉਂ ਇਹ ਕਰਦੇ ਨੇ, ਇਹਦੇ ਪਿੱਛੇ ਕਿਹਦੇ ਹੱਥ ਨੇ? ਮੇਰਾ ਇਹ ਸਵਾਲ ਤੁਹਾਡੇ ਅੱਗੇ ਵੀ ਹੈ ਕਿ ਇੱਥੇ ਵੀ ਜਿਹੜੀ ਕੈਨੇਡਾ ਦੀ ਅਗਰ ਇਹ ਕਿ ਆਉਣੀ ਹੈ ਕਬੱਡੀ ਦੀ ਟੀਮ, ਉਹਦਾ ਨਹੀਂ ਇੱਕ ਟੈਸਟ ਕੀਤਾ ਜਾਂਦਾ, ਸ਼ਾਇਦ ਹੁਣ ਇਹ ਕਿ ਆਉਣ ਵਾਲੇ ਟਾਈਮ ਉਹ ਕਰਨ, ਤੇ ਅਗਰ ਪਾਕਿਸਤਾਨ ਦੇ ਪਲੇਅਰ ਵੀ ਆਉਂਦੇ ਉਹਨਾਂ ਦੇ ਜਿਹੜੇ ਉਹ ਕਰਦੇ ਨੇ, ਨਹੀਂ ਆਉਂਦਾ, ਉਹ ਤਾਂ ਕਹਿੰਦੇ ਨੇ ਕਿ ਖੁੱਲ੍ਹੇ ਦਿਲ ਨਾਲ ਸਾਡੇ ਕਿ ਜੋ ਹੈ ਨਾ ਕਰੋ ਭਾਈ ਟੈਸਟ। ਇਸ ਵਾਸਤੇ ਕਿ ਕਸੂਰ ਜਿਸ ਵੇਲੇ ਕੋਈ ਆਪਣਾ ਮੈਂ ਦੂਸਰੇ ਦੇ ਉੱਪਰ ਇਹ ਕਿ ਥੋਪ ਦਿੱਤਾ ਜਾਏ, ਇਹ ਸਭ ਤੋਂ ਜ਼ਿਆਦਾ ਇੱਕ ਖਤਰਨਾਕ ਹੈ। ਵਰਲਡ ਦੇ ਵਿੱਚ ਜਿਸ ਤਰ੍ਹਾਂ ਹੈ ਕਿ ਘਾਹ ਤਾਂ ਹੈ ਕਿ ਆਪਣੇ ਹੈ, ਮੈਨੂੰ ਮੈਂ ਦੇਖੇ ਨਾ ਆਪਣੇ ਜਿਹਨਾਂ ਦੇ ਹਾਊਸ ਨੇ ਬੜੇ ਬੜੇ ਵੱਡੇ, ਲੇਕਿਨ ਉਹਨਾਂ ਦਾ ਦਿਲ ਬੜਾ ਹੈ ਕਿ ਛੋਟਾ ਵੈ ਕਿ ਸਾਰਾ ਕੰਕਰੀਟ ਇਹ ਕਰ ਦਿੱਤਾ, ਬੱਚੇ ਉੱਥੇ ਕਿ ਜੋ ਨਾ ਖੁੱਲ੍ਹੇ ਕੇ ਦੌੜਨ, ਇਹ ਘਾਹ ਦੇ ਨਾਲ ਕੋਈ ਮਸ਼ਕਤ ਵਾਲੇ ਕੰਮ ਪਾਸੇ ਤਾਂ ਇਹ ਕਿ ਜਾਣੇ ਨਹੀਂ, ਉਹਦੇ ਵਿੱਚ ਇਹ ਕਿ ਜੋ ਹੈ ਨਾ ਬੜਾ ਇੱਕ ਸਮਝਦੇ ਸਾਡੀ ਸਿਹਤ ਦੇ ਵਿੱਚ ਘਾਟਾ ਹੋ ਜਾਏਗਾ।
ਠੀਕ ਹੈ।
ਦੂਸਰਾ ਮੈਂ ਇਹ ਕਿ ਆਪਣੇ ਵਰਲਡ ਕੱਪ ਦੀ ਗੱਲ ਕਰਨਾ ਚਾਹੁੰਦਾ, ਕ੍ਰਿਕਟ ਦੀ। ਕ੍ਰਿਕਟ ਦੇ ਇੰਡੀਆ ਦੇ ਕੁਛ ਪਲੇਅਰ ਕਰਦੇ ਦਰਦੇ ਉਹਨਾਂ ਕਿਹਾ ਕਿ ਪਾਕਿਸਤਾਨ ਦੇ ਨਾਲ ਨਹੀਂ ਖੇਡਣਾ। ਦੇਖੋ, ਪਾਕਿਸਤਾਨ ਦੀ ਟੀਮ ਨੇ ਇੰਗਲੈਂਡ ਨੂੰ ਜੋ ਹਰਾਇਆ, ਇਹਦੇ ਵਿੱਚ ਮੈਂ ਇਹ ਨਹੀਂ ਬਿਲਕੁਲ ਨਹੀਂ ਆਖਾਂਗਾ ਵੀ ਕਿ ਇੰਡੀਆ ਦੀ ਟੀਮ ਇੱਕ ਜੋ ਨਾ ਡਰ ਗਈ ਹੈ, ਵੋ ਨਹੀਂ, ਪਲੇਅਰ ਚਾਹੁੰਦੇ ਨੇ ਕਿ ਅਸੀਂ ਖੇਡੀਏ। ਜੋ ਮੌਜੂਦਾ ਵਿਰਾਟ ਕੋਹਲੀ ਇਜ਼ ਅ ਨਾਈਸ ਪਰਸਨ, ਸਪੋਰਟਸਮੈਨ ਸਪਿਰਿਟ ਵੀ ਹੈ ਔਰ ਇੱਕ ਬੰਦਾ ਵੀ ਹੈ ਕਿ ਜੋ ਨਾ ਅੱਛਾ ਹਿਊਮਨ ਵੀ, ਉਹ ਚਾਹੁੰਦੇ ਨੇ ਕਿ ਜੋ ਨਾ ਅਸੀਂ ਖੇਡੀਏ। ਲੇਕਿਨ ਅਗਰ ਇੰਡੀਆ ਦੀ ਟੀਮ ਇਸ ਵੇਲੇ ਨਹੀਂ ਖੇਡੇਗੀ ਤਾਂ ਤੁਹਾਨੂੰ ਵੀ ਪਤਾ ਹੈ ਕਿ 2 ਪੁਆਇੰਟ ਉਹਨਾਂ ਦੇ ਚਲੇ ਜਾਣੇ ਨੇ। ਇਸ ਵਾਸਤੇ ਗੇਮ ਨੂੰ ਗੇਮ ਇਹ ਰੱਖਣ, ਸਪੋਰਟਸ ਦੇ ਵਿੱਚ ਇੱਕ ਜਿਹਨਾਂ ਮੈਦਾਨ ਦੇ ਵਿੱਚ ਹਾਰ ਜਿੱਤ ਕੇ ਹੁੰਦੀ ਹੈ, ਆਪਣਾ ਦਿਲ ਲੈ ਕੇ ਵੱਡਾ ਰੱਖਣ ਇੰਡੀਅਨ ਵੀ, ਆਉਣ ਵਾਲੇ ਟਾਈਮ ਇਹ ਕਿ ਜੋ ਨਾ ਸਪੋਰਟਸ ਦੇ ਵਿੱਚ ਹੋਣਾ ਚ ਖੇਡਾਂ ਹੋਣੀਆਂ ਚਾਹੀਦੀਆਂ, ਬਾਕੀ ਗੱਲਾਂ ਇਹ ਕਿ ਜੋ ਨਾ ਚੱਲਦੀਆਂ ਰਹਿਣਗੀਆਂ, ਉਹ ਬੈਠ ਮਿਲ ਬੈਠ ਕੇ ਇਹ ਕਿ ਜੋ ਨਾ ਖਤਮ ਕਰ ਰਹੇ ਹੋਣ, ਲੇਕਿਨ ਸਪੋਰਟਸ ਨੂੰ ਨਾ ਇਹਦੇ ਵਿੱਚ ਰੱਖਣ ਵੀ ਇਹ ਕਿ ਜੋ ਨਾ ਭਾਈ ਅਸਾਂ ਬਿਲਕੁਲ ਹੀ ਇਹ ਕਿ ਜੋ ਹੈ ਨਾ ਜੰਦਰੇ ਲਾ ਦੇਣੇ, ਪਾਕਿਸਤਾਨ ਦੇ ਨਾਲ ਖੇਡਣਾ ਨਹੀਂ ਹੈ। ਓਕੇ ਜੀ, ਰੱਬ ਰੱਖਾ ਤੁਸੀਂ ਆਪਣੇ ਵਿਚਾਰ ਤੇ।
ਹਾਂਜੀ, ਮੈਂ ਦੇ ਰਿਹਾ ਜੀ ਵਿਚਾਰ, ਮੈਂ ਬਿਲਕੁਲ ਵਿਚਾਰ ਦੇ ਰਿਹਾ, ਰੱਬ ਰੱਖਾ ਸੁਲੇਮਾਨ ਸਾਹਿਬ। ਸੁਲੇਮਾਨ ਸਾਹਿਬ, ਗੱਲ ਇਹ ਹੈ ਕਿ ਕੱਲ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਸੀਗੇ ਨਾ ਸੁਲੇਮਾਨ ਸਾਹਿਬ, ਤੇ ਸਾਡੇ ਇੱਥੇ ਤੁਹਾਨੂੰ ਪਤਾ ਹੈ ਕਿ ਜੂਨ ਦਾ ਜਿਹੜਾ ਪਹਿਲਾ ਹਫ਼ਤਾ ਉਹਦੇ ਬਾਰੇ ਡਿਸਕਸ਼ਨ ਚੱਲ ਰਹੀ ਸੀਗੀ, ਤੇ ਮੈਨੂੰ ਬਾਅਦ ਦੇ ਵਿੱਚ ਇੱਕ ਸਾਡੇ ਪਾਕਿਸਤਾਨ ਦੇ ਕਾਲਰ ਨੇ ਤਾਰਿਕ ਸਾਹਿਬ, ਉਹਨਾਂ ਨੇ ਕੰਪਲੀਮੈਂਟ ਕੀਤਾ, ਉਹ ਕਹਿੰਦੇ ਜੀ ਸਾਨੂੰ ਬੜਾ ਮਜ਼ਾ ਆਉਂਦਾ ਤੁਹਾਡਾ ਪ੍ਰੋਗਰਾਮ, ਇਸ ਲਈ ਅਸੀਂ ਬੜਾ ਪਸੰਦ ਕਰਦੇ ਹਾਂ ਕਿ ਤੁਸੀਂ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦੇ, ਤੇ ਤੁਸੀਂ ਅੱਜ ਜਿਹੜੀ ਗੱਲਬਾਤ ਕੀਤੀ ਹੈ ਕਿ ਜੀ ਉਹ ਗਲਤ ਸੀਗਾ ਕਿ ਜੋ ਪੰਜਾਬ ਦੇ ਵਿੱਚ ਉਹ ਕਾਲਾ ਦੌਰ ਤੁਸੀਂ ਉਹਨੂੰ ਹਮੇਸ਼ਾ ਕਹਿੰਦੇ ਹੋ, ਤੇ ਮੈਂ ਉਹਨਾਂ ਨੂੰ ਕਿਹਾ ਤਾਰਿਕ ਸਾਹਿਬ ਮੈਨੂੰ ਇਹਨੂੰ ਕੰਪਲੀਮੈਂਟ ਤੁਹਾਨੂੰ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਸਰ ਗੱਲ ਇਹ ਹੈ ਕਿ ਜੇ ਮੈਂ ਹਾਫਿਜ਼ ਸਈਦ ਨੂੰ ਟੈਰਿਸਟ ਕਹਾਂ ਔਰ ਪੰਜਾਬ ਦੇ ਕਾਲੇ ਦੌਰ ਦੇ ਵਿੱਚ ਜੋ ਲੋਕ ਬੰਦੂਕਾਂ ਲੈ ਕੇ ਘੁੰਮ ਰਹੇ ਸੀ, ਮੈਂ ਉਹਨਾਂ ਨੂੰ ਕਹਾਂ ਜੀ ਉਹ ਦੇਸ਼ ਭਗਤ ਨੇ ਜਾਂ ਉਹ ਸ਼ਹੀਦ ਨੇ, ਤੇ ਮੇਰੀ ਨਿਗਾਹ 'ਚ ਕੋਈ ਦੇਸ਼ ਭਗਤ ਜਾਂ ਸ਼ਹੀਦ ਨਹੀਂ, ਤੇ ਜੇ ਮੈਂ ਹਾਫਿਜ਼ ਸਈਦ ਨੂੰ ਟੈਰਿਸਟ ਕਹਾਂ ਔਰ ਇਹਨਾਂ ਨੂੰ ਕਹਾਂ ਜੀ ਇਹ ਸ਼ਹੀਦ ਸੀਗੇ, ਮੈਂ ਇਹ ਮੈਂ ਦੋਹਰੀ ਗੱਲ ਨਹੀਂ ਕਰਾਂਗਾ। ਸੋ ਔਰ ਅੱਜ ਦੁਨੀਆ ਨੇ ਇਹ ਗੱਲ ਸਮਝ ਲਈ ਹੈ, 9/11 ਤੋਂ ਬਾਅਦ ਜਿਹੜੀ ਇੱਕ ਬੜਾ ਖਰਾਬ ਹੋਇਆ 9/11, ਇਟ ਵਾਜ਼ ਵਨ ਆਫ ਦ ਵਰਸਟ ਟੈਰਿਸਟ ਅਟੈਕ, ਬੜਾ ਆਮ ਦੇਖੋ ਬੇਗੁਨਾਹ ਲੋਕ ਆਪਣੇ ਕੰਮ ਕਾਜ ਦੇ ਉੱਤੇ ਪਹੁੰਚੇ, ਕਿਸ ਤਰੀਕੇ ਦੇ ਨਾਲ ਉਹ ਟਵਿਨ ਟਾਵਰਸ ਕਰੇ, ਬਹੁਤ ਬਹੁਤ ਖਰਾਬ ਚੀਜ਼ ਹੈ। ਬਟ ਉਹਦੇ ਨਾਲ ਇੱਕ ਚੀਜ਼ ਜ਼ਰੂਰ ਹੋਈ ਹੈ ਕਿ ਦੁਨੀਆ ਉਸ ਤੋਂ ਬਾਅਦ ਨਾ ਟੈਰਰਿਜ਼ਮ ਦੇ ਖਿਲਾਫ ਇਕੱਠੀ ਹੋ ਗਈ ਹੈ, ਕਿ ਦੁਨੀਆ 'ਚ ਹੁਣ ਉਹਨਾਂ ਨੇ ਇੱਕ ਸੁਰ ਦੇ ਵਿੱਚ ਜਿਹੜੀ ਹੈ ਉਹ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ ਟੈਰਰਿਜ਼ਮ ਦੇ ਖਿਲਾਫ। ਔਰ ਇਸੇ ਤਰ੍ਹਾਂ ਜਿਹੜੀ ਗੱਲ ਤੁਸੀਂ ਕਹੀ ਹੈ, ਮੈਨੂੰ ਇਸ ਗੱਲ ਨੂੰ ਇਕਰਾਰ ਕਰਨ 'ਚ ਮੇਰੇ ਕੋਲ ਕੋਈ ਡਾਟਾ ਤਾਂ ਨਹੀਂ ਹੈ, ਪਰ ਮੈਨੂੰ ਇਸ ਗੱਲ ਨੂੰ ਇਕਰਾਰ ਕਰਨ 'ਚ ਕੋਈ ਹਰਜ਼ ਨਹੀਂ ਹੈ। ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਜੀ ਨਸ਼ੇ ਆਪ ਕਰਦੇ ਆ ਤੇ ਦੋਸ਼ ਪਾਕਿਸਤਾਨ ਤੇ ਲਾ ਦਿੰਦੇ ਆ, ਬਿਲਕੁਲ ਤੁਸੀਂ ਠੀਕ ਕਿਹਾ। ਆਈ ਐਗਰੀ ਕਿ ਜਿਹੜਾ ਨਸ਼ਿਆਂ ਦਾ ਕੰਮ ਹੈ ਸਾਡੇ ਜ਼ਿਆਦਾ ਹੈ, ਮੈਂ ਬੜੀਆਂ ਸਾਰੀਆਂ ਮੁਸਲਿਮ ਵੈਡਿੰਗਸ ਅਟੈਂਡ ਕੀਤੀਆਂ, ਸ਼ਰਾਬ ਦਾ ਕੋਈ ਮਾਹੌਲ ਹੀ ਨਹੀਂ ਉੱਥੇ, ਮੈਨੂੰ ਨਹੀਂ ਪਤਾ ਸਾਈਡ 'ਤੇ ਕੋਈ ਖੱਬੇ ਸੱਜੇ ਹੋ ਕੇ ਕੋਈ ਸ਼ਰਾਬ ਪੀ ਰਿਹਾ ਹੋਏਗਾ ਕਿਸੇ ਮੁਸਲਿਮ ਵੈਡਿੰਗ 'ਤੇ, ਤਾਂ ਗੱਲ ਅਲੱਗ ਹੈ। ਸਾਡੇ ਸੁਲੇਮਾਨ ਸਾਹਿਬ ਮੈਨੂੰ ਕੋਈ ਇਹ 'ਚ ਹੈਸੀਟੇਸ਼ਨ ਨਹੀਂ, ਸਾਡੇ 'ਤੇ ਸ਼ਰਾਬ ਨਸ਼ਾ ਇਹ ਸਾਰਾ ਸਿਸਟਮ ਇੰਨਾ ਐਂਟਰ ਕਰ ਗਿਆ ਕਿ ਉਹ ਪਤਾ ਹੀ ਨਹੀਂ ਲੱਗਦਾ ਕਿ ਜੀ ਇਹਨੂੰ ਕਿਸ ਤਰ੍ਹਾਂ ਅਸੀਂ ਇਹਨੂੰ ਕੀਤਾ ਜਾਵੇ। ਸੋ ਸਾਡੇ ਤੇ ਸਰ ਮੈਂ ਇਸ ਗੱਲ ਨੂੰ ਬਿਲਕੁਲ ਹੈਸੀਟੇਟ ਨਹੀਂ ਕਰਦਾ ਔਰ ਜੇ ਅਸੀਂ ਬਜਾਏ ਦੇ ਇਲਜ਼ਾਮ ਲਗਾਈਏ ਕਿ ਜੀ ਇਹ ਪਾਕਿਸਤਾਨ ਤੋਂ ਆ ਰਿਹਾ ਅਫਗਾਨਿਸਤਾਨ ਤੋਂ ਨਸ਼ਾ ਆ ਰਿਹਾ ਆਪ ਰੋਕੀਏ ਆਪਣੇ ਬਾਰਡਰਸ ਨੂੰ ਸਟਰੋਂਗ ਕਰੀਏ ਔਰ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਆਪ ਮੁਹਿੰਮ ਛੇੜੀਏ ਸਾਡੇ ਗੁਰੂਆਂ ਨੇ ਤਾਂ ਸਾਨੂੰ ਨਸ਼ੇ ਤੋਂ ਦੂਰ ਰਹਿਣ ਦੀ ਗੱਲ ਕੀਤੀ ਹੈ ਔਰ ਤੁਸੀਂ ਗੱਲ ਕੀਤੀ ਹੈ ਇੰਡੀਆ ਪਾਕਿਸਤਾਨ ਦੀ ਸਰ ਵੀ ਆਲ ਵਿਲ ਵਾਂਟ ਇੰਡੀਆ ਪਾਕਿਸਤਾਨ ਦੀ ਗੇਮ 16 ਤਰੀਕ ਨੂੰ ਹੋਏਗੀ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਬਾਇਲੈਟਰਲ ਟਾਈਜ਼ ਜਿਹੜੀਆਂ ਉਹ ਸਟਰੋਂਗ ਹੋਣ ਅਜਿੰਦਰਪਾਲ ਸੰਧੂ ਸਾਹਿਬ ਮੈਂ ਤੁਹਾਡਾ ਨਾਮ ਠੀਕ ਲੈ ਰਿਹਾ ਜੀ ਅਜਿੰਦਰਪਾਲ ਸੰਧੂ ਸਾਹਿਬ
ਨਹੀਂ ਜੀ ਮੇਰਾ ਨਾਮ ਅਜਿੰਦਰ ਸਿੰਘ ਸੰਧੂ ਹੀ ਹੈ ਜੀ ਬਸ ਪਾਲ ਨਹੀਂ
ਅੱਛਾ ਪਾਲ ਨਹੀਂ ਹੈਗਾ ਸੋਰੀ ਅਜਿੰਦਰ ਸਿੰਘ ਸੰਧੂ ਹਾਂਜੀ ਅਜਿੰਦਰ ਸਿੰਘ ਸੰਧੂ ਗੋ ਅਹੈਡ ਜੀ
ਹਾਂਜੀ ਯੁਗਵੀਰ ਸਰ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਆਪਣੇ ਤੁਸੀਂ ਹਿਸਾਬ ਲਾਓ ਸਰ ਮੈਂ ਅੱਜ ਦੋ ਕੀ ਗੱਲਾਂ ਕਰੂੰਗਾ ਆਪਣੇ ਮੁਗਲਾਂ ਦਾ ਸਾਡੇ ਤੇ 850 ਸਾਲ ਦਾ ਰਾਜ ਰਿਹਾ ਜੀ ਤੇ ਸਾਡੇ ਨਾਲ ਸਭ ਤੋਂ ਵੱਧ ਉਹਨਾਂ ਦਾ ਪੰਗਾ ਸੀਗਾ ਸਿੱਖਾਂ ਨਾਲ
ਜੀ
ਤੇ ਸਾਡੇ ਤੇ ਉਦੋਂ 3 ਅਟੈਕ ਹੋਏ ਜੀ ਹਰਿਮੰਦਰ ਸਾਹਿਬ ਤੇ ਬ੍ਰਿਟਿਸ਼ਰ ਦਾ ਸਾਡੇ ਤੇ 100 ਸਾਲ ਰਾਜ ਰਿਹਾ ਜਿਹਦੇ ਚੋਂ 90% ਅਸੀਂ ਸ਼ਹੀਦੀਆਂ ਦਿੱਤੀਆਂ ਪਰ ਕਦੇ ਅਟੈਕ ਨਹੀਂ ਹੋਇਆ ਗਾ ਹਰਿਮੰਦਰ ਸਾਹਿਬ ਤੇ 100 ਸਾਲਾਂ ਦੇ ਵਿੱਚ ਤੇ ਹਿੰਦੂਆਂ ਦਾ 70 ਸਾਲ ਦਾ ਰਾਜ ਹਜੇ ਹੋਇਆ ਤੇ 4 ਅਟੈਕ ਹੋ ਚੁੱਕੇ ਜੀ ਮੁਗਲਾਂ ਤੋਂ ਵੀ ਜ਼ਿਆਦਾ ਅਟੈਕ ਹਰਿਮੰਦਰ ਸਾਹਿਬ ਤੇ ਹੋਏ ਤੇ ਮਤਲਬ ਕਿ ਸਾਡੀ ਸਿਰ ਦੋਣ ਵਾਲੀ ਕੌਮ ਸਿਰ ਘੁਮਾਉਣ ਵਾਲੀ ਕੌਮ ਕਦੋਂ ਤੋਂ ਬਣ ਗਈ ਇਹ ਪਤਾ ਹੀ ਨਹੀਂ ਲੱਗਿਆ ਜੀ ਕਦੋਂ ਅਸੀਂ ਨਸ਼ਿਆਂ ਦੇ ਇਸ ਦਲਦਲ ਦੇ ਵਿੱਚ ਫਸ ਗਏ ਤੇ ਬੁਰੀ ਤੋਂ ਬੁਰੀ ਲਾਹਮਤਾਂ ਅਸੀਂ ਖੱਟ ਲਈਆਂ ਕਿਉਂਕਿ ਜਦੋਂ ਬ੍ਰਿਟਿਸ਼ਰ ਨੇ ਵੀ ਇੰਡੀਆ ਨੂੰ ਇਸ ਹਿਸਾਬ ਨਾਲ ਕੱਟਿਆ ਵੀ ਇੱਧਰੋਂ ਪੰਜਾਬ ਕੱਟਿਆ ਉੱਧਰ ਬੰਗਾਲ ਕੱਟਿਆ ਕਿਉਂਕਿ ਸਿਰਫ ਦੋ ਕਮਿਊਨਿਟੀਆਂ ਸੀਗੀਆਂ ਜਿਨ੍ਹਾਂ ਨੇ ਸਭ ਤੋਂ ਵੱਧ ਇਹਨਾਂ ਦਾ ਸਿਰਦਰਦ ਕੀਤਾ ਸੀ ਬੰਗਾਲੀਆਂ ਨੇ ਤੇ ਪੰਜਾਬੀਆਂ ਨੇ ਅੱਜ ਵੀ ਜਦੋਂ ਬਾਰਡਰ ਦੇ ਉੱਤੇ ਕੁਛ ਵੀ ਹੁੰਦਾ ਹੈ ਤਾਂ 2% ਕੌਮ ਸਾਡੀ ਸਭ ਤੋਂ ਵੱਧ ਛਾਤੀਆਂ ਡਾ ਦਿੰਦੀ ਹੈ ਮੈਨੂੰ ਸਮਝ ਨਹੀਂ ਆਉਂਦੀ ਵੀ ਇਸ ਅਸੀਂ ਇੱਧਰ ਕਿੱਧਰ ਪੈ ਗਏ ਅਸੀਂ ਹਰਿਆਵਲ ਨੂੰ ਸਭ ਤੋਂ ਵੱਧ ਪਸੰਦ ਕਰਨ ਵਾਲੀ ਲੋਕ ਸੀਗੇ ਪਰ ਜਿਵੇਂ ਆਹ ਭਾਈ ਸਾਹਿਬ ਨੇ ਪਹਿਲਾਂ ਦੱਸਿਆ ਗੱਲ ਬਿਲਕੁਲ ਸਹੀ ਹੈ ਅਸੀਂ ਪਿੱਛੇ ਹੁਣ ਕੰਕਰੀਟ ਤੋਂ ਵੱਧ ਪਵਾ ਰਹੇ ਹਾਂ ਮੇਰੇ ਆਪਦੇ ਘਰ ਦੇ ਮਗਰ 3-4 ਜਣਿਆਂ ਨੇ ਪਿੱਛੇ ਕੰਕਰੀਟ ਪਵਾਤੀ ਹੈ ਹਰਿਆਵਲ ਬਿਲਕੁਲ ਖਤਮ ਕਰਤੀ ਹੈ ਉਸ ਤੋਂ ਬਾਅਦ ਕੀ ਕਹਿੰਦੇ ਹੁੰਦੇ ਆ ਅੱਜ ਕਦੇ ਸਮਝ ਨਹੀਂ ਆਏਗੀ ਵੀ ਸਾਡੀ ਕੌਮ ਨੂੰ ਕਿੱਧਰਲੇ ਪਾਸੇ ਨੂੰ ਤੁਰ ਗਈ ਆ ਫੁਕਰਪੁਣਾ ਜੱਟਵਾਦ ਤੇ ਆ ਹਥਿਆਰ ਕਦੋਂ ਤੋਂ ਆਉਣ ਲੱਗ ਪਏ ਅਸੀਂ ਇੱਕ ਨਿਰਮਲ ਕੌਮ ਸੀਗੇ ਅਸੀਂ ਦੂਜਿਆਂ ਦੀ ਹੈਲਪ ਕਰਨ ਵਾਲੇ ਸੀਗੇ ਪਰ ਅੱਜ ਤਾਂ ਸਾਡੇ 'ਚ ਇੰਨੀ ਆਕੜ ਆ ਗਈ ਹੈ ਵੀ ਅਸੀਂ ਇੱਕ ਦੂਜੇ ਨੂੰ ਬੁਲਾ ਕੇ ਵੀ ਰਾਜੀ ਨਹੀਂ ਰਹੇਗੇ ਫਿਰ ਅਸੀਂ ਕਹਿ ਦਿੰਦੇ ਹਾਂ ਵੀ ਪੰਜਾਬੀ ਨੰਬਰ 1 ਕਿਹੜੇ ਪਾਸੋਂ ਪੰਜਾਬੀ ਨੰਬਰ 1 ਰਹਿ ਗਏ ਬਈ ਸਿਰਫ ਆਕੜ ਦੇ ਵਿੱਚ ਰਹਿ ਗਏ ਉਹ ਸ਼ਾਇਦ ਰਹਿ ਗਏ ਹੋਣਗੇ ਹਾਂ ਬਿਲਕੁਲ ਰਹਿ ਗਏ ਹੋਣਗੇ ਤੇ ਬਸ ਇਹੀ ਗੱਲ ਮੈਂ ਕਰਨੀ ਸੀਗੀ ਜੀ ਬਾਕੀ ਉਹੀ ਗੱਲ ਹੈ ਵੀ ਕੁਛ ਸਾਨੂੰ ਖੁਦਕੁਸ਼ੀ ਦਾ ਸ਼ੌਂਕ ਸੀ ਕੁਛ ਉਹ ਲੋਕ ਉਸ ਗਾਂਵ ਦੇ ਲੋਕ ਸ਼ਿਕਾਰੀ ਸੀਗੇ ਉਹੀ ਗੱਲ ਰਹਿ ਗਈ ਸਾਡੀ ਮਿਹਰਬਾਨੀ ਜੀ
ਮਿਹਰਬਾਨੀ ਅਜਿੰਦਰ ਸੰਧੂ ਸਾਹਿਬ ਤੁਸੀਂ ਬੜੀ ਵਧੀਆ ਗੱਲਾਂ ਕੀਤੀਆਂ ਨੇ ਕਿ ਅੱਜ ਵਾਕਈ ਮੇਰੀ ਵੀ ਸਮਝ ਤੋਂ ਬਾਹਰ ਆ ਕਿ ਅਸੀਂ ਜਿਹੜੇ ਪੰਜਾਬੀ ਹਾਂ ਅਸੀਂ ਦੁਨੀਆ ਫਤਿਹ ਕਰ ਸਕਦੇ ਹਾਂ ਲੇਕਿਨ ਫਤਿਹ ਕਰਨ ਤੋਂ ਬਾਅਦ ਅਸੀਂ 10 ਸਕਿੰਟ ਵੀ ਦੁਨੀਆ ਫਤਿਹ ਕਰਨ ਤੋਂ ਬਾਅਦ ਉਸ ਕੁਰਸੀ ਦੇ ਉੱਤੇ ਨਹੀਂ ਬੈਠ ਸਕਦੇ ਕਿਉਂਕਿ ਫਤਿਹ ਕਰਨ ਦੇ ਵਿੱਚ ਤਾਂ ਅਸੀਂ ਇੱਕ ਦੂਜੇ ਦਾ ਸਹਿਯੋਗ ਜ਼ਰੂਰ ਦੇ ਦੇਵਾਂਗੇ ਕਿ ਜੇ ਅਸੀਂ ਦੁਨੀਆ ਫਤਿਹ ਕਰਨੀ ਹੈ ਲੇਕਿਨ ਫਤਿਹ ਕਰਨ ਦੇ ਬਾਅਦ 10 ਸਕਿੰਟ ਦੇ ਅੰਦਰ ਅੰਦਰ ਹੀ ਅਸੀਂ ਜਿਹੜਾ ਬੰਦਾ ਕੁਰਸੀ ਤੇ ਜਿਹੜਾ ਵੀ ਕੋਈ ਬੈਠਾ ਹੋਏਗਾ ਅਸੀਂ ਉਹਨੂੰ ਲਾ ਦੇਵਾਂਗੇ ਅਸੀਂ ਲੜਾਈ ਲੜਾਂਗੇ ਕਿ ਜੀ ਇਹਨੂੰ ਕਿਸ ਤਰ੍ਹਾਂ ਕੁਰਸੀ ਤੋਂ ਲਾਇਆ ਜਾਵੇ ਚਾਹੇ ਸਾਡੇ ਧਾਰਮਿਕ ਅਦਾਰੇ ਨੇ ਚਾਹੇ ਸਾਡੇ ਕਬੱਡੀ ਦੇ ਕਲੱਬਸ ਨੇ ਚਾਹੇ ਕੋਈ ਸਪੋਰਟਸ ਕਲੱਬ ਲਗਾ ਲਓ ਚਾਹੇ ਸਾਡੀ ਰਾਜਨੀਤੀ ਦੇ ਵਿੱਚ ਕੋਈ ਪੋਲੀਟੀਕਲ ਪਾਰਟੀਜ਼ ਨੇ ਉਹ ਲਗਾਤਾਰ ਇੱਕ ਦੀਆਂ ਦੋ ਹਰ ਕੋਈ ਪ੍ਰਧਾਨ ਹੈ ਹਰ ਕੋਈ ਪ੍ਰਧਾਨ ਹੈ ਇੰਨੀਆਂ ਪੰਜਾਬ ਦੇ ਵਿੱਚ ਮੇਰੇ ਖਿਆਲ ਦੇ ਨਾਲ ਸੀਟਾਂ ਨਹੀਂ ਹੋਣਗੀਆਂ ਜਿੰਨੀਆਂ ਪੋਲੀਟੀਕਲ ਪਾਰਟੀਜ਼ ਨੇ ਹਰ ਕੋਈ ਬੰਦਾ ਕਹਿੰਦਾ ਜੀ ਮੈਂ ਪ੍ਰਧਾਨ ਹਾਂ ਔਰ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਤੁਸੀਂ ਦੱਸ ਹੀ ਦਿੱਤੀਆਂ ਉਹਦੇ ਵਿੱਚ ਕੁਝ ਗੱਲਾਂ ਹੋਰ ਜੋੜ ਲਓ ਅੱਜ ਸਾਡੀ ਉਹ ਸਿੱਖ ਕੌਮ ਸੀਗੀ ਜਿਹੜੀ ਕਿ ਦੂਰੋਂ ਇਸ ਗੱਲ ਲਈ ਪਛਾਣੀ ਜਾਂਦੀ ਸੀਗੀ ਕਿ ਜਿਹੜੀਆਂ ਔਰਤਾਂ ਹੈਗੀਆਂ ਅਸੀਂ ਉਹਨਾਂ ਲਈ ਮੈਂ ਆਪਣੀ ਬੜੀ ਵਾਰ ਗੱਲ ਈਵਨ ਐਟ ਦਾ ਕੋਸਟ ਆਫ ਸਾਊਂਡਿੰਗ ਰੈਪੀਟੇਟਿਵ ਕਿ ਲੋਕ ਕਹਿਣ ਜੀ ਦੁਬਾਰਾ ਇਹ ਕਿੰਨੀ ਵਾਰ ਗੱਲ ਸੁਣਾ ਚੁੱਕੇ ਮੈਂ ਫਿਰ ਸੁਣਾਵਾਂਗਾ ਕਿਉਂਕਿ ਇਹ ਮੈਂ ਆਪਣੀ ਕੰਨੀ ਸੁਣੀ ਔਰ ਖੁਦ ਮਾਣ ਮਹਿਸੂਸ ਕਰਦਿਆਂ ਹੋਏ ਦਿੱਲੀ 'ਚ ਖੜਾ ਸੀ ਜਦੋਂ ਕਿ ਬੈਂਗਲੋਰ ਤੋਂ ਸਾਊਥ ਇੰਡੀਆ ਤੋਂ ਇੱਕ ਲੜਕੀ ਸੀ 4 ਲੜਕੀਆਂ ਗੱਲ ਕਹਿੰਦੀ ਸੀਗੀ ਕਿ ਜਦੋਂ ਅਸੀਂ ਦਿੱਲੀ ਦੇ ਵਿੱਚ ਕੋਈ ਸਰਦਾਰ ਦੇਖਦੇ ਹਾਂ ਅਸੀਂ ਕੋਲ ਹੋ ਜਾਂਦੇ ਹਾਂ ਕਿ ਬਈ ਹੁਣ ਕੋਈ ਸਾਨੂੰ ਡਰਨੀ ਹੈ ਇਹ ਸਾਡੀ ਰਿਸਪੈਕਟ ਅੱਜ ਵੀ ਚਲੋ ਹੈਗੀ ਆ ਦਿੱਲੀ 'ਚ ਇਹ ਸਾਡੀ ਰਿਸਪੈਕਟ ਹੈ ਲੇਕਿਨ ਅੱਜ ਅਸੀਂ ਤੁਸੀਂ ਇੱਥੇ ਅੱਜ ਕਿਤੇ ਪਬਲਿਕ ਪਲੇਸ 'ਤੇ ਚਲੇ ਜਾਓ ਉਹ ਅਸੀਂ ਮਾਂ ਭੈਣ ਦੀਆਂ ਗਾਲਾਂ ਕੱਢਦੇ ਹਾਂ ਮਤਲਬ ਇੱਦਾਂ ਲੱਗਦਾ ਹੈ ਕਿ ਗੱਲ ਘੱਟ ਹੋ ਰਹੀ ਹੈ ਗਾਲੀ ਗਲੋਚ ਜ਼ਿਆਦਾ ਹੋ ਰਿਹਾ ਅੱਜ ਅਸੀਂ ਇੰਨੀ ਅਬਿਊਸਿਵ ਲੈਂਗੁਏਜ ਦਾ ਇਸਤੇਮਾਲ ਜਿਹੜਾ ਅਸੀਂ ਉਹ ਕਰਦੇ ਹਾਂ ਮੈਂ ਕਹਿੰਦਾ ਜੀ ਲੇਡੀਜ਼ ਵਿਚਾਰੀਆਂ ਵੈਸੇ ਹੀ ਤੁਸੀਂ ਜਿੱਥੇ ਮਰਜ਼ੀ ਚਲ ਜਾਓ, ਰੈਸਟੋਰੈਂਟ ਬੈਠ ਲਓ, ਤੁਸੀਂ ਮੂਵੀ ਦੇਖਣ ਚਲ ਜਾਓ, ਠੀਕ ਹੈ। ਇਹਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਸਟੂਡੈਂਟ ਸਾਡੇ ਆਪਣੇ ਹੀ ਬੱਚੇ ਨੇ, ਉਹ ਵੀ ਗੱਲ ਤੋਂ ਘੱਟ ਗੱਲ ਨਹੀਂ ਕਰਦੇ। ਜਿਹੜਾ ਇੱਥੇ ਦੀ ਅਸੀਂ ਜਨਰੇਸ਼ਨ ਆ, ਜੇ ਤੇ ਪੇਰੈਂਟਸ ਨਾਲ ਨੇ ਫਿਰ ਗੱਲ ਵੱਖਰੀ ਆ, ਨਹੀਂ ਤਾਂ ਉਹ ਵੀ ਐਫ ਵਰਡ ਤੋਂ ਥੱਲੇ ਗੱਲ ਨਹੀਂ ਕਰਦੇ। ਉਹ ਕਹਿੰਦੇ ਜੀ ਐਫ ਵਰਡ ਕੱਢਿਆ ਨਹੀਂ ਤਾਂ ਗੱਲ ਕਿਤੇ ਸ਼ਾਇਦ ਹੋ ਹੀ ਨਹੀਂ ਰਹੀ। ਪਤਾ ਨਹੀਂ ਇਹਦੇ ਨਾਲ ਹੀ ਅਸੀਂ ਬਹੁਤ ਜ਼ਿਆਦਾ ਅੰਗਰੇਜ਼ ਬਣ ਜਾਣਾ ਜਾਂ ਕੀ ਬਣ ਜਾਣਾ। ਔਰ ਜਿਹੜੀ ਜਾਤ ਪਾਤ ਹੈ ਉਹ ਸਾਡੇ ਅੰਦਰ ਜਿਸ ਤਰ੍ਹਾਂ ਤੁਸੀਂ ਕਿਹਾ ਹੀ ਆ, ਉਹ ਇੰਨੀ ਕੁ ਕੁੱਟ ਕੁੱਟ ਕੇ ਭਰੀ ਹੋਈ ਹੈ ਸਾਡੇ ਅੰਦਰ ਕਿ ਅੱਜ ਵੀ ਅਸੀਂ ਉਹੀ। ਔਰ ਬਾਕੀ ਰਹੀ ਸਹੀ ਜਿਹੜੀ ਕਸਰ ਹੈ ਉਹ ਅਸੀਂ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨੂੰ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਇੰਡੀਆ ਦੇ ਵਿੱਚ ਜੋ ਕੁਛ ਹੋਇਆ ਨੌਲੇਜ ਲੈਣ ਲਈ ਬੜਾ ਜ਼ਰੂਰੀ ਹੈ, ਜਾਣਕਾਰੀ ਰੱਖਣ ਲਈ ਬੜਾ ਜ਼ਰੂਰੀ ਹੈ। ਮੈਨੂੰ ਖੁਦ ਪੜ੍ਹਨ ਦਾ ਸ਼ੌਕ ਹੈ, ਜਾਣਕਾਰੀ ਰੱਖਣ ਦਾ ਸ਼ੌਕ ਹੈ, ਲੇਕਿਨ ਉਹਦੇ ਨਾਲ ਕਿਤੇ ਨਾ ਕਿਤੇ ਅਸੀਂ ਕੋਈ ਕੁੜੱਤਣਾ ਪੈਦਾ ਕਰਦੀ ਹੈ ਆਪਣੇ ਅੰਦਰ। ਇਹ ਚੀਜ਼ ਦਾ ਜ਼ਰੂਰ ਖਿਆਲ ਰੱਖੀਏ। 647 643 ਤੁਸੀਂ ਆਉਂਦੇ ਹੋ ਜੀ, ਮੇਰੇ ਖਿਆਲ ਨਾਲ ਸਾਡੇ ਕੋਲ ਨਾਮ ਨਹੀਂ ਹੈ ਤੁਹਾਡਾ। 647 643 ਕੌਣ ਸਾਹਿਬ ਬੋਲ ਰਹੇ ਜੀ?
ਹੈਲੋ ਸਰ।
ਹਾਂਜੀ ਸਰ।
ਦੂਸਰੇ ਕੰਟਰੀ ਵਿਚ ਜਾ ਕੇ ਅਕੋਪਾਈ ਕਰਦਾ ਹੈਗਾ ਉਹ ਟੈਰਰਿਜ਼ਮ ਨਹੀਂ ਹੈਗਾ?
ਬਿਲਕੁਲ
ਜਵਾਬ ਦੇ
ਦੇ। ਬਿਲਕੁਲ ਹੈ।
ਪੂਰੇ ਮਿਡਲ ਈਸਟ ਵਿੱਚ ਤੁਸੀਂ ਦੇਖੋ, ਮਤਲਬ ਜਿੱਥੇ ਵੀ, ਮਤਲਬ ਪੂਰੇ ਏਸ਼ੀਆ ਵਿੱਚ ਜਿੱਧਰ ਵੀ ਤੁਸੀਂ ਦੇਖੋ ਓਕੂਪੇਸ਼ਨ ਹੈਗਾ ਦੂਸਰੇ ਕੰਟਰੀ ਦਾ, ਉੱਥੇ ਹੀ ਜ਼ਿਆਦਾ ਟੈਰਰਿਜ਼ਮ ਹੈਗਾ। ਤੇ ਟੈਰਰਿਜ਼ਮ ਨੂੰ ਖਤਮ ਕਰਨ ਵਾਸਤੇ ਇਹ ਜਿਹੜਾ ਸਟੇਟ ਟੈਰਰਿਜ਼ਮ ਹੈਗਾ ਇਹਨੂੰ ਖਤਮ ਕਰਨ ਦੀ ਜ਼ਰੂਰਤ ਨਹੀਂ ਹੈਗੀ? ਬਸ ਇਹੀ ਤੁਹਾਡੇ ਕਮੈਂਟ ਚਾਹੀਦੇ ਨੇ।
ਇਕਬਾਲ ਸਾਹਿਬ ਬਿਲਕੁਲ ਹੈ, ਮੈਂ ਕਮੈਂਟ ਵੀ ਦੇ ਦਿੰਦਾ, ਪਰ ਇਕਬਾਲ ਸਾਹਿਬ ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂ। ਜਿਹੜਾ ਓਕੂਪੇਸ਼ਨ ਹੈ ਉਹ ਤਾਂ ਗਲਤ ਹੈ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮਿਡਲ ਈਸਟ ਦੇ ਵਿੱਚ ਓਕੂਪੇਸ਼ਨ ਹੈ ਉਹ ਤਾਂ ਬਿਲਕੁਲ ਗਲਤ ਹੈ। ਜਾਰਜ ਬੁਸ਼ ਹੋਣਾ ਦੀ ਜਿਹੜੀ ਮਿਡਲ ਈਸਟ ਦੀ ਵਾਰ ਹੈ, ਇਰਾਕ ਦੀ ਜੰਗ ਹੈ, ਉਹਨੂੰ ਕੋਈ ਜਸਟੀਫਾਈ ਨਹੀਂ ਕਰੇਗਾ। ਔਰ ਹਰੇਕ ਨੂੰ ਪਤਾ ਹੈ ਕਿ ਦੇਵਰ ਨਾਟ ਦੇਅਰ ਫਾਰ ਵੈਪਨਸ ਆਫ ਮਾਸ ਡਿਸਟ੍ਰਕਸ਼ਨ, ਦੇਵਰ ਦੇਅਰ ਫਾਰ ਆਇਲ। ਸਿਰਫ ਤੇਲ ਲਈ ਉੱਥੇ ਗਏ ਸੀਗੇ, ਕੋਈ ਵੈਪਨਸ ਆਫ ਮਾਸ ਡਿਸਟ੍ਰਕਸ਼ਨ ਨਾ ਸੀਗੇ, ਨਾ ਉਹਨਾਂ ਨੂੰ ਲੱਭਣੇ ਸੀਗੇ। ਔਰ ਅੱਜ ਮਿਡਲ ਈਸਟ ਦੇ ਵਿੱਚ ਖਰਾਬ ਹਾਲਾਤ ਜਿਹੜੇ ਹੋਏ ਨੇ ਉਹ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਵਨ ਆਫ ਦਾ ਰੀਜ਼ਨਸ ਫਾਰ ਦੈਟ ਇਜ਼ ਓਕੂਪੇਸ਼ਨ। ਲੇਕਿਨ ਇਕਬਾਲ ਸਾਹਿਬ ਮੈਂ ਇਹ ਵੀ ਗੱਲ ਪੁੱਛਣਾ ਚਾਹੁੰਦਾ ਹੈਗਾ, ਤੁਹਾਨੂੰ ਲੱਗਦਾ ਹੈ ਕਿ ਜੇ ਕਿਤੇ ਕੋਈ ਓਕੂਪੇਸ਼ਨ ਹੋਈ ਹੈ ਔਰ ਉਹਦੇ ਜਵਾਬ ਦੇ ਵਿੱਚ ਜੇ ਕੋਈ ਟੈਰਰਿਜ਼ਮ ਕਰਦਾ ਹੈ, ਕੋਈ ਬੰਬ ਕਰਦਾ ਹੈ, ਕੁਛ ਕਰਦਾ ਹੈ, ਤੇ ਕਿਆ ਉਹਦੇ ਨਾਲ ਹਾਲਾਤ ਸੁਧਰੇ ਨੇ ਜਾਂ ਹੋਰ ਜ਼ਿਆਦਾ ਖਰਾਬ ਹੋਏ ਨੇ?
ਠੀਕ ਹੈ, ਪਰ ਯੂਐਨਓ ਕਿੱਥੇ ਹੈ? ਯੂਐਨਓ ਕਿੱਥੇ ਹੈ? ਉਹਨਾਂ ਨੂੰ ਡਿਸੀਜਨ ਲੈਣਾ ਚਾਹੀਦਾ ਹੈਗਾ ਨਾ ਕਿ ਇਹ ਜਿਹੜਾ ਵੀ ਸਟੇਟ, ਮਤਲਬ ਟੈਰਰਿਜ਼ਮ ਹੈਗਾ ਉਹਨੂੰ ਖਤਮ ਕਰੀਏ। ਅਫਗਾਨਿਸਤਾਨ ਦੀ ਮਿਸਾਲ ਲੈ ਲਓ, ਮੈਂ ਹੋਰ ਤਾਂ ਨਹੀਂ ਕਹਾਂਗਾ ਕਿ ਮਤਲਬ ਇੰਡੀਆ ਜਾਂ ਪਾਕਿਸਤਾਨ ਜਾਂ ਕਿਸੇ ਹੋਰ, ਲੇਕਿਨ ਜਿਹੜੇ ਬੜੇ ਬੜੇ ਮਤਲਬ ਜਿਹੜੇ ਇਸ਼ੂ ਹੈਗੇ, ਅਫਗਾਨਿਸਤਾਨ ਦਾ ਇਸ਼ੂ ਹੈਗਾ, ਮਿਡਲੀਸ ਦਾ ਇਸ਼ੂ ਹੈਗਾ, ਐਂਡ ਯੂਐਨਓ ਕੁਛ ਨਹੀਂ ਕਰ ਰਹੀ ਹੈਗੀ, ਤੇ ਫਿਰ ਇਸ ਤਰ੍ਹਾਂ ਦਾ ਹੀ ਟੈਰਰਿਜ਼ਮ ਹੋਏਗਾ ਨਾ ਸਰ?
ਠੀਕ ਹੈ, ਬਹੁਤ ਸ਼ੁਕਰੀਆ ਜੀ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਨਹੀਂ, ਜਿਹੜਾ ਯੂਐਨ ਹੈਗਾ ਜੀ, ਯੈਸ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਉਹਨਾਂ ਨੂੰ ਹੋਰ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ। ਆਖਰੀ ਇੱਕ ਦੋ ਕਾਲਸ ਲੈ ਕੇ ਮੈਨੂੰ ਰੈਪ ਅਪ ਕਰਨ ਦੇ ਹੁਕਮ ਆ ਗਏ ਨੇ, ਕਿਉਂਕਿ ਸਾਡੇ ਗੈਸਟ ਆ ਗਏ ਨੇ ਜੀ। ਅੱਜ ਵੈਂਸਡੇ ਦਾ ਦਿਨ ਹੈ ਤੇ ਤੁਹਾਨੂੰ ਪਤਾ ਵੈਂਸਡੇ ਸਾਡਾ ਫਿਰ ਹੁਣ ਰੀਅਲ ਸਟੇਟ ਔਰ ਇਕਨੋਮੀ ਤੇ ਫਿਰ ਸਾਡਾ ਫੋਕਸ ਜਿਹੜਾ ਉਹ ਚਲਾ ਜਾਏਗਾ। ਹਾਂਜੀ, 30 ਸੈਕਿੰਡ ਲਾਸਟ, ਸਿਰਫ ਮੈਨੂੰ ਦੋ ਕਾਲਸ ਲੈ ਸਕਦਾ ਜੀ, ਮੈਨੂੰ ਇੱਕ ਮਿੰਟ ਦੇ ਵਿੱਚ ਰੈਪ ਅਪ ਕਰਨ ਦੇ ਹੁਕਮ ਹੋ ਗਏ ਨੇ। ਹਾਂਜੀ, ਨਾਹਰ ਔਜਲਾ ਸਾਹਿਬ, 30 ਸੈਕਿੰਡ ਫੋਰ ਯੂ। ਨਾਹਰ ਔਜਲਾ ਜੀ,
ਜੀ ਜਦੋਂ ਜੀ ਚਲੋ, ਮੈਂ ਫਿਰ ਵੀ ਕੋਸ਼ਿਸ਼ ਕਰਦਾ ਜੀ। IMF ਦੀ ਇੱਕ ਸੋਰੀ ਜੀ IMF ਦੀ ਇੱਕ ਰਿਪੋਰਟ ਆਈ ਹੈ ਜਦੋਂ ਜੀ, ਕਿ ਜਿਹੜਾ 1% ਉੱਪਰਲੀਆਂ ਵੱਡੀਆਂ ਕਾਰਪੋਰੇਸ਼ਨਾਂ ਦਾ ਪ੍ਰੋਫਿਟ ਆ, ਜਾਂ 20% ਜਿਹੜੇ ਉੱਪਰਲਿਆਂ ਨੂੰ ਪ੍ਰੋਫਿਟ ਜ਼ਿਆਦਾ ਜਾ ਰਿਹਾ, ਵੀ ਜਿਹੜੇ ਲੋ ਪੱਧਰ ਦੇ ਲੋਕ ਨੇ ਜੇ ਉਹਨਾਂ ਨੂੰ ਇਹ ਪ੍ਰੋਫਿਟ ਆ ਜਿਹੜਾ, ਉਹਨਾਂ ਦਾ ਜਿਹੜਾ ਜੀਵਨ ਆ ਉਹਨੂੰ ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਵੀ ਤਾਂ GDP ਦੇ ਵਿੱਚ ਜਿਹੜਾ ਉਹ ਵਾਧਾ ਹੋ ਸਕਦਾ। ਕਿਉਂਕਿ ਜਦੋਂ ਜੀ ਮਿਨੀਮਮ ਵੇਜ ਦੀ ਗੱਲ ਚੱਲਦੀ ਸੀ ਉਦੋਂ ਕਾਫੀ ਜ਼ਿਆਦਾ ਇਹਦੀ ਡਿਬੇਟ ਵੀ ਹੁੰਦੀ ਰਹੀ ਆ। ਆਪਣੇ ਕੁਝ ਜਿਹੜੇ ਫਾਈਨੈਂਸ਼ੀਅਲ ਹੁੰਦੇ ਸੀਗੇ ਜੀ, ਜਿਹੜੇ ਇੱਥੇ ਰਿਪੋਰਟ ਕਰਨ ਵਾਲੇ, ਉਹ ਵੀ ਆਉਂਦੇ ਰਹੇ ਕਿ ਜੀ ਇਹਦੇ ਨਾਲ ਬੇਰੁਜ਼ਗਾਰੀ ਵੱਧ ਜੂਗੀ, ਜੋਬਾਂ ਚਲੀਆਂ ਜਾਣਗੀਆਂ। ਪਰ ਹੁਣ IMF ਦੀ ਰਿਪੋਰਟ ਹੈ ਕਿ ਇਹ ਥੱਲੇ ਵਾਲੇ ਜਿਹੜੇ ਲੋ 20% ਲੋਕ ਨੇ, ਜਿਹੜੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਜੀ ਜਿਹੜੇ ਬਹੁਤ ਹੀ ਘੱਟ ਇਨਕਮ ਹੈ ਜਿਹਨਾਂ ਦੀ, ਜੇ ਉਹਨਾਂ ਦਾ ਜੀਵਨ ਪੱਧਰ ਉੱਪਰ ਚੱਕਿਆ ਜਾਵੇ ਤਾਂ GDP ਦਾ ਫਰਕ ਪੈ ਸਕਦਾ ਜੀ। ਇੱਕ ਤਾਂ ਮੇਰਾ ਇਹ ਕੁਐਸਚਨ ਸੀਗਾ, ਇਹਦੇ ਤੇ ਚਾਹੁੰਦਾ ਸੀ ਥੋੜਾ ਜਿਹਾ ਤੁਹਾਡਾ ਵੀ ਇਹ ਹੋਣਾ IMF ਦੀ ਰਿਪੋਰਟ ਹੈ। ਦੂਸਰਾ ਮੇਰਾ ਪੁਆਇੰਟ ਸੀਗਾ ਜੀ, ਇੱਥੇ ਟਾਊਨ ਹਾਲ ਮੀਟਿੰਗ ਕੀਤੀ ਗਈ ਸੀ ਜੀ ਬਰੈਂਪਟਨ ਦੇ ਵਿੱਚ, ਹੋਸਪਿਟਲ ਦੇ ਨਾਲ, ਹੈਲਥ ਕੇਅਰ ਦੇ ਨਾਲ ਸੰਬੰਧਿਤ, ਤੇ ਨਾਲ ਦੀ ਨਾਲ ਯੂਨੀਵਰਸਿਟੀ ਕਰਕੇ ਜਦੋਂ ਜੀ ਤੁਹਾਡੇ ਵੱਲੋਂ ਵੀ ਸਵਾਲ ਉਠਾਲਿਆ ਜਾਂਦਾ ਕਿ ਨਾ ਇੱਥੇ ਕੋਈ ਸਟੇਡੀਅਮ ਹੈ, ਬ੍ਰੈਂਪਟਨ ਦੇ ਵਿੱਚ ਆਏ ਸੀ, ਇੱਥੇ ਜਿਹੜੇ ਪੋਲੀਟੀਸ਼ੀਅਨ ਨੇ ਜੀ ਆਪਣੇ ਜਿਹੜੇ ਹੁਣ ਪਾਵਰ ਦੇ ਵਿੱਚ ਆ, ਪਰਾਂਭੀ ਤੇ ਸਰਕਾਰੀ ਆ, ਤੇ ਉਹਨਾਂ ਨੂੰ ਬੁਲਾਇਆ ਸੀਗਾ ਜੀ ਤੇ ਸੰਧੂ ਸਾਹਿਬ ਨੂੰ ਵੀ, ਮੈਂ ਚਾਹੁੰਦਾ ਜੀ ਤੁਹਾਡੇ ਵੱਲੋਂ ਕਦੇ ਨਾ ਕਦੇ ਉਹਨਾਂ ਨੂੰ ਸੱਦਿਆ ਜਾਵੇ, ਅਪੋਜੀਸ਼ਨ ਵਾਲੇ ਜਾਂ ਸਿਟੀ ਵਾਲੇ ਜਾਂ ਜਿਹੜੇ ਪੀਸੀ ਦੇ ਮੈਂਬਰ ਨੇ ਜੀ MPP, ਇਹਦੇ ਤੇ ਜ਼ਰੂਰ ਗੱਲਬਾਤ ਹੋਣੀ ਚਾਹੀਦੀ ਜਦੋਂ ਵੀ ਜੀ ਜਿਹੜਾ ਇੱਥੇ ਮਸਲੇ ਬ੍ਰੈਂਪਟਨ ਦੇ ਵਿੱਚ ਹੈਗਾ।
ਸਰ ਅਸੀਂ ਤਿਆਰ ਹਾਂ ਜੀ, ਬਿਲਕੁਲ, ਅਸੀਂ ਪਹਿਲਾਂ ਵੀ ਗੱਲ ਕੀਤੀ ਇਹਦੇ ਬਾਰੇ ਨਾਹਰ ਔਜਲਾ ਸਾਹਿਬ ਕਿ ਅਸੀਂ ਉਹਨਾਂ ਨੂੰ ਇਨਵਾਈਟ ਕਰ ਦਿੰਦੇ ਹਾਂ ਔਰ ਤੁਸੀਂ ਸਾਨੂੰ ਦੱਸ ਦਿਓ ਕਿ ਤੁਹਾਡੇ ਗਰੁੱਪ ਵੱਲੋਂ ਦੋ ਤਿੰਨ ਬੰਦੇ ਕਿਹੜੇ ਆਉਣਾ ਚਾਹੁੰਦੇ ਨੇ, ਤੁਸੀਂ ਆ ਜਾਓ, ਹੋਰ ਇੱਕ ਦੋ ਜਣੇ ਆ ਜਾਓ ਤੇ ਅਸੀਂ ਬੈਠ ਕੇ ਚੈਨਲ ਵਾਈ ਦੇ ਉੱਤੇ ਇਹਦੇ ਬਾਰੇ ਡਿਟੇਲ ਡਿਸਕਸ਼ਨ ਕਰ ਲੈਂਦੇ ਹਾਂ ਔਰ ਜਿਹੜੇ ਮਸਲੇ ਤੁਸੀਂ ਉਠਾਉਂਦੇ ਹੋ, ਹੋਸਪਿਟਲ ਦਾ ਮਸਲਾ ਹੈ, ਯੂਨੀਵਰਸਿਟੀ ਦਾ ਮਸਲਾ ਹੈ, ਸਟੇਡੀਅਮ ਦਾ ਮਸਲਾ ਹੈ, ਇਹ ਬ੍ਰੈਂਪਟਨ ਦੇ ਜਿਹੜੇ ਇਸ਼ੂਜ਼ ਨੇ, ਵੀ ਆਰ ਰੈਡੀ। ਮੈਂ ਇਸ ਤਰ੍ਹਾਂ ਕਰਦਾ, ਮੈਂ ਜੇ ਤੁਹਾਡੇ ਵੱਲੋਂ ਬੰਦੇ ਦੋ ਤਿੰਨ ਜਦੋਂ ਤੱਕ ਤੁਸੀਂ ਡਿਸਾਈਡ ਕਰ ਰਹੇ ਹੋ, ਅਸੀਂ ਇਨ ਦਾ ਮੀਨ ਟਾਈਮ ਇਨਵੀਟੇਸ਼ਨ ਭੇਜ ਦਿੰਦੇ ਹਾਂ।
ਜੀ ਜੀ
ਠੀਕ ਹੈ,
ਤੁਹਾਡੇ ਬਾਰੇ ਗੱਲਬਾਤ ਹੋਣੀ ਜ਼ਰੂਰ ਹੈ ਜੀ, ਕਿਉਂਕਿ ਜੇ ਹੁਣ ਇਲੈਕਟਡ ਬੰਦੇ ਆਮ ਲੋਕਾਂ ਦੇ ਕਹੇ ਤੇ ਨਹੀਂ ਆਉਂਦੇ, 300 ਦੇ ਕਰੀਬ ਲੋਕ ਇਕੱਠੇ ਹੋਏ, ਅਸੀਂ ਉਹਨਾਂ ਨੂੰ ਉੱਥੇ ਬੁਲਾਇਆ ਸੀਗਾ ਜੀ, ਪਰ ਕਿਤੇ ਨਾ ਕਿਤੇ ਤਾਂ ਗੱਲ ਹੋਣੀ ਚਾਹੀਦੀ ਹੈ, ਕਿਉਂਕਿ ਲੋਕਾਂ ਦੇ ਰਿਪ੍ਰੈਜੈਂਟੇਟਿਵ ਨੇ ਚੁਣਿਆ ਉਹਨਾਂ ਨੂੰ, ਮੈਂ ਸਮਝਦਾ ਜੀ ਉਹਨਾਂ ਨੂੰ ਇਹ ਤੇ ਗੱਲਬਾਤ ਕਰਨੀ ਜ਼ਰੂਰੀ ਹੈ।
ਬਿਲਕੁਲ ਨਾਹਰ ਔਜਲਾ ਸਾਹਿਬ, ਸੋ ਇਹਦੇ ਬਾਰੇ ਅਸੀਂ ਅਨਾਊਂਸ ਕਰ ਦਿਆਂਗੇ ਜਲਦੀ ਹੀ, ਇਹਦੇ ਬਾਰੇ ਸਾਰੀ ਡਿਟੇਲ ਰਿਪੋਰਟ ਜਿਹੜੀ ਆ ਉਹਨਾਂ ਨੂੰ ਅਸੀਂ ਸਾਰੇ, ਅਸੀਂ ਮਿਊਨਿਸਪਲ, ਪ੍ਰੋਵਿੰਸ਼ੀਅਲ ਤੇ ਫੈਡਰਲ ਲੈਵਲ ਦੇ ਸਾਰੇ ਹੀ ਰਿਪ੍ਰੈਜੈਂਟੇਟਿਵ ਨੂੰ ਬੁਲਾ ਲੈਂਦੇ ਹਾਂ, ਤੁਹਾਡੇ ਵੱਲੋਂ ਵੀ ਇੱਕ ਦੋ ਜਣੇ ਆ ਜਾਓ ਤੇ ਅਸੀਂ ਡਿਟੇਲ 'ਚ ਬੈਠ ਕੇ ਡਿਸਕਸ਼ਨ ਕਰ ਲੈਂਦੇ ਹਾਂ, ਠੀਕ ਹੈ ਸਰ
ਜੀ? ਥੈਂਕ ਯੂ
ਸਰ, ਥੈਂਕ ਯੂ। ਜਿਹੜੀ ਤੁਸੀਂ ਦੂਸਰੀ ਗੱਲ ਕੀਤੀ ਹੈ ਨਾਹਰ ਔਜਲਾ ਸਾਹਿਬ, ਉਹ ਅਸੀਂ ਕਿਸੇ ਦਿਨ ਨਾ ਡਿਟੇਲ ਦੇ ਵਿੱਚ ਕਰਾਂਗੇ ਔਰ ਅੱਜ ਮੈਂ ਪੰਕਜ ਮੋਗਾ ਜੀ ਵੀ ਆ ਗਏ ਨੇ, ਇਹਨਾਂ ਨੂੰ ਵੀ ਮੈਂ ਪੁੱਛਾਂਗਾ ਕਿ ਜਿਹੜੇ ਅਮੀਰ ਲੋਕ ਨੇ ਉਹ ਜੇ ਆਪਣਾ ਕੰਟਰੀਬਿਊਸ਼ਨ ਕਰਨ ਗਰੀਬ ਲੋਕਾਂ ਨੂੰ ਉੱਪਰ ਉਠਾਉਣ ਦੇ ਵਿੱਚ ਤਾਂ ਉਹਨਾਂ ਕੀ ਹੋ ਸਕਦੀ ਹੈ। ਇੱਕ ਕਾਲ ਮੇਰੇ ਕੋਲ ਸਿਰਫ ਲੈਣ ਦਾ ਟਾਈਮ ਹੈ, 30 ਸੈਕਿੰਡ। ਤਾਰਿਕ ਸਾਹਿਬ ਗੋ ਹੈਡ, ਤਾਰਿਕ ਸਾਹਿਬ ਗੋ ਹੈਡ, ਫਿਨਿਸ਼ ਕਰ ਲਓ ਜੀ ਗੱਲ ਫਟਾਫਟ।
ਵਾਲੇਕੁਮ
ਸਲਾਮ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਔਰ ਦੂਸਰਾ ਹੈ ਜਿਹੜਾ ਤੁਹਾਡੀ ਕਮੈਂਟਰੀ ਸੁਣੀ ਪੁਲਿਸ ਦੇ ਮੈਚ ਦੇ ਉੱਤੇ, ਜ਼ਬਰਦਸਤ ਕਮੈਂਟਰੀ, ਔਰ ਵੈਸਟ ਇੰਡੀਆ ਵੈਂਟ ਟੂਡੇ ਤੇ ਬੜਾ ਅੱਛਾ ਖੇਲ ਰਹੇ ਨੇ। ਮੈਂ ਕਿਹਾ ਦੋ ਹੀ ਆਊਟ ਨੇ ਨਾ ਹਾਲ ਤੱਕ, ਅਟੈਂਡ ਨਹੀਂ ਕੀਤਾ।
ਹਾਂਜੀ ਹਾਂਜੀ, ਦੋ ਹੀ ਆਊਟ ਨੇ, ਦੋ ਹੀ ਆਊਟ ਨੇ।
ਹਾਂਜੀ, ਬਾਕੀ ਤੁਸੀਂ ਜਿਹੜੇ ਤੁਸੀਂ ਟਾਪਿਕ ਤੇ ਗੱਲ ਕਰ ਰਹੇ ਸੋ, ਤੁਸੀਂ ਮੀਟਿੰਗ ਕਰੋ, ਉਹਦੇ ਚ ਹੈ ਕਿ ਮੇਰੇ 15-16 ਸਾਲ ਦਾ ਜਿਹੜਾ ਮੈਨੂੰ ਤਜਰਬਾ ਦੇ ਨੇ ਕਾਫੀ ਹੱਦ ਤੱਕ ਤੁਹਾਡੇ ਉਹਦੇ ਕੰਸਰਨ ਜਿਹੜੇ ਨੇ ਦੂਰ ਹੋ ਜਾਣ ਤੇ ਕਰ ਲਓ ਰੇਂਜ ਕਿਸੇ ਲਈ ਟਾਈਮ ਨਿਕਾਲ ਮਾਰ ਲਓ ਮੀਟਿੰਗ ਅਰੇਂਜ ਕਰ ਲਓ।
ਠੀਕ ਹੈ ਸਰ, ਠੀਕ ਹੈ, ਓਕੇ, ਥੈਂਕ ਯੂ ਤਾਰਿਕ ਸਾਹਿਬ, ਬਹੁਤ ਮਿਹਰਬਾਨੀ, ਥੈਂਕ ਯੂ ਤਾਰਿਕ ਸਾਹਿਬ, ਈਦ ਦੀ ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ। ਮੈਂ ਮਾਫੀ ਚਾਹਾਂਗਾ ਬਾਕੀ ਕਾਲਰਸ ਕੋ, ਤੁਸੀਂ ਲਾਈਨ ਹੋਲਡ ਕਰਨੀ ਹੈ ਤਾਂ ਕਰ ਲਓ, ਲੇਕਿਨ ਸਿਰਫ ਰੀਅਲ ਸਟੇਟ ਔਰ ਇਕਨੋਮੀ ਦੇ ਉੱਤੇ ਹੀ ਸਿਰਫ ਗੱਲਬਾਤ ਹੋਏਗੀ। ਰੀਅਲ ਸਟੇਟ ਦਾ ਕੋਈ ਸਵਾਲ PK ਸਭਰਵਾਲ ਔਰ ਪੰਕਜ ਮੋਗਾ ਸਾਹਿਬ ਪਹੁੰਚ ਚੁੱਕੇ ਨੇ, ਸਿਰਫ ਰਾਜਵੀਰ ਜੀ ਸਪੋਂਸਰ ਸਾਡੇ ਹਾਈਲਾਈਟ ਕਰਨਗੇ ਔਰ ਕਾਲਸ ਮੈਂ ਕੋਈ ਨਹੀਂ ਲਵਾਂਗਾ। ਰਾਜਵੀਰ ਜੀ ਸਪੋਂਸਰ ਤੁਸੀਂ ਹਾਈਲਾਈਟ ਕਰ ਦਿਓ ਔਰ ਮੈਂ ਸਕੋਰ ਸਿਰਫ ਦੱਸਦਾ, ਕ੍ਰਿਕਟ ਦਾ ਸਕੋਰ 103-107 ਰਨ, ਦਿਸ ਇਜ਼ ਅਨਦਰ ਬਾਉਂਡਰੀ ਔਰ ਰੋਹਿਤ ਸ਼ਰਮਾ ਨੇ ਇੱਕ ਹੋਰ ਸ਼ਾਨਦਾਰ ਚੌਕਾ ਲਗਾਇਆ, 58 ਦੇ ਉੱਤੇ ਖੇਲ ਰਹੇ ਨੇ ਰੋਹਿਤ ਸ਼ਰਮਾ ਔਰ 19 ਰਨ ਤੇ ਖੇਲ ਰਹੇ ਨੇ ਰਾਹੁਲ। ਜੇ ਵਿਕਟ ਨਹੀਂ ਗਿਰੀ ਤਾਂ ਇੰਡੀਆ ਅੱਜ ਦਾ ਮੁਕਾਬਲਾ ਜਿਹੜਾ ਉਹ ਜਿੱਤ ਸਕਦਾ। ਜੀ
ਜੀ ਯੁਧਵੀਰ ਜੀ, ਅਸੀਂ ਦੱਸਣਾ ਚਾਹੁੰਦੇ ਆਪਣੇ ਲਿਸਨਰਸ ਨੂੰ ਕਿ ਕਿਸੇ ਵੀ ਕਿਸਮ ਦਾ ਰੂਫਿੰਗ ਦਾ ਕੰਮ ਕਰਵਾਉਣਾ ਚਾਹੁੰਦੇ ਨੇ ਤਾਂ ਮੈਟਲ ਰੂਫਿੰਗ ਤੇ ਹਰ ਤਰ੍ਹਾਂ ਦੀ ਰੂਫਿੰਗ ਦੇ ਵਿੱਚ ਐਕਸਪਰਟ ਨੇ ਪੇਲੈਸ ਰੂਫਿੰਗ ਬਾਰੇ, ਤੁਸੀਂ ਨੰਬਰ ਨੋਟ ਕਰ ਲਓ ਜੀ 416-826-5800। ਬਹੁਤ ਹੀ ਸਟਾਈਲਿਸ਼ ਰੀਡਿਜ਼ਾਈਨ 2019 ਮਾਡਲ ਪੋਲੀਕਿਊਰੋ ਇਕਿਊਰਾ ਦਾ ਆਨੰਦ ਲੈਣਾ ਚਾਹੁੰਦੇ ਹੋ ਤੇ ਤੁਸੀਂ ਕਾਲ ਕਰਨੀ ਹੈ 905-458-7100। ਦੰਦਾਂ ਦੇ ਮਾਹਿਰ ਡਾਕਟਰ, ਕਿਸੇ ਵੀ ਕਿਸਮ ਦਾ ਦੰਦਾਂ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਵਿਜ਼ਿਟ ਕਰਨੀ ਹੈ ਡਾਕਟਰ ਨੀਲ ਗੱਜਰ ਜੀ ਕੋਲ। ਇਹਨਾਂ ਦਾ ਨੰਬਰ ਹੈ ਜੀ 299-401-0009, 289-401-0009। ਕੁਈਨਸ ਗੇਟ ਅਕੈਡਮੀ ਐਜੂਕੇਸ਼ਨ ਦੀ ਬੱਚਿਆਂ ਦੀ ਲਰਨਿੰਗ, ਉਹਨਾਂ ਦੀ ਕਾਬਲੀਅਤ ਨੂੰ ਐਕਸੈਪਸ਼ਨਲ ਲਰਨਿੰਗ ਐਕਸਪੀਰੀਅੰਸ ਕਰਾਉਂਦੇ ਨੇ ਔਰ ਉਹਨਾਂ ਦੀ ਐਜੂਕੇਸ਼ਨਲ ਕਾਬਲੀਅਤ ਨੂੰ ਹੋਰ ਵੀ ਵਧਾਉਂਦੇ ਨੇ। ਇਹਨਾਂ ਦੇ ਕੋਲ ਬਹੁਤ ਹੀ ਜ਼ਿਆਦਾ ਪ੍ਰੋਗਰੈਸਿਵ ਐਜੂਕੇਸ਼ਨ ਦੇ ਨਾਲ ਨਾਲ ਕੁਆਲੀਫਾਈਡ ਟੀਚਰਸ ਨੇ, ਲੋ ਟੀਚਰ ਟੂ ਸਟੂਡੈਂਟ ਰੇਸ਼ੋ ਹੈ। ਨੰਬਰ ਨੋਟ ਕਰ ਲਓ ਕੁਈਨਸ ਗੇਟ ਅਕੈਡਮੀ ਦਾ 905-846-5200। ਯੂਸੀ ਮਾਸ, ਬੱਚਿਆਂ ਦੀਆਂ ਮੈਥ ਸਕਿੱਲਸ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ, ਉਹਨਾਂ ਦਾ ਫੋਕਸ, ਉਹਨਾਂ ਦੀ ਯਾਦਾਸ਼ਤ, ਸੈਲਫ ਕੌਨਫੀਡੈਂਸ ਵਧਾਉਣਾ ਚਾਹੁੰਦੇ ਤਾਂ ਤੁਸੀਂ ਕਾਲ ਕਰਨੀ ਆ UCMAS.ca ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਔਰ ਨੰਬਰ ਹੈ ਜੀ 905-812-1919, 905-812-1919। ਸਟੀਵਨ ਮਿਕੀ, ਮੈਨਸ ਕਲੋਥਿੰਗ ਦੇ ਐਕਸਪਰਟ ਨੇ, ਹਰ ਤਰ੍ਹਾਂ ਦੀਆਂ ਮੈਨਸ ਸ਼ਰਟ, ਸੂਟਸ, ਟਰਾਊਜ਼ਰਸ, ਜੈਕਟਸ, ਪੋਲੋਸ, ਟਾਈਸ, ਮਤਲਬ ਹਰ ਤਰ੍ਹਾਂ ਦੇ ਮੈਨਸ ਕਲੋਥਿੰਗ ਦੇ ਵਿੱਚ ਐਕਸਪਰਟ ਸਪੀਰਨ ਮਿਕੀ ਨੰਬਰ ਨੋਟ ਕਰ ਲਓ ਜੀ ਇਹਨਾਂ ਦਾ 905-670-3388 ਬਹੁਤ ਹੀ ਵਧੀਆ ਡਰਾਈਵਿੰਗ ਐਕਸਪੀਰੀਅੰਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਾਣਾ ਹੈ ਨੌਰਥ ਵੈਸਟ ਲੈਕਸਿਸ ਤੇ 407 ਤੇ ਏਅਰਪੋਰਟ ਰੋਡ ਦੇ ਬਿਲਕੁਲ ਨੇੜੇ ਨੰਬਰ ਇਹਨਾਂ ਦਾ 905-496-1000 905-494-1000 ਕੈਸ਼ ਸਪੋਰਟਸ ਪਲੈਕ ਮੌਕਾ ਦੇ ਰਿਹਾ ਵਰਲਡ ਕੱਪ ਮੈਚਿਸ ਨੂੰ ਦੇਖਣ ਦਾ ਤੇ ਤੁਸੀਂ ਕੈਸ਼ ਸਪੋਰਟਸ ਪਲੈਕ ਦੀਆਂ ਇਨਡੋਰ ਫੈਸਿਲਿਟੀਜ਼ ਦੇ ਨਾਲ ਸੈਲਫੀ ਕਲਿੱਕ ਕਰਕੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਜਿੱਤ ਸਕਦੇ ਹੋ ਵੀ ਆਈ ਪੀ ਟਿਕਟ ਨੰਬਰ ਨੋਟ ਕਰ ਲਓ ਕੈਸ਼ ਸਪੋਰਟਸ ਪਲੈਕ ਦਾ 905-394-9491 ਲਜ਼ੀਜ਼ ਖਾਣੇ ਦਾ ਮਜ਼ਾ ਲੈ ਸਕਦੇ ਹੋ ਨਾਲ ਹੀ ਨਾਲ ਪੰਜਾਬੀ ਮਿਊਜ਼ਿਕ ਨੂੰ ਇੰਜੋਏ ਕਰ ਸਕਦੇ ਹੋ ਇਸ ਫਰਾਈਡੇ ਰੈਪਟਰਸ ਦੇ ਮੈਚ ਨੂੰ ਵੀ ਇੰਜੋਏ ਕਰ ਸਕਦੇ ਹੋ ਵਰਲਡ ਕੱਪ ਕ੍ਰਿਕਟ ਮੈਚਸ ਦਾ ਵੀ ਇੰਜੋਏ ਕਰ ਸਕਦੇ ਹੋ ਬਹੁਤ ਹੀ ਲਾਜਵਾਬ ਖਾਣਾ ਅਨੋਖੀ ਰੈਸਟੋਰੈਂਟ ਨੰਬਰ ਇਹਨਾਂ ਦਾ 905-400-9982
ਜੀ ਬਹੁਤ ਸ਼ੁਕਰੀਆ ਜੀ ਔਰ ਨਾਲ ਹੀ ਅਸੀਂ ਆਪਣੇ ਗੈਸਟ ਦਾ ਸਵਾਗਤ ਕਰਨਾ ਚਾਹੁੰਦੇ ਰੀਅਲ ਸਟੇਟ ਦਾ ਕੋਈ ਸਵਾਲ ਪੀ ਕੇ ਸਬਰਾਲ ਪੀ ਕੇ ਜੀ ਵੈਲਕਮ ਸਰ
ਗੁੱਡ ਮਾਰਨਿੰਗ ਜੀ ਥੈਂਕ ਯੂ ਵੈਰੀ ਮਚ
ਗੁੱਡ ਮਾਰਨਿੰਗ ਸਰ ਔਰ ਨਾਲ ਹੀ ਪੰਕਜ ਮੋਗਾ ਜੀ ਦਾ ਸਵਾਗਤ ਕਰਦੇ ਹਾਂ ਪੰਕਜ ਜੀ ਵੈਲਕਮ ਸਰ
ਥੈਂਕ ਯੂ ਵੈਰੀ ਮਚ ਯਦਵੀਰ ਜੀ ਤੇ ਮੇਰੀ ਤਰਫੋਂ ਸਭ ਨੂੰ ਗੁੱਡ ਮਾਰਨਿੰਗ
ਗੁੱਡ ਮਾਰਨਿੰਗ ਸਰ ਪੀ ਕੇ ਜੀ ਵਿਲ ਸਟਾਰਟ ਵਿਦ ਯੂ ਕੀ ਓਪਨਿੰਗ ਸਟੇਟਮੈਂਟ ਨੇ ਸਰ ਅੱਜ ਤੁਹਾਡੀ
ਬਸ ਇਹ ਬੜੀ ਇੰਟਰਸਟਿੰਗ ਨਿਊਜ਼ ਸੀਗੀ ਕਿ ਮੌਰਗੇਜ ਪ੍ਰੋਫੈਸ਼ਨਲਸ ਕੈਨੇਡਾ ਦੀ ਸਟੱਡੀ ਨੇ ਲੈ ਕੇ ਆਏ ਨੇ ਕਿ B20 ਰੂਲ ਹੋਣ ਕਰਕੇ ਲਗਭਗ ਅਸੀਂ ਹਮੇਸ਼ਾ ਕਹਿੰਦੇ ਰਹਿੰਦੇ ਹਾਂ ਕਿ ਕੰਸਟਰਕਸ਼ਨ ਘੱਟ ਹੈ ਜਾਂ ਅਵੇਲੇਬਿਲਿਟੀ ਘੱਟ ਹੈ ਪ੍ਰੋਪਰਟੀਆਂ ਘੱਟ ਨੇ ਉਹਦਾ ਸਭ ਤੋਂ ਵੱਡਾ ਉਹ ਕਸੂਰ ਹੀ B20 ਰੂਲ ਦਾ ਮੰਨ ਰਹੇ ਨੇ ਜਿਹਦੇ ਕਰਕੇ ਪ੍ਰੋਪਰਟੀਜ਼ ਵਰਥ 8 ਬਿਲੀਅਨ ਲੋ ਰਾਈਜ਼ ਕੰਸਟਰਕਸ਼ਨ ਇਸ ਸਾਲ ਦੇ ਐਂਡ ਤੱਕ ਘੱਟ ਹੋਣਗੀਆਂ 8 ਬਿਲੀਅਨ ਬਹੁਤ ਜ਼ਬਰਦਸਤ ਜਿਹਨੂੰ ਕਹਿੰਦੇ ਨੇ ਇਹ ਜਿਹੜਾ ਹੈਗਾ ਡਾਟਾ ਜਿਹੜਾ ਉਹਨੇ ਦਿੱਤਾ ਹੈ B20 ਰੂਲ ਕਰਕੇ ਔਰ ਉਹਦੇ ਅੰਦਰ ਔਰ ਇਹ ਘੱਟ ਹੋਣ ਕਰਕੇ ਪ੍ਰਾਈਜ਼ ਵੱਧਦਾ ਜਾ ਰਿਹਾ ਹੈਗਾ ਔਰ ਪ੍ਰਾਈਜ਼ ਵਧਣ ਦੇ ਅੰਦਰ ਉਹ ਇੱਕ ਹੋਰ ਹੀ ਬੜੀ ਜ਼ਬਰਦਸਤ ਚੀਜ਼ ਨਾਲ ਆਈ ਹੈ ਕਿ ਟੋਰੋਂਟੋ ਦੇ ਅੰਦਰ ਇਸ ਵਕਤ 1,60,000 ਅਗਰ ਫੈਮਲੀ ਦੀ ਇਨਕਮ ਹੈ ਤਾਂ ਉਹ ਜਾ ਕੇ ਘਰ ਖਰੀਦ ਸਕਦੇ ਨੇ ਤਾਂ ਬਾਕੀ ਉਹਨੂੰ ਘਰ ਮਿਲਣਾ ਹੀ ਔਖਾ ਹੋ ਗਿਆ ਔਰ ਅਗਰ ਵੈਨਕੂਵਰ ਦੀ ਗੱਲ ਕਰੀਏ ਤਾਂ 240,000 ਫੈਮਲੀ ਇਨਕਮ ਚਾਹੀਦੀ ਹੈ ਘਰ ਖਰੀਦਣ ਵਾਸਤੇ ਕਿਉਂਕਿ ਉੱਥੇ ਪ੍ਰਾਈਜ਼ ਐਵਰੇਜ ਜਿਹੜਾ 1.4 ਮਿਲੀਅਨ ਹੈਗਾ ਇੱਥੇ ਹਾਲਾਂਕਿ 870 ਹੈਗਾ ਹੈਮਿਲਟਨ ਜਿਹੜਾ ਸਾਡਾ ਨਾਲ ਹੈਗਾ ਇਹਦੇ ਅੰਦਰ 1,20,000 ਤਾਂ ਕਈ ਲੋਕ ਇੱਥੇ ਹੈਮਿਲਟਨ ਜਾ ਰਹੇ ਸੀਗੇ ਔਰ 2 ਸਾਲ ਪਹਿਲੇ ਮੈਂ ਕਹਿੰਦਾ ਸੀਗਾ ਹੈਮਿਲਟਨ ਜ਼ਰੂਰ ਜਾਓ ਪਰ ਉੱਥੇ ਵੀ ਅਫੋਰਡੇਬਿਲਟੀ ਬੜੀ ਖਰਾਬ ਹੋ ਚੁੱਕੀ ਹੈ ਲੀਸਟ ਐਕਸਪੈਂਸਿਵ ਦੇ ਅੰਦਰ ਮੋਂਟਰੀਅਲ ਅਤੇ ਐਡਮਿੰਟਨ ਆਇਆ ਜਿਹਦੇ ਅੰਦਰ 80,000 ਫੈਮਲੀ ਇਨਕਮ ਦੇ ਨਾਲ ਤੁਸੀਂ ਘਰ ਲੈ ਸਕਦੇ ਹੋ ਜੀ ਇਟ ਵਾਜ਼ ਵੈਰੀ ਇੰਟਰਸਟਿੰਗ ਡਾਟਾ ਜਿਹੜਾ ਮੈਂ ਸ਼ੇਅਰ ਕਰਨਾ ਚਾਹੁੰਦਾ ਸੀਗਾ
ਠੀਕ ਹੈ ਜੀ ਪੰਕਜ ਮੋਗਾ ਜੀ ਤੁਹਾਡੀ ਓਪਨਿੰਗ ਸਟੇਟਮੈਂਟ
ਜੀ ਯੁਧਵੀਰ ਜੀ ਬੇਸਿਕਲੀ ਕੱਲ੍ਹ ਜਿਹੜੇ ਫੈਡ ਹੈੱਡ ਸੀਗੇ US ਦੇ ਮਿਸਟਰ ਜਰੋਮ ਪਾਵਲ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਇਕੋਨਮੀ ਅਗਰ ਸਲੋ ਡਾਊਨ ਹੁੰਦੀ ਹੈ ਤਾਂ ਅਸੀਂ ਉਹਦੇ ਵਾਸਤੇ ਐਕਸ਼ਨ ਲਾਂਗੇ ਐਕਸ਼ਨ ਦਾ ਮਤਲਬ ਇਹ ਹੈ ਕਿ ਇੰਟਰਸਟ ਰੇਟ ਘਟਾਉਣਾ ਵੀ ਪਿਆ ਤਾਂ ਘਟਾਵਾਂਗੇ ਔਰ ਇਹ ਬੜੀ ਮਜ਼ੇਦਾਰ ਚੀਜ਼ ਹੋਈ ਹੈ ਇਸ US ਦੀ ਹਿਸਟਰੀ ਜਦੋਂ ਤੋਂ ਟਰੰਪ ਆਏ ਨੇ ਕਿਉਂਕਿ ਜਰੋਮ ਪਾਵਲ ਸਾਹਿਬ ਆਪਦੇ ਹਿਸਾਬ ਨਾਲ ਕੰਮ ਕਰ ਰਹੇ ਸੀਗੇ ਟਰੰਪ ਸਾਹਿਬ ਆਪਦੇ ਹਿਸਾਬ ਨਾਲ ਕੰਮ ਕਰ ਰਹੇ ਸੀ ਉਹ ਆਪਦੇ US ਟ੍ਰੇ ਉਹ ਜਿਹੜੇ ਚਾਈਨਾ ਦੇ ਟ੍ਰੇਡ ਚੱਲ ਰਹੇ ਨੇ ਆ ਪਾਵਲ ਸਾਹਿਬ ਆਪਦੀ ਇਕੋਨਮੀ ਨੂੰ ਦੇਖ ਰਹੇ ਸੀਗੇ ਮਾਰਕੀਟ ਨੂੰ ਉਹ ਦੇਖ ਨਹੀਂ ਰਹੇ ਸੀਗੇ ਲੇਕਿਨ ਹੁਣ ਉਹਨਾਂ ਨੇ ਉਹ ਚੀਜ਼ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਹੜੀ ਕਿ ਬਾਕੀ ਫੈਡ ਹੈੱਡ ਵੀ ਕਰਦੇ ਸੀਗੇ ਮਾਰਕੀਟ ਨੂੰ ਵੀ ਵਾਚ ਕਰਨਾ ਹੈ ਇਕੋਨਮੀ ਅਗਰ ਸਲੋ ਡਾਊਨ ਹੋ ਰਹੀ ਹੈ ਤਾਂ ਕੀ ਐਕਸ਼ਨ ਲੈਣੇ ਨੇ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਪਹਿਲਾਂ ਉਹ ਬੋਲਦੇ ਨਹੀਂ ਸੀਗੇ ਸਿਰਫ ਐਕਸ਼ਨ ਲੈ ਰਹੇ ਸੀਗੇ ਔਰ ਟਰੰਪ ਮਿਸਟਰ ਟਰੰਪ ਨੇ ਇੱਕ ਸਟੇਟਮੈਂਟ ਦਿੱਤੀ ਸੀਗੀ ਇਹ 14 May ਦੀ ਸਟੇਟਮੈਂਟ ਹੈ ਮੈਂ ਕੱਢ ਕੇ ਲਿਆ ਉਹਨਾਂ ਨੇ ਕਿਹਾ ਸੀ ਇਫ ਫੈਡ ਕੱਟਸ ਇੰਟਰਸਟ ਰੇਟ US ਵਿਲ ਵਿਨ ਦ ਟ੍ਰੇਡ ਵਾਰ ਐਂਡ ਇਟ ਵੁੱਡ ਬੀ ਗੇਮ ਓਵਰ ਸੋ ਇਹ ਉਹਨਾਂ ਦੀ ਸਟੇਟਮੈਂਟ ਤੋਂ ਬਾਅਦ ਵਾਕਈ ਕਾਫੀ ਸਟਰੋਂਗ ਸਟੇਟਮੈਂਟ ਹੈ ਔਰ ਕੱਲ੍ਹ ਜਿਹੜੀ ਮਾਰਕੀਟ ਉੱਠੀ ਕਿਉਂਕਿ ਮਈ 'ਚ ਕਾਫੀ ਮਾਰਕੀਟ ਥੱਲੇ ਗਈ ਸੀ ਕੱਲ੍ਹ ਜਦੋਂ ਉੱਠਣੀ ਸ਼ੁਰੂ ਹੋਈ ਹੈ ਡਾਓ ਜੋਨ ਲਗਭਗ 500 ਪੁਆਇੰਟ ਦੇ ਕਰੀਬ ਉੱਪਰ ਉੱਠਿਆ ਹੈ ਨੈਸਡੈਕ ਵੀ 200 ਪੁਆਇੰਟ ਦੇ ਕਰੀਬ ਉੱਠਿਆ ਹੈ ਸੋ ਮਤਲਬ ਮਾਰਕੀਟਸ ਐਵੇਂ ਛਲਾਂਗਾਂ ਮਾਰੀਆਂ ਕਿਉਂਕਿ ਇਹ ਹੁਣ ਇੱਕ ਪੇਜ 'ਤੇ ਆਉਂਦੇ ਹੋਏ ਲੱਗ ਰਹੇ ਨੇ ਵਿਚ ਇਜ਼ ਰੀਅਲੀ ਗੁੱਡ ਫੋਰ ਇਕੋਨਮੀ US ਮਾਰਕੀਟ ਅਗਰ US ਮਾਰਕੀਟ ਨਾਲ ਅੱਛਾ ਹੋ ਰਿਹਾ ਹੈ ਤਾਂ ਕੈਨੇਡੀਅਨ ਮਾਰਕੀਟ ਵੀ ਅੱਛੀ ਹੋਏਗੀ ਸਾਡਾ TSX ਵੀ ਲਗਭਗ 150 ਪੁਆਇੰਟ ਉੱਪਰ ਸੀਗਾ ਕੱਲ੍ਹ ਉਸ ਨਿਊਜ਼ ਤੋਂ ਬਾਅਦ ਸੋ ਇਹ ਇੱਕ ਬਹੁਤ ਮੇਜਰ ਨਿਊਜ਼ ਸੀਗੀ ਜੀ
ਮੈਂ ਪੰਕਜ ਜੀ ਤੁਹਾਡੇ ਕੋਲ ਦੁਬਾਰਾ ਆਵਾਂਗਾ ਕਿਉਂਕਿ ਸਾਡੇ ਕਾਲਰ ਨੇ ਨਾਹਰ ਔਜਲਾ ਸਾਹਿਬ ਨੇ ਇੰਪੋਰਟੈਂਟ ਪੁਆਇੰਟ ਰੇਸ ਕੀਤਾ ਸੀਗਾ ਕਿ ਬੜੀਆਂ ਕੰਪਨੀਜ਼ ਜੇ ਉਹ ਆਪਣਾ ਫਰਜ਼ ਸਮਝ ਕੇ ਜਿਹੜੇ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ ਜੇ ਉਹਨਾਂ ਦੀ ਮਦਦ ਕਰਨ ਤਾਂ ਇਹਦੇ ਨਾਲ GDP ਵੱਧ ਸਕਦੀ ਹੈ ਇਹਦੇ ਨਾਲ ਫਾਇਦਾ ਹੋ ਸਕਦਾ ਹੈਗਾ ਉਹਦੇ 'ਤੇ ਮੈਂ ਆਵਾਂਗਾ ਲੇਕਿਨ ਉਸ ਤੋਂ ਪਹਿਲਾਂ PK ਜੀ ਜਿਹੜੀ ਟ੍ਰਿਪ ਦੀ ਰਿਪੋਰਟ ਆਈ ਹੈ ਲਗਾਤਾਰ
ਕਿੰਨਾ ਮੇ ਦੇ ਵਿੱਚ, ਜਿਹਦੇ ਵਿੱਚ ਕਿ ਪ੍ਰੋਪਰਟੀ ਦੀਆਂ ਕੀਮਤਾਂ ਵਧੀਆ ਨੇ, ਕੌਂਡੋ ਮਾਰਕੀਟ ਦੀ ਕੀਮਤਾਂ ਕਾਫੀ ਉੱਪਰ ਗਈਆਂ ਨੇ, ਇਹਦੇ ਤੇ ਤੁਹਾਡੇ ਸਾਰੇ ਅਨਾਲਿਸਿਸ ਚ ਆਵਾਂਗਾ
ਮੈਂ। 18.9% ਜੰਪ ਆਇਆ ਜੀ ਮੇ ਦੇ ਅੰਦਰ ਈਅਰ ਓਵਰ ਈਅਰ, ਲਾਸਟ ਈਅਰ ਮੇ ਤੋਂ ਅਗਰ ਇਸ ਸਾਲ ਮੇ ਦੇ ਦੇਖੀਏ ਈਅਰ 18.9% ਜੰਪ ਆਇਆ। ਲੇਕਿਨ ਮੈਂ ਇਹਦੇ ਅੰਦਰ ਇੱਕ ਗੱਲ ਇਹ ਵੀ ਕਹਾਂਗਾ ਕਿ ਇਹ ਜੰਪ ਨੂੰ ਅਸੀਂ ਠੀਕ ਹੈ ਜੰਪ ਆਇਆ, ਲੇਕਿਨ ਇਹ ਵੀ ਸਾਨੂੰ ਧਿਆਨ ਜ਼ਰੂਰ ਰੱਖਣਾ ਚਾਹੀਦਾ ਕਿ ਲਾਸਟ ਈਅਰ ਮੇ ਵਾਸ ਦਾ ਸਲੋਐਸਟ ਮੰਥ, ਸਲੋਐਸਟ ਮੰਥ ਸੀਗਾ, ਉਹਦੇ ਨਾਲ ਅਸੀਂ ਕੰਪੇਅਰ ਕਰਕੇ ਅਗਰ ਦੇਖਿਆ ਆਇਆ। ਅਦਰਵਾਈਜ਼ ਕੌਂਡੋ ਮਾਰਕੀਟ ਨੇ ਜਿਹੜਾ ਹੈਗਾ ਬੜਾ ਜ਼ਬਰਦਸਤ ਇਹਨੂੰ ਰੋਕਿਆ ਹੋਇਆ। ਸਿੱਧੀ ਜੀ ਗੱਲ ਹੈ, ਕੌਂਡੋ ਅਪਾਰਟਮੈਂਟ ਦੇ ਅੰਦਰ ਲਗਭਗ 3053 ਸੇਲਸ ਹੋਈਆਂ ਨੇ, 137% ਈਅਰ ਓਵਰ ਈਅਰ ਜੰਪ ਆਇਆ ਹੈਗਾ। ਔਰ ਲੇਕਿਨ 10 ਸਾਲ ਦੀ ਐਵਰੇਜ ਤੋਂ ਵੀ ਅਗਰ ਦੇਖਿਆ ਜਾਏ ਤਾਂ 37% ਜੰਪ ਹੈਗਾ, ਅਤੇ ਇਹਦਾ ਮਤਲਬ ਕੌਂਡੋ ਮਾਰਕੀਟ ਜਿਹੜੀ ਹੈ ਨਾ ਉਹ, ਲੇਕਿਨ ਅਗਰ ਤੁਸੀਂ ਸਿੰਗਲ ਫੈਮਲੀ ਦੇ ਘਰਾਂ ਦੀ ਗੱਲ ਕਰਦੇ ਹੋ ਤਾਂ ਉਹ ਸਿਰਫ 0.3% ਹੈਗਾ ਸਰ, ਠੀਕ ਹੈ ਨਾ। ਉਹ ਟੋਟਲ ਮਾਰਕੀਟ ਦੀ ਗੱਲ ਕਰ ਰਹੇ ਸੀਗੇ 18.9, ਲੇਕਿਨ ਇਹਦੇ ਅੰਦਰ ਕੌਂਡੋ ਜਿਹੜਾ ਹੈ ਉਹਦਾ ਕਾਰਨ ਇਹ ਵੀ ਸੀਗਾ ਕਿ ਲੋਕ ਹੁਣ ਅਫੋਰਡ ਨਹੀਂ ਕਰ ਪਾ ਰਹੇ ਅਤੇ ਉਹ ਕੌਂਡੋ ਵੱਲ ਜਾ ਰਹੇ ਨੇ। ਔਰ ਕੌਂਡੋ ਨੇ ਤਾਂ ਕਮਾਲ ਹੀ ਕਰਤਾ ਹੈਗਾ ਕਿ ਕੌਂਡੋ ਦੇ ਅੰਦਰ ਇੰਨਾ ਜ਼ਿਆਦਾ ਪ੍ਰਾਈਸ ਵੱਧ ਗਿਆ ਕਿ ਹੁਣ ਲੋਕ ਕੌਂਡੋ ਅਫੋਰਡ ਕਰਨਾ ਵੀ ਘੱਟ ਹੋ ਗਿਆ, ਕੌਂਡੋ ਵੀ ਨਹੀਂ ਅਫੋਰਡ ਕਰ ਪਾ ਰਹੇ। ਯਸਟਰਡੇ ਓਨਲੀ ਆਈ ਸੋਲਡ 5 ਯੂਨਿਟਸ ਇਨ ਐਕਸਚੇਂਜ ਡਿਸਟ੍ਰਿਕਟ, ਉੱਥੇ ਲਾਈਨ ਲੱਗੀ ਜਦ ਪਤਾ ਚੱਲਿਆ ਕਿ ਬਿਲਡਰ ਨੇ 800 ਦੇ ਹਿਸਾਬ ਨਾਲ ਬਾਕੀ ਹੋਰ ਯੂਨਿਟ ਰਿਲੀਜ਼ ਕਰਤੇ, ਲਾਈਨ ਲੱਗੀ ਅਤੇ ਲੋਕਾਂ ਦਾ ਕਿਹਾ $800 ਪਰ ਸਕੇਅਰ ਵੀ ਬੜਾ ਸਸਤਾ ਪੈਣਾ ਸ਼ੁਰੂ ਹੋ ਗਿਆ ਜੀ, ਹੁਣ ਲੈ ਲਓ ਜੀ ਫਟਾਫਟ। ਲੇਕਿਨ ਇਹੀ ਮਾਰਕੀਟ ਮਿਸ ਆ ਗਈ ਜਿਹੜੀ ਕਿ ਸਿਰਫ ਉਸ ਤੋਂ 1.5 ਸਾਲ ਪਹਿਲੇ 600 ਸੀਗੀ, ਉਹਨੂੰ ਅਸੀਂ ਮਹਿੰਗਾ ਸਮਝਦੇ ਸੀ, ਹੁਣ 800 ਨੂੰ ਅਸੀਂ ਸਸਤਾ ਸਮਝ ਰਹੇ ਹਾਂ, ਕਿਉਂਕਿ ਮਾਰਕੀਟ ਜਿਹੜੀ ਹੈਗੀ ਇਸ ਵਕਤ ਕੌਂਡੋ ਵੱਲ ਰੁਝਾਨ ਜਿਹੜਾ ਹੈਗਾ ਉਹ ਮਾਰਕੀਟ ਨੂੰ ਲੈ ਕੇ ਗਿਆ, ਪਰ ਐਵਰੇਜ ਜਿਹੜੀ ਇੰਨੀ ਚੰਗੀ ਆਈ ਹੈ ਬਿਕੋਜ਼ ਆਫ ਕੌਂਡੋ ਅਪਾਰਟਮੈਂਟਸ ਜੀ।
ਸਰ ਮੈਂ ਦੇਖ ਰਿਹਾ ਸੀਗਾ ਕਿ ਈਵਨ ਜਿਹੜਾ ਕਿਰਾਇਆ ਹੈਗਾ ਕੌਂਡੋ ਦਾ ਉਹ ਸਿੰਗਲ ਬੈਡਰੂਮ ਦਾ 2000 ਔਨ ਐਨ ਐਵਰੇਜ ਹੈ, $2100 ਪੈ ਰਿਹਾ ਹੈ, ਔਰ ਜੇ 2 ਬੈਡਰੂਮ ਤੁਸੀਂ ਲੈਣਾ ਹੈ $2800।
ਸਰ
ਮੇਰਾ ਇਹ ਸਵਾਲ ਹੈ ਤੁਹਾਨੂੰ ਕਿ ਘਰ ਲਿਆ ਨਹੀਂ ਜਾ ਰਿਹਾ, ਕੌਂਡੋ 6.5-6.5 ਲੱਖ ਦਾ ਕੌਂਡੋ ਐਵਰੇਜ ਪ੍ਰਾਈਜ਼ ਹੈ, ਐਵਰੇਜ ਪ੍ਰਾਈਜ਼ 6.5-6.5 ਲੱਖ ਪਹੁੰਚ ਗਈ ਹੈ, ਤੇ ਸਰ ਜਿਨ੍ਹਾਂ ਨੇ ਕਿਸੇ ਹਸਬੈਂਡ ਵਾਈਫ ਜਾਂ ਇੱਕ ਦੋ ਬੱਚਿਆਂ ਦੇ ਨਾਲ ਰਹਿਣਾ ਹੈ ਕੌਂਡੋ ਦੇ ਵਿੱਚ, $2800 ਐਵਰੇਜ ਪ੍ਰਾਈਜ਼ ਹੈ 2 ਬੈਡਰੂਮ ਦਾ, ਤੇ ਬੰਦਾ ਕੀ ਕਰੇਗਾ ਇਹ ਦੱਸੋ ਮੈਨੂੰ।
ਸਰ ਇੰਨੀ ਸ਼ਰਮ ਆਉਂਦੀ ਹੈ ਕਿ ਸਾਨੂੰ ਗੱਲ ਕਰਨ ਦਾ ਦਿਲ ਨਹੀਂ ਕਰਦਾ, ਮੈਨੂੰ ਮੈਸੇਜ ਆਉਂਦਾ ਨਾ ਕਿਸੇ ਦਾ ਕਿ ਜੀ ਮੇਰੇ ਕੋ ਇੱਕ ਕੌਂਡੋ ਲੈ ਦਿਓ 2 ਬੈਡਰੂਮ, ਮੈਨੂੰ ਕਿਸੇ ਦਾ ਆਇਆ ਇੰਡੀਆ ਤੋਂ ਫੋਨ ਆਇਆ, ਮੈਸੇਜ ਆਇਆ ਕਿ ਹਮ ਲੋਕ ਅੰਕਲ ਟ੍ਰਾਂਸਫਰ ਹੋ ਕੇ ਆ ਰਹੇ ਹੈ, ਉਹ ਇੱਥੋਂ 4 ਸਾਲ ਪਹਿਲੇ ਵਾਪਿਸ ਗਏ ਸੀਗੇ, ਤੋ ਉਹ ਵਾਪਿਸ ਆ ਗਈ ਯੰਗ ਬੱਚਾ, ਉਹ ਫੈਮਲੀ ਤਾਂ ਨਹੀਂ ਆਈ ਪਰ ਉਹਦੀ ਕੁੜੀ ਵਿਆਹ ਕਰਕੇ ਆ ਰਹੀ ਹੈ, ਤੋ ਅੰਕਲ ਮੈਨੂੰ 2 ਬੈਡਰੂਮ ਦਾ ਕੋਈ ਕੌਂਡੋ ਜੋ ਹੈ ਨਾ ਲੈ ਦੇਣਾ, ਧਿਆਨ ਰੱਖਣਾ ਕਿ ਮੇਰਾ ਜੋ ਬਜਟ ਹੈ ਨਾ ਉਹ $1500 ਹੈ। ਮੈਂ ਕਿਹਾ ਬੇਟੇ 4 ਸਾਲ ਪਹਿਲੇ ਵਾਲਾ ਕੌਂਡੋ ਇਹ ਕੈਨੇਡਾ ਨਹੀਂ ਰਹਾ, ਤੂੰ 400 ਬਾਅਦ ਆ ਰਹੀ ਹੈ, ਉਹ ਜੋ 1500 ਤੂੰ ਛੋੜ ਕੇ ਗਈ ਸੀ ਨਾ, ਅੱਜ ਉਹ 2800 ਹੋ ਚੁੱਕਾ ਹੈ, ਉਹ ਹੈਰਾਨ ਹੀ ਹੋ ਗਈ। ਸਾਨੂੰ ਨਾ ਗੱਲ ਕਰਦੇ ਸ਼ਰਮ ਆਉਂਦੀ ਹੁਣ ਟੈਨੈਂਟਸ ਨਾਲ ਕਿ ਮੈਂ ਕੀ ਕਰਾਂ ਕਿ ਤੁਹਾਨੂੰ ਲੈ ਕੇ ਦੇ ਨਹੀਂ ਸਕਦੇ ਅਸੀਂ ਲੋਕ, ਔਰ ਇਹ ਜਿਹੜੀ ਅਫੋਰਡ, ਮੈਂ ਤੁਹਾਨੂੰ ਆਪਣਾ ਐਗਜ਼ਾਮਪਲ ਦੇ ਦਿੰਦਾ ਸਰ, ਇਹ ਤਾਂ ਤੁਸੀਂ ਬੜੀ ਵੱਡੀ ਗੱਲ ਕੀਤੀ ਹੈ 2 ਬੈਡਰੂਮ ਵਾਲੀ, ਆਈ ਹੈਵ ਅ ਸਮਾਲ ਯੂਨਿਟ 296 ਸਕੁਆਇਰ ਫੀਟ, ਇੱਕ ਯੂਨਿਟ ਹੈ, ਮੈਨੂੰ ਦੱਸੋ, ਕਮਰਾ ਬੈਡਰੂਮ ਨਹੀਂ ਹੁੰਦਾ ਸਰ, ਦਿਸ ਇਜ਼ ਅ ਸਟੂਡੀਓ 2 ਬੈਡਰੂਮ, ਸੋਰੀ ਸਟੂਡੀਓ 296 ਸਕੁਆਇਰ ਫੀਟ, $1800 ਰੈਂਟ, ਹਾਊ ਕੈਨ ਨਾਟ ਈਵਨ 1 ਬੈਡਰੂਮ ਦੇਅਰ ਇਨ ਡਾਊਨ ਟਾਊਨ, ਮਤਲਬ ਅਫੋਰਡੇਬਿਲਟੀ ਦੇ ਅੰਦਰ ਬੜਾ ਵੱਡਾ ਕ੍ਰਾਈਸਿਸ ਹੈਗਾ। ਇਹ ਰਿਪੋਰਟਾਂ ਵੀ ਵਾਰ ਵਾਰ ਆਉਣੀਆਂ ਨੇ ਕਿਤੇ ਮਾਰਕੀਟ ਫਲੋਪ ਨਾ ਹੋ ਜਾਏ, ਗਿਰ ਨਾ ਜਾਏ, ਲੋਕ ਲੈ ਨਹੀਂ ਪਾ ਰਹੇ, ਉੱਤੋਂ ਕੰਸਟਰਕਸ਼ਨ ਦਾ ਤੁਹਾਨੂੰ ਉਹਨਾਂ ਨੇ ਦੱਸਿਆ 8 ਬਿਲੀਅਨ ਦੀ ਕੰਸਟਰਕਸ਼ਨ ਸਲੋ ਡਾਊਨ ਹੋ ਗਈ ਹੈ, ਕਿਉਂਕਿ ਇਹਦੇ 'ਤੇ ਇੱਕ ਬੜੀ ਵੱਡੀ ਰਿਪੋਰਟ ਵੀ ਅਖਵਾਈ ਹੈ ਕਿ ਉਹ ਸਾਰਾ ਬਲੇਮ ਜਿਹੜਾ ਦੇ ਰਹੇ ਨੇ ਉਹ ਸਾਰਾ ਬਲੇਮ ਜਾ ਰਿਹਾ ਹੈਗਾ ਗੌਰਮੈਂਟ ਦੀ ਪੋਲਿਸੀਜ਼ ਨੂੰ। ਦ ਸਿੰਪਲ ਇੱਕ 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 ਤੁਹਾਨੂੰ ਮੈਂ ਲੈਂਗੁਏਜ ਪੜ੍ਹ ਕੇ ਦਿਖਾਣਾ, ਦ ਗੌਰਮੈਂਟ ਬਰੋਟ ਇਨ ਮੈਜਰਸ ਓਵਰ ਦ ਲਾਸਟ ਕਪਲ ਆਫ ਈਅਰਸ ਦੈਟ ਹੈਵ ਨਾਟ ਇੰਪਰੂਵਡ ਅਫੋਰਡੇਬਿਲਟੀ or availability of housing options and that they brought in hasn't been that people are looking for. Oh, Kanna ji, ki frustrated is karke apne housing delays, increased taxes, shortage of affordable housing options. Sir, permit hi dated saal to pehle pass hi nahi ho rahe. Itni red tapism hui pi hai ki builder jada chahnda hai, ਉਹ ਜਦ ਤੱਕ ਉਹ ਮਾਲ ਵੇਚਦਾ ਔਰ ਜਦ ਤੱਕ ਉਹਦੀ ਕੰਸਟਰਕਸ਼ਨ ਸਟਾਰਟ ਕਰਦਾ ਉਹਦੀ ਕਾਸਟ ਹੀ 25% ਵੱਧ ਜਾਂਦੀ ਹੈ, 20-25% ਕਾਸਟ ਵੱਧ ਜਾਂਦੀ ਹੈਗੀ, ਤਾਂ ਬਿਲਡਰ ਆਪਣੇ ਵੱਲੋਂ ਰੋ ਰਿਹਾ ਹੈਗਾ। ਰੈਡ ਟੇਪਿਜ਼ ਅਗਰ ਬੰਦ ਖਤਮ ਹੋ ਜਾਏ, ਹੋ ਰਿਹਾ ਜਿਹੜਾ ਪਹਿਲੇ 3-3 ਮਹੀਨੇ ਦੇ ਅੰਦਰ ਪਰਮਿਟ ਹੁੰਦੇ ਸੀਗੇ, 1.5-1.5 ਸਾਲ 2-2 ਸਾਲ ਲੱਗ ਜਾਂਦੇ ਨੇ। ਸਿੰਪਲ ਜੀ ਇੱਕ ਛੋਟੀ ਜਿਹੀ ਗੱਲ ਹੈ, ਓਨਲੀ ਇੰਟੈਰੀਓ 100 ਪ੍ਰੋਜੈਕਟ ਟਾਈਡ ਅਪ ਹੋਏ ਪਏ ਨੇ, ਸਿਰਫ ਓਨਟੈਰੀਓ ਦੇ ਅੰਦਰ 100 ਪ੍ਰੋਜੈਕਟ ਇਸ ਤਰ੍ਹਾਂ ਫਸੇ ਹੋਏ ਨੇ ਲੋਕਲ ਪਲੈਨਿੰਗ ਅਪੀਲ ਟ੍ਰਾਈਬੂਨਲ ਦੇ ਅੰਦਰ, ਸਿਰਫ 100 ਪ੍ਰੋਜੈਕਟ ਫਸੇ ਹੋਏ ਨੇ। ਦੱਸੋ ਬਿਲਡਰ ਕੀ ਕਰੇ ਔਰ ਇੱਕ ਆਮ ਕੰਜ਼ਿਊਮਰ ਕੀ ਕਰੇ, ਇਹ ਇੰਨਾ ਜ਼ਬਰਦਸਤ ਇੱਕ ਵਿਸ਼ੇਸ਼ ਸਰਕਲ ਹੋ ਗਿਆ ਨਾ ਕਿ ਉਹ ਕਹਿੰਦਾ ਤੇਰੀ ਗਲਤੀ, ਦੂਜਾ ਕਹਿੰਦਾ ਤੇਰੀ ਗਲਤੀ, ਔਰ ਗਲਤੀ ਮੈਂ ਤਾਂ ਇਹਦੇ ਅੰਦਰ ਬਹੁਤ ਵੱਡੀ ਗੌਰਮੈਂਟ ਦੀ ਮੰਨਾਂਗਾ।
जी जी बिल्कुल। और दूसरा मैं पंकज जी थोड़े वाल आना चाहना है कि जेडे साडे कॉलर नाहर औजला साहब ने सवाल खड़ा किया, मैं चाहूंगा तुम उन्होंने एड्रैस करो कि वह कहते कि IMF की रिपोर्ट है कि जो दुनिया भर के जी अमीर बड़िया कारपोरेशन ने वो गरीब लोगों लिए वधिया काम करना शुरू कर देन, लोगों को एम्पावर करन, ते वो कहंदे ने कि ये GDP नू बड़ी मदद मिल सकती है, इकोनमी बड़ी वधिया हो सकती है, की कहूं?
बिल्कुल कोई हर्ज ही नहीं है जी इस चीज। GDP किवें वधेगी अगर थलो पैसा है किसी के हाथ च, अगर वो चीजा खरीदना चाह रहा है और खरीदना चाह रहा है तो उनके वास्ते माल बनेगा, बनेगा तो उनके वास्ते रॉ मटीरियल चाहिए। एक साइकिल शुरू करता ना तुसी अगर किसी के हाथ च पैसा देता, तो जदों भी असी स्टिमुलेशन की गल करते हैं, कुछ चीजा करते हैं, असी पैसा देने हाथ च लोगों के, जॉब्स क्रिएशन की गल होंदी है, इंफ्रास्ट्रक्चर खड़ा करन दी गल होंदी है, तो असी जॉब्स क्रिएट कर रहे हैं, पैसा दे रहे हैं, पैसा देना हाथ च किसी दे तो तुसी GDP नू तो हैल्प कर ही रहे हो, उस वेले तो कोई सोचने वाली गल ही नहीं हैगी। यस ये किन्ने लोग अमीर ने जिहड़े ये चीज़ करना चाहणगे उनदे ते आपदी आपदी थिंकिंग ते डिपेंड करता है जी। बहुत सारे लोग है जिन्हें जिहड़े कि जिवें हुण फिलंथ्रोफिस्ट जिहड़े हुंदे ने या जो पैसा दे रहे ने या जॉब क्रिएशन च अगर वो ज़्यादा चले जाण या जॉब क्रिएशन कर ही रहे ने नाल नाल वेजेस भी अगर वधानियां शुरू कर देन ये लोग तो बहुत वड्डी चीज़ हो सकती है सर। बट डिपेंड करता है कि वो आपदे प्रॉफिट वास्ते किन्ना करना चाह रहे ने। सोशो इकनोमिक एक अलग चीज़ हो जाती है, एक इकनोमिक अलग चीज़ हो जाती है, सो दोनों बढ़िया ही नपी तुली जी चीज़ है, बड़ी फाइन लाइन है। लेकिन यस मैं बिल्कुल एग्री करांगा इस चीज़ से कि अगर ये अमीर लोग ने जो बिजनेसिस ने अगर वो ये चीज़ उठाना चाहन अगर पुअर्स नू दुनिया दे तो उन्हों उठा के उन्हों मिडल क्लास या कम से कम लोअर क्लास तो थोड़ा जा अपर क्लास बिल्कुल ले आ सकते हैं क्योंकि वेजिज इनक्रीज करनिया ने, जॉब्स क्रिएट करनिया ने, वो सब कुछ कर सकते हैं जी।
ठीक है जी, इस मौके के उत्ते कुछ कॉलर जिहड़े ने इंतजार कर रहे हैं उन्होंने भी ऑन द एयर ले लिए, रिक्वेस्ट उन्होंने वही है जो असं हमेशा ही करते हैं। पविंदर जी तुम ऑन द एयर हो जी, गो अहेड, की कहना चाहोगे?
बहुत वड्डा लिख के लाया सी के वी डोनेटेड $6 million एंड माय क्वेश्चन इज के ए पैसा पहला कंज्यूमर तो इकट्ठा करके तो फिर ये सानू ही दस रहे कि असी 6 million दिता rather giving to the, why are they allowed to give to the charities when they can reduce the cost? जो NSF से इना इना पैसा लाने एक बंदे को इंश्योरेंस के पैसे नहीं निकले ऑलरेडी इन ट्रबल आ उत्तों की $45-50 होर उत्ते ला देंगे इन्हों के मॉरल बिल्कुल इन्हों के मॉरल कितने गए हैं बैंक्स के उस तो वध इंश्योरेंस कंपनीज ने मैं ना लैके तुम दस दिनी हाँ अवीवा की लैटर आई मेरी इंश्योरेंस उन्होंने एंड उस पेपर तक लिखा हुआ सी वी डोनेटेड दिस मनी $1 million टू द चैरिटी Why are they allowed? ਹੁਣ ਕੱਲ ਇੱਕ ਨਿਊਜ਼ ਸੀ ਕਿ ਮੈਡਮੀ ਹੋਮਸ ਨੇ 100 million ਦੀ ਡੋਨੇਸ਼ਨ ਦਿੱਤੀ ਸਿੱਖ ਕਿਡਸ ਨੂੰ ਵੇਅਰ ਡਿਡ ਦੈਟ ਮਨੀ ਕਮ ਫਰੋਮ ਲੋਕਾਂ ਨੂੰ ਲੁੱਟਦੇ ਆ ਪਹਿਲਾਂ ਫਸਟ ਦੇ ਆਰ ਟੇਕਿੰਗ ਸੋ ਮਚ ਮਨੀ ਘਰਾਂ ਦੀ ਪ੍ਰਾਈਸ ਇੰਨੀ ਓਵਰ ਇਨਫਲੇਟਿਡ ਆ ਕਿ ਕੋਸਟ ਆਫ ਬਿਲਡਿੰਗ ਇਜ਼ ਸੋ ਲੋ ਐਂਡ ਸਿਰਫ ਕਿ ਇੱਕ ਇਹਦੇ ਵਿੱਚ ਤੇ ਬਹੁਤ ਸਾਰੇ ਲੋਕ ਜ਼ਿੰਮੇਵਾਰ ਨੇ ਈਵਨ ਫਰੋਮ ਰੀਅਲ ਸਟੇਟ ਏਜੰਟਸ ਤੋਂ ਲੈ ਕੇ ਬ੍ਰੋਕਰ ਤੋਂ ਲੈ ਕੇ ਐਂਡ ਐਵਰੀਵਨ ਇਜ਼ ਰਿਸਪੋਂਸਿਬਲ ਫਾਰ ਦਾ ਹਾਇਰ ਪ੍ਰਾਈਸ ਆਫ ਦ ਹਾਊਸਿਸ ਔਰ ਕਿਉਂ ਮੈਂ ਤਾਂ ਘਰ ਆਉਂਦੇ ਦੇਖਦੇ ਹਾਂ ਅਸੀਂ ਕਿ ਬਿਲਡਿੰਗ ਕੋਸਟ ਕਿੰਨੀ ਹੈ ਤੇ ਟੋਟਲ ਪ੍ਰਾਈਸ ਦਾ ਕਿੰਨਾ ਘਰ ਵਿਕ ਰਿਹਾ ਇਹ ਮੇਰਾ ਤਾਂ ਬਸ ਇਹੀ ਕੁਐਸਚਨ ਹੈ ਕਿ ਵਾਈ ਆਰ ਦੀਜ਼ ਪੀਪਲ ਅਲਾਊਡ ਟੂ ਸੈਂਡ ਮਨੀ ਟੂ ਦ ਚੈਰਿਟੀਜ਼ ਵੈਨ ਜਿਹੜੇ ਬੰਦਿਆਂ ਤੋਂ ਤੁਸੀਂ ਖੋ ਰਹੇ ਹੋ ਉਹਨਾਂ ਦੇ ਤੇ ਬਿੱਲ ਨਹੀਂ ਪੂਰੇ ਹੋ ਰਹੇ ਐਂਡ ਦ ਗਵਰਨਮੈਂਟ ਸ਼ੁੱਡ ਡੂ ਸਮਥਿੰਗ ਅਬਾਊਟ ਦੈਟ
ਠੀਕ ਹੈ ਮੈਂ ਚਾਹਾਂਗਾ ਕਿ
ਯਦਵੀਰ ਜੀ ਸੋਰੀ ਪਰਮਜੀਤ ਜੀ ਤੁਸੀਂ ਸਾਰੀਆਂ ਗੱਲਾਂ ਠੀਕ ਨੇ ਲੇਕਿਨ ਇਹਦੇ ਚ ਅਸੀਂ ਵੀ ਖੁਦ ਪਰਮਿੰਦਰ ਜੀ ਅਸੀਂ ਵੀ ਖੁਦ ਜ਼ਿੰਮੇਵਾਰ ਹੈਗੇ ਹਾਂ ਉਸ ਅਸੀਂ ਤੁਸੀਂ ਸਾਰਿਆਂ ਦੇ ਨਾਮ ਤਾਂ ਲੈ ਲਏ ਇਹਦੇ ਚ ਗਵਰਨਮੈਂਟ ਦਾ ਰੀਅਲ ਅਸਟੇਟ ਦਾ ਮਕਾਨਾਂ ਦੇ ਪ੍ਰਾਈਜ਼ ਵਧਣ ਦਾ ਲੇਕਿਨ ਮਕਾਨਾਂ ਦੇ ਪ੍ਰਾਈਜ਼ ਵਧਾਉਣ ਚ ਨਾ ਅਸੀਂ ਵੀ ਜ਼ਿੰਮੇਵਾਰ ਅਸੀਂ ਖਰੀਦਣ ਹੀ ਕਿਉਂ ਜਾਂਦੇ ਹਾਂ ਅਸੀਂ ਲਾਈਨਾਂ ਚ ਹੀ ਕਿਉਂ ਲੱਗਦੇ ਹਾਂ ਫਿਰ ਸੋ ਸਾਰਿਆਂ ਨੂੰ ਦੋਸ਼ ਨਾ ਦਿਓ ਆਪਦੇ ਆਪ ਨੂੰ ਵੀ ਨਾਲ ਹੀ ਦੇਣਾ ਫਿਰ ਅਸੀਂ ਸਾਰਿਆਂ ਨੂੰ ਦੋਸ਼ ਦੇ ਸਕਦੇ ਹਾਂ
ਐਨਐਫਐਲ ਦੇ ਅੰਦਰ $50 ਤੋਂ ਅਗਰ ਘੱਟ ਕਰ ਦੇਣਗੇ ਨਾ $25 ਤੋਂ ਘੱਟ ਤੇ ਐਨਐਫਐਲ ਜਿਆਦਾ ਆਉਣੇ ਸ਼ੁਰੂ ਹੋ ਜਾਣਗੇ. ਦਿਸ ਇਜ਼ ਆਲਸੋ ਡਿਸਕਰੇਜਮੈਂਟ ਕਿ ਤੁਸੀਂ ਅਨਆਰਗਨਾਈਜ਼ ਕਿਉਂ ਹੋ ਗਏ ਔਰ ਤੁਸੀਂ ਡਿਸਿਪਲਿਨ ਕਿਉਂ ਨਹੀਂ ਆ ਗਏ ਹੋ, ਕਿਉਂ ਚੈੱਕ ਫੁੱਲ ਆਇਆ. ਆਈ ਥਿੰਕ ਉਹਨਾਂ ਨੂੰ ਐਨਐਫਐਲ ਦੇ ਅੰਦਰ $100 ਚਾਰਜ ਕਰਨੇ ਚਾਹੀਦੇ ਬਜਾਏ $25 ਦੇ, ਤਾਂ ਕਿ ਬੰਦਾ ਅਖਬਾਰ ਚੈੱਕ ਫੇਲ ਹੋ ਤੋਂ ਬਾਅਦ ਡਿਸਿਪਲਿਨ ਰਹੇ ਔਰ ਉਹ ਪੈਸਾ ਹੋਰ ਡੋਨੇਸ਼ਨ ਹੀ ਜਾਣਾ ਚਾਹੀਦਾ ਹੈਗਾ. ਔਰ ਅੰਡਰ ਪ੍ਰਿਵਿਲੇਜ ਜਿਹੜੇ ਲੋਕ ਨੇ, ਜਿਹੜਾ ਕਿ ਅਸੀਂ ਲੋਕ ਸੋਚਦੇ ਹਾਂ ਕਿ ਮੇਰਾ ਚੈੱਕ ਫੇਲ ਹੋ ਗਿਆ.
ਸੁਣੋ ਸੁਣੋ ਪਵਿੰਦਰ ਜੀ ਕੀ ਕਹਿ ਰਹੇ ਨੇ. ਹਾਂਜੀ ਪਵਿੰਦਰ ਜੀ, ਗੋ ਹੈਡ. ਹਾਂਜੀ,
ਯੂ ਆਰ ਪਨਿਸ਼ਿੰਗ ਦ ਪੂਅਰ. ਜਦੋਂ ਕਿ ਬੈਂਕ ਜਿਹੜੀ ਆ ਚੈਰਿਟੀ ਨੂੰ 6 million ਦੇ ਸਕਦੀ ਹੈ ਸਾਲ ਦਾ, ਤੇ ਇੱਕ ਬੰਦੇ ਦਾ ਹੈਂਡ ਟੂ ਮਾਊਥ ਲੋਕੀ ਚੱਲ ਰਹੇ ਨੇ. ਵੀ ਆਈ ਐਮ ਨਾਟ ਇਨ ਰੀਅਲ ਸਟੇਟ, ਬਟ ਰੀਅਲ ਸਟੇਟ ਇਜ਼ ਅ ਡਿਫਰੈਂਟ ਮਾਰਕੀਟ. ਬਟ ਜਦੋਂ ਲੋਕਾਂ ਦਾ ਗੱਡੀ ਚਲਾਉਣੀ ਆ, ਉਹਦਾ ਬਿੱਲ ਦੇਣਾ ਆ, ਫੋਨ ਦਾ ਬਿੱਲ ਦੇਣਾ ਆ, ਰੈਂਟ ਦੇਣਾ ਆ, ਮੋਰਗੇਜ ਦੇਣੀ ਆ, ਕਿੰਨੇ ਬਿੱਲਸ ਨੇ, ਇੱਕ ਤੇ ਉਹਨਾਂ ਕੋਲ ਨਹੀਂ ਮੈਨੇਜ ਹੋ ਰਿਹਾ, ਦੈਟਸ ਵਾਈ ਉਹਨਾਂ ਦਾ ਆਨਸਰ ਹੋਇਆ. ਇਟਸ ਨਾਟ
ਗੱਡੀ ਵੀ ਹੈਗੀ, ਮੋਰਗੇਜ ਵੀ ਹੈਗੀ, ਸਭ ਕੁਛ ਹੈਗਾ, ਉਹ ਡੇ ਉਹਨਾਂ ਨੂੰ ਰਹਿਣੇ ਜਿਹਨਾਂ ਕੋਲ ਰੋਟੀ ਵੀ ਨੀ ਹੈਗੀ. ਆਈ ਥਿੰਕ ਇਟਸ ਬੈਟਰ ਟੂ ਗਿਵ ਟੂ ਦੈਮ.
ਇੱਕ ਸੈਕਿੰਡ ਜੀ, ਇੱਕ ਸੈਕਿੰਡ ਮੈਂ ਰਿਕੁਐਸਟ ਕਰਾਂਗਾ. ਭਵਿੰਦਰ ਜੀ ਤੁਸੀਂ ਵੀ ਹੋਲਡ ਕਰ ਲਓ, ਸੁਖਵਿੰਦਰ ਜੀ ਤੁਸੀਂ ਵੀ ਹੋਲਡ ਕਰ ਲਓ, ਸਾਰੇ ਕਾਲਰ ਨੂੰ ਰਿਕੁਐਸਟ ਹੈ ਕਿ ਲਾਈਨ ਤੁਸੀਂ ਹੋਲਡ ਕਰ ਲਓ. ਮੈਂ ਜਿੰਨੀ ਦੇਰ ਤੱਕ ਵਰਲਡ ਕੱਪ ਚੱਲ ਰਿਹਾ ਮੈਂ ਤੁਹਾਡੇ ਨਾਲ ਹੈਗਾ ਜੀ 1 ਵਜੇ ਤੱਕ, ਤੇ ਤੁਹਾਨੂੰ ਮੈਂ ਵਰਲਡ ਕੱਪ ਦੀ ਵੀ ਅਪਡੇਟ 1 ਵਜੇ ਤੱਕ ਦਿੰਦਾ ਰਹਾਂਗਾ ਔਰ ਨਾਲ ਦੀ ਨਾਲ ਗੱਲਬਾਤ ਸਾਡੀ ਜਾਰੀ ਰਹੇਗੀ. ਮੈਂ ਕੁਇਕਲੀ ਦੱਸਵਾਂ ਕਿ 114 ਬੋਲਾਂ ਦੇ ਵਿੱਚ 89 ਰਨਸ ਦੀ ਜ਼ਰੂਰਤ ਹੈ. ਇੰਡੀਆ ਵਰਸਿਸ ਸਾਊਥ ਅਫਰੀਕਾ ਮੁਕਾਬਲਾ, ਇੰਡੀਆ ਕਾਫੀ ਕਰੀਬ ਜਾ ਰਿਹਾ. ਸੋ ਅੱਗੇ ਚੱਲ ਕੇ ਸਾਡੇ ਦੋਨੋਂ ਗੈਸਟ ਉਹ ਨਾਲ ਮੇਰੇ ਜੁੜੇ ਰਹਿਣਗੇ ਔਰ ਉਹਨਾਂ ਦੇ ਨਾਲ ਵੀ ਮੈਂ ਗੱਲ ਕਰਾਂਗਾ. ਭਵਿੰਦਰ ਜੀ ਪਲੀਜ਼ ਤੁਸੀਂ ਹੋਲਡ ਕਰ ਲਓ, ਸੁਖਵਿੰਦਰ ਜੀ ਹੋਲਡ ਕਰ ਲਓ, ਬਾਕੀ ਕਾਲਰ ਰਿਕੁਐਸਟ ਆ ਲਾਈਨਸ ਹੋਲਡ ਕਰ ਲਓ. ਮੈਂ ਤੁਹਾਡੀਆਂ ਕਾਲ ਜ਼ਰੂਰ ਲਵਾਂਗਾ, ਗੱਲਬਾਤ ਜਾਰੀ ਰਹੇਗੀ. ਲੇਕਿਨ ਪੀ ਕੇ ਜੀ ਔਰ ਪੰਕਜ ਜੀ, ਪੰਕਜ ਜੀ ਸਟਾਰਟਿੰਗ ਵਿਦ ਯੂ, 1 ਮਿੰਟ ਤੁਸੀਂ ਆਪਣੇ ਕੋਈ ਪ੍ਰੋਡਕਟ ਪਲੀਜ਼ ਅਨਾਊਂਸ ਕਰ ਦਿਓ.
ਜੀ ਯੁਧਵੀਰ ਜੀ, ਮੈਂ ਸਿਰਫ ਇਨਵੈਸਟਮੈਂਟ ਦੀ ਗੱਲ ਕਰਨਾ ਚਾਹਾਂਗਾ ਕਿਉਂਕਿ ਬਹੁਤ ਹੀ ਇਹੋ ਜਿਹਾ ਮੌਕਾ ਹੈ ਜਿੱਥੇ ਸੋਚ ਸਮਝ ਕੇ ਚੱਲਣ ਵਾਲੀ ਚੀਜ਼ ਹੈ, ਕਿਉਂਕਿ ਮੈਂ ਕਾਫੀ ਹਿੱਲਿਆ ਗੁੱਲਿਆ ਗਿਆ ਹੈ, ਕਾਫੀ ਅਸੀਂ ਕਹਾਂਗੇ ਕਿ ਮਾਰਕੀਟ ਬਹੁਤ ਹੀ ਜ਼ਿਆਦਾ ਉੱਪਰ ਨੀਚੇ ਹੋਈ ਹੈ. ਸੋ ਇਸ ਵੇਲੇ ਅਗਰ ਤੁਸੀਂ ਕੋਈ ਇਨਵੈਸਟਮੈਂਟ ਕਰਨਾ ਚਾਹ ਰਹੇ ਹੋ ਕਿਸੇ ਤਰ੍ਹਾਂ ਦੀ ਵੀ, ਤਾਂ ਸੋਚ ਸਮਝ ਕੇ ਬੈਠ ਕੇ ਬੜਾ ਹਿਸਾਬ ਨਾਲ ਕਰਨ ਵਾਲੀ ਚੀਜ਼ ਹੈਗੀ ਹੈ, ਬੜੀ ਵੋਲਟਾਈਲ ਮਾਰਕੀਟ ਹੈ. ਅਗਰ ਤੁਸੀਂ ਇਨਵੈਸਟਮੈਂਟ ਕਰਨਾ ਚਾਹ ਰਹੇ ਹੋ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ. ਮੇਰਾ ਫੋਨ ਨੰਬਰ ਹੈ 6472851007, ਕਿਉਂਕਿ ਅਸੀਂ ਇਹ ਚੀਜ਼ਾਂ ਦੇਖਣੀਆਂ ਨੇ ਹੁਣ ਅਗਾਂਹ ਜਾ ਕੇ ਕਿਹੜੀਆਂ ਉੱਪਰ ਉੱਠਣਗੀਆਂ, ਉਸ ਹਿਸਾਬ ਨਾਲ ਇਨਵੈਸਟਮੈਂਟ ਕਰਨੀ ਹੈ. ਸੋ ਮੇਰਾ ਫੋਨ ਨੰਬਰ ਹੈ 6472851007, ਮੇਰੀ ਵੈਬਸਾਈਟ ਹੈ pankajmonga.com, ਉਸ ਤੋਂ ਵੀ ਨੰਬਰ ਲਿੱਤਾ ਜਾ ਸਕਦਾ.
ਜੀ ਪੀ ਕੇ ਜੀ,
ਮੈਂ ਕੁਕਲੀ ਕਹਾਂਗਾ ਫਾਰ ਐਨੀ ਰੀਅਲ ਸਟੇਟ ਨੀਡ, ਜਸਟ ਯੂ ਗਿਵ ਮੀ ਅ ਕਾਲ, ਕਿਉਂਕਿ ਪ੍ਰੋਜੈਕਟ ਬਹੁਤ ਨੇ, ਸਾਰੇ ਓਪਨ ਨੇ. ਕਿਸ ਪ੍ਰੋਜੈਕਟ ਦੀ ਗੱਲ ਕਰਾਂ, ਕਿਹਦੀ ਨਾ ਕਰਾਂ, ਐਵਰੀਥਿੰਗ ਇਜ਼ ਓਪਨ, ਲੋਅ ਰਾਈਜ਼ ਟੂ ਹਾਈ ਰਾਈਜ਼, ਹਰ ਚੀਜ਼ ਇਜ਼ ਅਵੇਲੇਬਲ. ਜਸਟ ਗਿਵ ਮੀ ਅ ਕਾਲ, ਸੈਕਿੰਡ ਓਪੀਨੀਅਨ, ਫਸਟ ਓਪੀਨੀਅਨ, ਵਟ ਐਵਰ ਯੂ ਲਾਈਕ. 6472994757, ਆਈ ਰਿਪੀਟ, ਪੀ ਕੇ ਸਬਰਵਾਲ, 6472994757 ਜੀ.
139 ਫੋਰ ਦਾ ਲੋਸ ਆਫ 2 wickets, 139 ਰਨ 2 wickets ਦੇ ਨੁਕਸਾਨ ਦੇ ਉੱਤੇ ਇਸ ਵੇਲੇ ਹੈਗਾ ਟਾਰਗੇਟ 228 ਹੈਗਾ, ਔਰ ਮੈਨੂੰ ਲੱਗ ਰਿਹਾ ਕਿ ਰੋਹਿਤ ਸ਼ਰਮਾ ਅੱਜ ਸੈਂਚੁਰੀ ਸਕੋਰ ਕਰ ਸਕਦੇ ਨੇ, 83 ਦੇ ਉੱਤੇ ਪਹੁੰਚ ਚੁੱਕੇ ਨੇ. ਯੂ ਨੋ ਵਨ ਹੀ ਗੋਜ਼ ਬਿਗ, ਹੀ ਰੀਲੀ ਗੋਜ਼ ਬਿਗ. ਅੱਜ ਸੈਂਚੁਰੀ ਲੱਗ ਰਹੀ ਹੈ ਕਿ ਬਣਾਉਣਗੇ ਰੋਹਿਤ ਸ਼ਰਮਾ, 83 ਨੋਟ ਆਊਟ. ਕੇਐਲ ਰਾਹੁਲ ਨੰਬਰ 4 ਸਪੋਟ ਜਿਹੜਾ ਸੀਗਾ ਇੰਡੀਆ ਲਈ ਥੋੜ੍ਹੀ ਜਿਹੀ ਚਿੰਤਾ ਦਾ ਵਿਸ਼ਾ ਬਣ ਰਿਹਾ ਸੀਗਾ, ਬਟ ਆਈ ਥਿੰਕ ਕੇਐਲ ਰਾਹੁਲ ਨੇ ਵਾਰਮ ਅਪ ਗੇਮ ਦੇ ਵਿੱਚ ਸੈਂਚੁਰੀ ਵੀ ਲਗਾਈ ਹੈ ਔਰ ਹੁਣ ਵੀ ਵਧੀਆ ਖੇਲ ਰਹੇ ਨੇ, 26 ਰਨ ਦੇ ਉੱਤੇ ਖੇਲ ਰਹੇ ਨੇ, ਨੋਟ ਆਊਟ. ਸੋ ਜੇ ਔਰਿਜ਼ਰ ਮੈਨ ਆਊਟ, just I think I jinxed his batting, 26 is out now. So will there be another turn? Kya ek aur kahani de vich, is there a twist in the tail? Ek wicket India di aur gir gayi hai, 139 for the loss of 3 wickets. So 200 to pehla je ek addi wicket bhi aur gir gayi, India trouble de vich aa sakda hai. 228 di zarurat hai, 139. So bada interesting muqabla ho sakda hai, par haje bhi India da palda pari hai, but je ek addi wicket bhi aur gir gayi to fir dikkat jehdi aa sakdi hai. Assi itthe hi ਗੱਲਬਾਤ ਸਾਡੀ ਇਸੇ ਤਰ੍ਹਾਂ ਜਿਹੜੀ ਆ ਉਹ ਜਾਰੀ ਰਹੇਗੀ, 1 ਵਜੇ ਤੱਕ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ.
The views expressed on the preceding program may not necessarily be those of the owner or management of WTOR radio station.
Complete home furniture and appliances, hamari grand opening hone ja rahi hai 6th of June, Thursday 2019. Don't forget to come. Everything in the store is tax free. Bedroom, appliances, furniture, anything you buy, it's tax free. Jis din aap jeet sakte hain dhero inaamat up to $700, hum aapka naam draw mein dalenge aur aap jeet sakte hain bahut sare gift. Complete home furniture and appliances.
9052444663 905 244 6463. बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP OfficeJet Pro प्रिंटर के साथ और सब्सक्राइब करें HP Instant Ink, Canada's only ink subscription service, जो इंक आपके घर पहुंचाए खत्म होने से पहले। आज ही खरीदें न्यू HP OfficeJet Pro प्रिंटर और सब्सक्राइब करें HP Instant Ink स्टार्टिंग एट $399 a month. विजिट hp.ca या अपने नजदीकी HP रिटेलर।
Team 4 Entertainment and Trans 99 Logistics proudly present
The Road Tour Diljit Dosanjh
Co-presented by Trans Expert and Sarai Trucking
On Saturday, June 22nd at First Ontario Centre, Hamilton
In association with T. Media House, Road Link Express and Friends Furniture
Tickets are available at Friends Video or Ticketmaster.ca
For tickets and sponsorship, call 905-799-1234
905-793-1234
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਦਿਨ ਐਤਵਾਰ 9 ਜੂਨ ਨੂੰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਸਮਾਪਤ ਹੋਣਗੇ ਜ਼ਿਆਦਾ ਜਾਣਕਾਰੀ ਲਈ 905-799-2682 ਜਾਂ 905-790-1415 ਤੇ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੇਲ 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 ਵਿਨਾਇਕ ਫਰਨੀਚਰ ਮਿਸਿਸਾਗਾ ਲੋਕੇਸ਼ਨ ਕਹਾਂ 2915 ਅਰਜੈਂਟੀਆ ਰੋਡ ਇਨ ਮਿਸਿਸਾਗਾ ਵੈਸਟਰਨ ਚਰਚ ਅਰਜੈਂਟੀਆ ਮੇਜਰ ਇੰਟਰਸੈਕਸ਼ਨ ਆਪਣੀ ਕਮਿਊਨਿਟੀ ਕਾ 15 ਸਾਲ ਪੁਰਾਣਾ ਸਟੋਰ ਜਹਾਂ ਪਰ ਬੈਡਰੂਮ ਸੈਟ ਮਿਲਤਾ ਹੈ 499 ਕਾਫੀ ਟੇਬਲ 199 ਮੈਟ੍ਰੈਸ $99 ਓਨਲੀ ਫਰਨੀਚਰ ਸੇ ਰਿਲੇਟਡ